ਜਿਨ੍ਹਾਂ ਤੋਂ ਸੰਧਿਆ ਦੁਰਮ ਤੋਂ ਵੰਜਾ ਮਿੱਤਰ ਅਸਾਡੜ ਸਹੀ ਹੁਣ ਢੁੰਡੇਂਦੀ ਜੱਗ ਸਵਾਇਆ ਜੋ ਨਾਨਕ ਵਿਰਲੇ ਕੇ ਹੁਣ ਢੁੰਡੇਂਦੀ ਸੱਜਣਾ ਸੱਜਣ ਮੰਡੇ ਨਾਲ ਨਾਨਕ ਅਲੱਖ ਨਾ ਲਖੀਆ ਹਰ ਗੁਰਮੁਖ ਦਿਓ ਦਿਖਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਏ ਸੋਹਣਾ ਦਾ ਵਿਸਾ ਜੋ ਬੁਲਾਵੇਂ ਤੋਂ ਬੋਲਾ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਇੱਕੇ ਵਸਤੂ ਦੇ ਸਮੇਂ ਦੀ ਵੇਗ ਦੇ ਅਨੁਸਾਰ ਜਿਕਣ ਬਿਰਤੀਆਂ ਦਾ ਵੇਗ ਹੈ ਵੇਗ ਹਵਾ ਦਾ ਵੀ ਹੁੰਦਾ ਹੈ ਇਸੇ ਨੂੰ ਦੂਜੀ ਡਿਗਰੀ ਵਿੱਚ ਆਦਮੀਆਂ ਦੀਆਂ ਬਿਰਤੀਆਂ ਦੇ ਵੇਗ ਨੂੰ ਵੀ ਕਹਿੰਦੇ ਨੇ ਕਿਤੇ ਸ਼ਤੋ ਗੁਣੀ ਹੁੰਦੀ ਹੈ ਕਿਤੇ ਤਮੋ ਗੁਣੀ ਹੁੰਦੀ ਹੈ ਕਿਤੇ ਰਜੋ ਗੁਣੀ ਹੁੰਦੀ ਹੈ ਹਰ ਸਾਰਿਆਂ 'ਚ ਤਿੰਨੇ ਹੀ ਪ੍ਰਧਾਨ ਕਦੇ ਕੋਈ ਹੁੰਦੀ ਹੈ ਕਦੇ ਕੋਈ ਤਿਹਾਂ ਗੁਣਾਂ ਦੇ ਵਿੱਚੋਂ ਤਿੰਨ ਗੁਣ ਦੀ ਇਹ ਸ੍ਰਿਸ਼ਟੀ ਸਾਰੀ ਬਣੀ ਹੋਈ ਹੈ ਵਾਹਿਗੁਰੂ ਤਿੰਨਾਂ 'ਤੇ ਨਿਆਰਾ ਹੈ ਵਿੱਚ ਵੀ ਉਹਨਾਂ ਦੇ ਨਿਆਰਾ ਵੀ ਹੈ ਉਹਨਾਂ ਦੇ ਨਾਲ ਸਮਾਪਤ ਨਹੀਂ ਹੁੰਦਾ ਜਿਸ ਤਰ੍ਹਾਂ ਦ੍ਰਿਸ਼ਟਮਾਨ ਭੂਤੀ ਹੈ ਇਹ ਸਾਰੀ ਬਦਲਣ ਵਾਲੀ ਹੈ ਉਹਨਾਂ ਨੇ ਇਸ ਦਰਬਾਰ ਵਿੱਚ ਮਹਾਂਪੁਰਖ ਦੇ ਬਿਆਨ ਨੂੰ ਸੱਤ ਮੰਨਿਆ ਵੀ ਉਹ ਭੁਗਤੇ ਬਿਨਾਂ ਨਾਸ ਨਹੀਂ ਹੁੰਦਾ ਹੋਰ ਸਾਰੀਆਂ ਚੀਜ਼ਾਂ ਬਦਲਣ ਵਾਲੀਆਂ ਜਿਸ ਨੂੰ ਇਹ ਸ਼ਬਦ ਵਿੱਚ ਮਹਾਰਾਜ ਨੇ ਕਿਹਾ ਮਾਈ ਸੱਤ 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 ਹਰ ਸੱਤ 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 ਸਾਦਾ ਬਚਨ ਗੁਰੂ ਜੋ ਪੂਰੇ ਕਿਹਾ ਹੋਇਆ ਛੀਕ ਗਾਠ ਜੀ ਬੰਧ ਜੋ ਦ੍ਰਿਸ਼ਟਮਾਨ ਚੀਜ਼ ਉਹਨਾਂ ਦੇ ਲਿਆਕਤ 'ਚ ਆਈ ਹੈ ਹਜ਼ੂਰ ਦੇ ਖਿਆਲ 'ਚ ਆਈ ਹੈ ਉਹੀ ਸੰਗਤ ਦੇ ਪੇਸ਼ ਕੀਤੀ ਹੈ ਪ੍ਰਿਥਵੀ 'ਤੇ ਲੈ ਕੇ ਜਿਤਨੀ ਵਸਤੂ ਹੈ ਠੋਸ ਸਾਰੀਆਂ ਹੀ ਬਦਲਣ ਵਾਲੀਆਂ ਅੰਡ ਮਨਾਸੀ ਜੇਰ ਮਨਾਸੀ ਸਿਹਤ ਵੀ ਬਿਨਾ ਬਿਨਾ ਦਾ ਦ੍ਰਿਸ਼ਟਮਾਨ ਹੈ ਸਗਲ ਬਨਾਸੀ ਇੱਕ ਸਾਧ ਬਚਨੇ ਅਗਾਧਾ ਰਾਜ ਬਨਾਸੀ ਤਾਮ ਬਨਾਸੀ ਸਤਿਕ ਵੀ ਬਿਨਾਸਾ ਦ੍ਰਿਸ਼ਟਮਾਨ ਹੈ ਸਗਲ ਬਨਾਸੀ ਜਿਹਨੂੰ ਅੱਖ ਦੇਖ ਸਕਦੀ ਹੈ ਹੋਰ ਇੱਕ ਚੀਜ਼ ਬਦਲਣ ਵਾਲੀ ਹੈ ਜਿਹੜੀ ਅੱਖ ਦੇ ਧਰਮ 'ਚ ਆਉਣ ਵਾਲੀ ਅੱਖ ਦੇਖ ਸਕਦੀ ਹੈ ਜਿਹੜੀ ਨੂੰ ਛੋਟੀ ਤੋਂ ਛੋਟੀ ਚੀਜ਼ ਨੂੰ ਖੁਰਦਬੀਨ ਨਾਲ ਵੀ ਦੇਖ ਲਵੇ ਦੇਖਣ ਵਾਲੀ ਅੱਖ ਜਿਹੜੀ ਅੱਖ 'ਚ ਆਉਣੀ ਆ ਉਹ ਚੀਜ਼ ਨੇ ਬਦਲ ਜਾਣਾ ਉਹ ਆਪਣੀ ਬੁਨਿਆਦ ਨਾਲ ਭਾਵੇਂ ਲੱਖਾਂ ਵਰਿਆਂ ਮਗਰੋਂ ਬਦਲੇ ਪਹਾੜ ਹੈ ਉਹ ਐਂ ਸਾਡੇ ਇਨਸਾਨਾਂ ਦੀਆਂ ਵਿਅਕਤੀਆਂ ਵਾਂਗੂ ਨੂੰ ਨਹੀਂ ਛੇਤੀ ਬਦਲਦਾ ਵੀ 100 ਸਾਲ ਮਗਰੋਂ ਮਗਰਿਆ ਜਾਂ ਅੱਜ ਜੇ ਕਿਸੇ ਸੁੱਟ ਲੱਗੀ ਜਾਊਗਾ ਸਾਹ ਨਾ ਆਇਆ ਤਾਂ ਮਰ ਗਿਆ ਉਹਨੂੰ ਕਹਿ ਦਿੰਦੇ ਹਾਂ ਗਲਤ ਤਾਂ ਕੁਛ ਨਹੀਂ ਹੈ ਹੈ ਸਭ ਕੁਛ ਰਚਨਾ ਇਨਸਾਨਾਂ ਦੀਆਂ ਵਿਅਕਤੀਆਂ ਨਾਲ ਹੀ ਹੈ ਵਿਅਕਤੀਆਂ ਆਪਣੇ ਦੇਖਦੇ ਦੇਖਦੇ ਪੂਰਾ ਦੇ ਪੂਰਨਾਂਗੇ ਦੋ ਦੋ ਤਿੰਨ ਤਿੰਨ ਪੁਸਤਾਂ ਨਾਂਗੀਆਂ ਦੇਖਦੇ ਹਨ ਪੜਦਾਦਾ ਆ ਗਿਆ ਦਾਦਾ ਆ ਗਿਆ ਪਿਤਾ ਆ ਗਿਆ ਕਈ ਉਹਰੋਂ ਬੱਚੇ ਵੀ ਚਲੇ ਗਏ ਕੋਈ ਪਤਾ ਲੱਗਦਾ ਵੀ ਆਏ ਕਿੱਥੋਂ ਤੇ ਗਏ ਕਿੱਥੇ ਨੇ ਪੰਜ ਤੱਥਾਂ ਦਾ ਸਮਝਾਓ ਦੱਸਿਆ ਵਿਦਵਾਨਾਂ ਨੇ ਵੀ ਇਕੱਠੇ ਹੋਏ ਨੇ ਖਿਣ ਜਾਂਦੇ ਤਾਂ ਆਪ ਤੱਤਾਂ 'ਚ ਜਾ ਰਲਦੇ ਨੇ ਪ੍ਰਿਥਵੀ ਤੱਤ ਹੈ ਆਕਾਸ਼ ਤੱਤ ਆਕਾਸ਼ ਨੂੰ ਤੱਤਾਂ ਦਾ ਪੰਜਵਾਂ ਤੱਤ ਮੰਨ ਲਿਆ ਬਹੁਤ ਸਾਰੇ ਵਿਦਵਾਨ ਇਹਨੂੰ ਤੱਤ ਨਹੀਂ ਕਹਿੰਦੇ ਵਿਚਾਰੇ ਹੀ ਤੱਤ ਨੇ ਬਾਕੀ ਦੇ ਇਹਦੇ ਵਿੱਚ ਰਹਿਣ ਵਾਲੇ ਨੇ ਇਹ ਉਹਨਾਂ ਦਾ ਕੋਠਾ ਹੈ ਰਿਹਾਇਸ਼ ਦਾ ਥਾਂ ਹੈ ਆਕਾਸ਼ ਜਿੰਨੇ ਵੀ ਸਿਤਾਰੇ ਦੁਨੀਆਂ 'ਤੇ ਕਰਤਾਰ ਨੇ ਬਣਾਏ ਨੇ ਸਾਰਿਆਂ ਦਾ ਸਰਤਾਜ ਸੂਰਜ ਹੈ ਸੂਰਜ ਤੋਂ ਹੇਠ ਸਿਤਾਰੇ ਨੇ ਜਿਹੜੇ ਚੰਦਰਮਾ ਵੀ ਤਾਰੇ ਵੀ ਉਹਦੇ ਨਾਲ ਚਮਕਦੇ ਨੇ ਉਹ ਵਾਹਿਦੜ ਵੀ ਉੱਚਾ ਵੀ ਬਹੁਤ ਜ਼ਿਆਦਾ ਇਹਨਾਂ ਨੂੰ ਇਹ ਆਪਣੀ ਆਪਣੀ ਲੈਵਲ 'ਤੇ ਨੇ ਜਿਹੜੇ ਨੀਵੇਂ ਨੂੰ ਜ਼ਿਆਦਾ ਭਾਰੇ ਲੱਗਦੇ ਨੇ ਜਿਹੜੇ ਉੱਚੇ ਨੂੰ ਛੋਟੇ ਲੱਗਦੇ ਨੇ ਹਨ ਸਾਇੰਸਦਾਨਾਂ ਨੇ ਵੀ ਇਹੀ ਕਿਹਾ ਵੀ ਆਕਾਸ਼ ਦੀ ਵਾਹਿਦੜੇ ਨੂੰ ਅਸੀਂ ਵੀ ਟੋਲਿਆ ਵੀ ਗੁਰੂ ਨਾਨਕ ਦੇਵ ਜੀ ਫਕੀਰ 'ਤੇ ਵਿਹਲੀ ਬੈਠੇ ਰੋਟੀਆਂ ਖਾਣ ਵਾਲਿਆਂ ਨੇ ਉਹਨਾਂ ਦੀ ਉਪਮਾ ਕਰਤੀ ਉਹ ਕਿਤੇ ਪੜ੍ਹੇ ਤਾਂ ਹੈ ਨਹੀਂ ਉਹਨਾਂ ਨੂੰ ਇੰਨੀ ਤਲੀਮ ਤਾਂ ਹੈ ਨਹੀਂ ਸੀ ਜਿਹੜਾ ਉਹ ਕਹਿੰਦੇ ਨੇ ਵੀ ਸੂਰਜ ਵੀ ਕਿੰਨੇ ਨੇ ਆਕਾਸ਼ ਵਿੱਚ ਚੰਦਰਮਾ ਵੀ ਕਿੰਨੇ ਹੀ ਨੇ ਇਹ ਜੋ ਸਿਤਾਰੇ ਇਸ ਤਰ੍ਹਾਂ ਦੇ ਇਹ ਇੱਕ ਬ੍ਰਹਿਮੰਡ ਬਣਦਾ ਹੈ। ਜਿਹੜਾ ਅਨੁਭਵ ਹੈ ਉਹ ਆਤਮ ਸਰੂਪ ਸ਼ਕਤੀ ਹੈ, ਉਹਨੂੰ ਕਿਸੇ ਨੇ ਅਨੁਭਵ ਆਪਾਂ ਵਰਤੋਂ 'ਚ ਤਾਂ ਸਾਰਿਆਂ ਦੀ ਆਉਂਦਾ ਹੈ ਵੀ ਮੇਰਾ ਅਨੁਭਵ ਹੈ, ਆਪਣੇ ਖਿਆਲ ਨੂੰ ਅਨੁਭਵ ਕਹਿ ਦਿੰਦੇ ਹਾਂ। ਖਿਆਲ ਕਿਸੇ ਦਾ ਤਮੋ ਗੁਣੀ ਹੁੰਦਾ, ਕਿਸੇ ਦਾ ਸਤੋ ਗੁਣੀ ਹੁੰਦਾ। ਇੱਕ ਆਦਮੀ ਕਿਸੇ ਵੀ ਗਰਮ ਗੱਲਾਂ ਕਹੀਆਂ 'ਤੇ ਵੀ ਗਰਮ ਬੋਲੇ 'ਤੇ ਵੀ ਗਰਮ ਨਹੀਂ ਹੁੰਦਾ, ਇੱਕ ਬਿਨਾਂ ਕਾਰਨ 'ਤੇ ਹੀ ਗਲ ਪੈਂਦਾ ਮਨ ਚਿਰ ਬੰਧਨ ਮਨ। ਅਤੇ ਉਹਨਾਂ ਦੇ ਵਿੱਚ ਤੱਤਾਂ ਦਾ ਵੇਗ ਜ਼ਿਆਦਾ ਥੋੜ੍ਹਾ ਦੱਸਿਆ ਉਹਨਾਂ ਨੇ ਵੀ ਜਿਹਦੇ ਵਿੱਚ ਪ੍ਰਿਥਵੀ ਦਾ ਤੱਤ ਜ਼ਿਆਦਾ ਆ, ਸੌਂ ਜ਼ਿਆਦਾ, ਵਿੱਦਿਆ ਨਹੀਂ ਉਹਨੂੰ ਆਉਣੀ, ਵਿੱਦਿਆ ਬਹੁਤ ਘੱਟ ਆ, ਵੀ ਗੁੱਸੇ ਵਾਲਾ ਹੋਊਗਾ, ਸੌਂ ਜ਼ਿਆਦਾ। ਜਿਹਦੇ ਵਿੱਚ ਪਾਣੀ ਦਾ ਤੱਤ ਜ਼ਿਆਦਾ ਆ ਉਹ ਚਤਰ ਹੋਵੇਗਾ, ਵਿਦਵਾਨ ਬਣੂ ਜਾਂ ਕਿਸੇ ਸ਼੍ਰੇਣੀ ਦਾ ਆਗੂ ਹੋ ਕੇ ਕਵੀ ਬਣੇਗਾ ਜਾਂ ਕੋਈ ਇਤਿਹਾਸ ਬਣਾਵੇਗਾ, ਗ੍ਰੰਥ ਬਣਾਊਗਾ। ਇਹ ਗੁਣਾਂ ਦੇ ਮੁਤਾਬਕ ਉਹਨੇ ਤਕਸੀਮ ਕੀਤਾ। ਵਾਸ਼ਨਵੇਂ ਗੁਣ ਸਾਰੇ ਇੱਕ ਅਕਾਲ ਦੇ ਆਸਰੇ ਨਾਲ ਨੇ। ਅਕਾਲ ਉਹਨੂੰ ਕਹਿੰਦੇ ਜਿਹਨੂੰ ਕਾਲ ਨਾ ਖਾਵੇ, ਕਾਲ ਦੇ ਵਿੱਚ ਆਕਾਸ਼ ਨਹੀਂ ਆਉਂਦਾ, ਹੋਰ ਸਾਰੀਆਂ ਚੀਜ਼ਾਂ ਕਾਲ, ਕਾਲ ਬਦਲਣ ਵਾਲੀ ਚੀਜ਼ ਨੂੰ ਕਹਿੰਦੇ ਵੀ ਆਹ ਹੁਣ ਕਾਇਆ ਮਾਤਾ ਪਿਤਾ ਦੇ ਸੰਬੰਧ 'ਤੇ ਬਣੀਏ। ਅਤੇ ਇਹ ਬਹੁਤ ਹੀ ਤੁੱਛ ਗੁਣ 'ਤੇ ਇਨਸਾਨ ਦੀ ਤੋਂ ਕਿੱਡੀ ਸੋਹਣੀ ਸੁੰਦਰ ਵਿਅਕਤੀ ਬਣ ਗਈ, ਮਗਰ ਰਲਦੀ ਨਹੀਂ ਵੀ ਉਹਨੂੰ ਕੋਈ ਜ਼ੋਰ ਨਹੀਂ ਲੱਗਦਾ ਵੀ ਉਹਦੇ ਕਰ 'ਚ ਤਾਂ ਕੋਈ ਵਿਸ਼ਵਾਸ ਨਹੀਂ ਦੇ। ਇਹਨੂੰ ਫਰੀਦ ਸਾਹਿਬ ਜੀ ਲਿਖਦਿਆਂ ਘੜਾਉਂਦਿਆਂ 6 ਮਾਹ ਤੜਾਉਂਦਿਆਂ 1 ਖਣੇ ਵੀ 6 ਮਹੀਨੇ ਵਿੱਚ ਇਹ ਬਾਡੀ ਕੁੱਖ 'ਚ ਬਣਦੀ ਹੈ ਮਾਤਾ ਜੀ 'ਚ, ਫੇਰ ਪੁਸ਼ਟ ਹੋਣ ਵਾਸਤੇ ਤਾਂ 9 ਮਹੀਨੇ ਨੇ, 6 ਦੇ ਵਿੱਚ ਸਾਰੀ ਸੂਰਤ ਬਣ ਜਾਂਦੀ ਜਿਹੜੇ ਜਿਹੜੇ ਅੰਗ ਦੇ ਉਸ ਬੂੰਦ ਤੋਂ ਹੀ। 7 ਇਸ ਅੰਨ ਤੋਂ ਲੈਣੀ ਜਿਹਦੇ ਨਾਲ ਆਪਣਾ ਸਰੀਰ ਚੱਲਦਾ। ਆਪਣੇ ਸਰੀਰ ਨੂੰ ਜਿਸ ਤਰ੍ਹਾਂ ਡਾਕਟਰੀ ਮਸ਼ੀਨ ਨਾਲ ਉਹਨੇ ਦੱਸਿਆ, ਅੰਨ ਨੂੰ ਪਹਿਲਾਂ ਮੈਦੇ ਨੇ ਰਿੜਕਣਾ, ਮੈਦਾ ਇੱਕ ਰਿੜਕਣ ਵਾਲਾ ਭਾਂਡਾ ਕਹਿ ਲਓ, ਉਹਦਾ ਜਿੰਨਾ ਅੰਨ ਜਾਂਦਾ ਉਹਨੇ ਉਹ ਰਿੜਕਣਾ ਹੈ, ਉਹਦੇ 'ਚੋਂ ਇੰਨਾ ਰਿੜਕਣਾ ਕਿ ਉਹ ਹਵਾ ਹੀ ਇਹੋ ਜਿਹੀ ਬਣੀ ਹੋਈ ਹੈ, ਉਹਦਾ ਗੈਸ ਬਣਾ ਦੇਣਾ ਰਿੜਕ। ਜਿਹੜੀ ਠੋਸ ਚੀਜ਼ ਆ ਉਹ 'ਚੋਂ ਸੱਤਾ ਕੱਢ ਕੇ ਉਹ ਮੈਣੇ ਦੇ ਰਸਤੇ ਉਜਲੀ ਹੈ ਬਣੀ ਹੋਈ, ਜਿਹਨੂੰ ਖੋਲੀਏ ਤਾਂ ਉਹ 40 ਫੁੱਟ 50 ਫੁੱਟ ਬਣ ਜਾਂਦੀ ਹੈ ਲੰਮੀ, ਉਹ ਬੜ ਖਾ ਕੇ ਵਿੱਚ ਟਿੱਕੀ ਹੋਈ ਹੈ। ਉਹ ਸਾਰਿਆਂ ਨਾਲ ਜਿਹੜੀ ਉਹਦੀ ਸੱਤਾ ਦਿੰਦਾ ਆਉਂਦਾ ਨੂੰ ਦਿੰਦਾ ਚਲਾ ਜਾਂਦਾ, ਪਰ ਉਹਦੇ 'ਚੋਂ ਮੈਲਾ ਬਾਹਰ ਨਹੀਂ ਨਿਕਲਦਾ, ਮੈਲਾ ਮੈਲੇ ਵਾਲੇ ਜਾ ਕੇ ਛੇਕੜ ਮੈਲਾ ਰਹਿ ਜਾਂਦਾ। ਜਿਹੜੀ ਉਹ ਜੋ ਸੱਤਾ ਹੈ ਉਹ ਗੈਸ ਬਣ ਕੇ ਅੰਤਰਾਂ 'ਤੇ ਚਲੀ ਜਾਂਦੀ ਹੈ, ਅੰਤਰਾਂ ਰੱਸੇ ਜਿਹੇ ਹੀ ਨੇ ਬਣਾਏ ਹੋਏ ਉਹਨਾਂ ਨੇ, ਜਿਹੜਾ ਹੁਣ ਜਨਰੇਟਰ ਬਣਾਇਆ ਜਿਹਨੂੰ ਛੋਟੀ ਹੋ ਗਈ ਤਾਂ ਡੈਨਮੋ ਕਹਿ ਦਿੰਦੇ, ਬੜੇ ਬੜਾ ਹੋਇਆ ਤਾਂ ਜਨਰੇਟਰ ਕਹਿ ਦਿੰਦੇ, ਜਿੱਥੋਂ ਬਿਜਲੀ ਪੈਦਾ ਹੁੰਦੀ ਹੈ ਉਹਦੇ ਵਿੱਚ ਵੀ ਅੰਤਰਾਂ ਬਣਾਈਆਂ ਹੋਈਆਂ। ਉਹ ਬੰਦਾ ਬਣਾ ਕੇ ਉਸ ਰੋਟੀ ਅਸ਼ੂਲ ਬਣਾਇਆ ਹੈ ਵੀ ਚੀਜ਼ ਬਣਨ ਵਾਲੀ ਹੈ, ਉਹਦੀ ਇੱਕ ਬਾਹਰ ਖੁੱਲ੍ਹੀ ਜਿਹੀ ਬਣਾਈ ਹੈ ਉਹਦੇ 'ਚ ਰੱਖੀਆਂ ਨੇ, ਉਹਨਾਂ ਦੀ ਸੱਤਾ ਉਹਨਾਂ 'ਚ ਜਾਂਦੀ ਹੈ। ਰਾਤਾਂ ਛੋਟੀਆਂ ਛੋਟੀਆਂ ਲਾ ਕੇ ਉਹਦੇ 'ਚ ਲੱਗੀਆਂ, ਜਿੱਥੇ ਜਨਰੇਟਰ ਚੱਲਦਾ ਹੈ ਪਾਵਰ ਨਾਲ ਹੀ ਚੱਲਦਾ, ਪਾਵਰੀ ਗਾਂ ਪੈਦਾ ਕਰਦਾ, ਅਤੇ ਉੱਥੇ ਉਹ ਅੰਤਰਾਂ ਦੀਆਂ ਸੱਤਾਂ ਅੱਡੋ ਅੱਡੀ ਤਕਸੀਮ ਕਰਦੀਆਂ, ਆਪੇ ਨਹੀਂ ਤਾਂ ਹੁੰਦੀਆਂ ਨਹੀਂ ਜੀ। ਫਿਰ ਇਹਨੇ ਇਹਨਾਂ ਦੀ ਉਹ ਸ਼ਕਲ ਲਈ ਹੈ, ਇਸ ਦੀ ਕਾਪੀ ਲਈ, ਜਿਹੜਾ ਕੁਦਰਤ ਦਾ ਬਣਾਇਆ ਹੋਇਆ ਇਹ ਆਪੇ ਚੱਲਦਾ ਜਾਂਦੇ ਸਾਬਤ ਬਣ ਜਾਂਦਾ। ਸੱਤਾਂ 'ਤੇ ਸਾਰੀਆਂ ਨੇ ਆ ਕੇ ਵੀ ਹੈਗਾ, ਪਾਣੀ ਵੀ ਹੈ, ਆਕਾਸ਼ ਵੀ ਹੈ, ਪ੍ਰਿਥਵੀ ਵੀ ਹੈ, ਸਾਰੀਆਂ। ਜੇ ਅੱਗ ਨਾ ਹੋਵੇ ਤਾਂ ਪ੍ਰਸ਼ਾਦ ਹਾਜ਼ਮੀ ਨਹੀਂ ਆਉਂਦਾ, ਥੋੜ੍ਹਾ ਜਿਹਾ ਟੈਂਪਰੇਚਰ ਘੱਟ ਜਾਇਆ। ਆਮ ਤੌਰ 'ਤੇ ਸਾਡਾ ਬੰਦਿਆਂ ਦਾ 99 ਹੁੰਦਾ ਹੈ, ਮਿਸ਼ਰੀ ਇਹ ਡਾਕਟਰੀ ਮਿਸ਼ਨ ਵਿੱਚ 99.5 ਟੈਂਪਰੇਚਰ, ਇੰਗਲਿਸ਼ ਦਾ ਸ਼ਬਦ ਹੈ, ਆਪਾਂ ਕਹਿ ਲਓ ਸਰੀਰ ਦੀ ਗਰਮੀ। ਉਹ ਜਿਹੜੇ ਜਾਨਵਰ ਨੇ ਪਰਿੰਦੇ ਉੱਡਣ ਵਾਲੇ ਉਹਨਾਂ ਦਾ 105 ਨਾਰਮਲ ਹੈ, ਆਪਣੇ ਹੈਗਾ 99.5 ਅਤੇ ਇਹਨਾਂ ਇਨਸਾਨਾਂ ਦਾ ਇੰਨਾ, ਜਿਸਦਾ ਥੋੜ੍ਹਾ ਜਿਹਾ ਗਰਮ ਸਮਾਇਆ ਉਹਦਾ ਤਿੱਖਾ ਹੋ ਜਾਂਦਾ, ਜਿਹਦਾ ਨਰਮ ਹੈ ਥੋੜ੍ਹਾ ਹੀ ਫਰਕ ਪੈਂਦਾ ਹੈ ਸਹੀ। ਉਹ ਤਾਂ ਉੱਚਾ ਹੋ ਜਾ ਤਾਂ ਬੁਖਾਰ ਹੋ ਜੂ, ਨੀਵਾਂ ਹੋ ਜਾ ਤਾਂ ਕੁਛ ਵੀ ਨਹੀਂ ਹਾਜ਼ਮੇ ਆਉਣਾ, ਗਰਮੀ ਘੱਟ ਜਾਣੀ ਹੈ ਫਿਰ ਉਹ ਸੁੰਨੇ ਹੋ ਜੂ। ਹੋ ਸਕਦਾ ਵੀ ਉਹਦੀ ਉਹ ਸਮਾਪਤ ਹੋਏ ਅਤੇ ਮੌਤ ਹੋ ਜਾਓ ਜੀ, ਚੱਲਣਾ ਤਾਂ ਉਸੇ ਨਾਲ ਹੀ ਹੈ ਗੈਸ ਨਾਲ। ਜੇ ਉਹ ਵੱਧ ਜਾ ਫਿਰ ਬੁਖਾਰ ਹੋ ਜਾਂਦਾ, ਉਹ ਤੋਂ ਵੱਧ ਨਹੀਂ ਚੱਲਦਾ, 100 ਤੱਕ ਖੂਨ ਨਹੀਂ ਵਿਗੜਦਾ, ਉਹ ਪਿੰਡਾ ਗਰਮ ਹੋ ਜੂਗਾ। ਜੇ 3 ਤੋਂ ਉੱਪਰ ਚਲਾ ਜਾ ਫਿਰ ਖੂਨ ਖਾਣ ਲੱਗ ਜਾਂਦਾ, ਫਿਰ ਇਹਨੂੰ ਇਨਸਾਨ ਨੂੰ ਜੇ ਪੰਥੇ 'ਚ ਰਹਿ ਜਾ ਫਿਰ ਬੇਸੁਰਤ ਹੋ ਜਾਂਦੇ ਕਈ ਸਰੀਰ। ਜਿਹੜੇ ਪਰਿੰਦੇ ਨੇ ਉਹਨੂੰ ਸਾਰਿਆਂ ਨੂੰ ਨਾਰਮਲ ਪੰਜ ਹੈ। ਜਿਹੜੇ ਉੱਡਣ ਵਾਲੇ ਜਾਨਵਰ ਜਿੰਨੇ ਵੀ ਪੰਛੀ ਨੇ ਆਂਡੇ ਤੋਂ ਹੁੰਦੇ ਨੇ ਅਤੇ ਉਹ ਉੱਡਦੇ ਨੇ, ਉਹਨਾਂ ਦਾ 105 ਨਾਰਮਲ ਹੈ। ਕੁਦਰਤ ਵਾਲੇ ਨੇ ਕੀਤਾ, ਉਹ ਗਰਮੀ ਵੀ ਚੱਲ ਜਾਂਦੇ ਨੇ, ਸਰਦੀ ਵੀ ਚੱਲ ਜਾਂਦੇ ਨੇ, ਜ਼ਿਆਦਾ ਟੈਂਪਰੇਚਰ ਦੇ ਦੀ ਹੋਣ ਕਰਕੇ। ਨਹੀਂ ਤਾਂ ਇਹੋ ਜਿਹੇ ਪੋਹ ਮਾਘ ਦੇ ਮਹੀਨੇ ਛਾਤੀ ਫਰ ਖੋਲ੍ਹਦੇ ਤਾਂ ਫਿਰ ਛਾਤੀ ਉਹਨਾਂ ਦੀ ਨੰਗੀ ਹੋਈ ਜੇ ਫਰਾਂ ਨਾਲ ਟਕੀ ਹੈ, ਛਾਤੀ ਖੋਲ੍ਹ ਕੇ ਬਰਫ਼ ਵਿੱਚ ਉੱਡਦੇ ਨੇ। ਉਹ ਅੰਦਰਲਾ ਟੈਂਪਰ ਜ਼ਿਆਦਾ ਹੋਣ ਕੇ ਜਦ ਫਰ ਇਕੱਠੇ ਕਰਦੇ ਨੇ ਜਦੇ ਸਾਰੇ ਨੂੰ ਗਰਮੀ ਆ ਜਾਂਦੀ ਹੈ। ਅੰਦਰਲਾ ਕੁਦਰਤ ਤਾਂ ਇਹ ਬਣਾਇਆ, ਉੱਥੇ ਕੋਈ ਮਸ਼ੀਨ ਤਾਂ ਨਹੀਂ ਲੱਗੀ ਹੋਈ ਵੀ ਆਦਮੀ 'ਚ ਹੋਰ ਮੇ ਹੈ। ਆਦਮੀ ਦਾ 99-100 ਵੀ ਹੈ ਨਹੀਂ, ਕਿਸੇ ਦਾ 99 ਹੁੰਦਾ, ਉਹ ਥੋੜ੍ਹਾ ਜ਼ਿਆਦਾ ਸੀ ਨਰਮ ਸਲੋਅ ਹੁੰਦਾ ਹਰ ਇੱਕ ਕੰਮ ਨੂੰ। 99 ਸਹੀ ਹੈ, 99 ਜਿੰਨਾ ਉੱਪਰ ਹੋ ਜੂਗਾ ਫਿਰ ਉਹਨੂੰ ਬੁਖਾਰ ਕਹਿਣਗੇ, ਕਾਨੂੰਨ ਤੋਂ ਖਿਲਾਫ ਹੈ ਵੀ ਬੁਖਾਰ ਹੋ ਗਿਆ ਇਹਨਾਂ। ਉਹ ਜਿਹੜੀ ਖੁਰਾਕ ਬਣਦੀ ਹੈ ਉਹਨੂੰ ਖਾਣ ਲੱਗ ਜੂ। ਉਦੋਂ ਉੱਪਰ ਜੇ 3 ਹੋ ਜਾਏ, 103 ਬਣੇ ਹੋਏ ਖੂਨ ਨੂੰ ਖਾਣ ਲੱਗ ਜਾਏ, ਫਿਰ ਉਹ ਜ਼ਿਆਦਾ ਜਦ ਖੂਨ ਖਾ ਹੁੰਦਾ ਤਾਂ ਉਹ ਜ਼ਿਆਦਾ ਤਪਦਾ, ਫਿਰ ਤਾਪ ਜ਼ਿਆਦਾ ਹੋ ਜੂ। ਅਸੀਂ ਤਾਪ ਕਹਿ ਦਿੰਦੇ, ਉਹ ਟੈਂਪਰੇਚਰ ਕਹਿ ਦਿੰਦੇ ਨੇ, ਸ਼ਬਦ ਦਾ ਫਰਕ ਹੈ, ਚੀਜ਼ ਤਾਂ ਉਹੀ ਹੈ ਬਰਤਾਨੀਆ ਦੇ। ਇਹਦੇ ਵਿੱਚ ਇਸ ਰਚਨਾ ਨੂੰ ਜਾਣਿਆ ਕਿਸੇ ਨੇ ਨਹੀਂ ਵੀ ਇਹ ਮਨਿਆਦ ਵਾਲੀ ਕਿਵੇਂ ਬਣਦੀ ਹੈ, ਕਾਰਨ ਕੀ ਹੈ। ਗਾਹਾਂ ਵਿਦਵਾਨਾਂ ਦਾ ਬਹੁਤ ਕੁਝ ਲਿਖਦਾ, ਸਮਾਂ ਪਾਸ ਕਰਨ ਦਾ ਸਾਧਨ ਹੈ। ਯਥਾਰਥ ਹੈ ਵੀ ਅਕਾਲ ਪੁਰਖ ਦੀ ਨਿਰਗੁਣ ਦੀ ਇਹ ਰਚਨਾ ਰਚੀ ਹੋਈ ਹੈ। ਨਿਰਗੁਣ ਆਕਾਸ਼ ਹੀ ਹੈ, ਆਕਾਸ਼ ਨੂੰ ਟੋਲਿਆ ਸ਼ਾਸਤਰਕਾਰਾਂ ਨੇ ਵੀ, ਆਕਾਸ਼ ਨੂੰ ਜੋਗੀ ਜਨਾਂ ਨੇ ਵੀ ਟੋਲਿਆ। ਜੋਗੀ ਉਸ ਸ਼ਬਦ ਨੂੰ ਕਹਿੰਦੇ ਨੇ, ਇੱਕ ਤਾਂ ਜੋਗੀ ਪੰਥ ਹੈ, ਮੁੰਦਰਾ ਪਾ ਕੇ ਉਹਨਾਂ ਦੇ ਭੇਖ ਜਿਸ ਤਰ੍ਹਾਂ ਦਾ ਕੋਈ ਲਿਬਾਸ ਉਹ ਕਰਦੇ ਹੋਣਗੇ। ਜੋਗੀ ਆਤਮੇ ਅਤੇ ਸਰੀਰ ਨੂੰ ਨਿਰਣਾ ਕਰਨ ਵਾਲਿਆਂ ਦਾ ਨਾਂ ਹੈ ਵੀ ਆਤਮਾ ਕੀ ਚੀਜ਼ ਹੈ ਜਿਹਦੇ ਆਸਰੇ ਨਾਲ ਸਰੀਰ ਚੱਲਦਾ। ਸਰੀਰ ਤੋਂ ਬਿਨਾਂ ਆਤਮਾ ਕਿਤੇ ਕੰਮ ਨਹੀਂ ਕਰਦਾ, ਨਾ ਕੀੜੀ 'ਚ ਕਰਦਾ, ਨਾ ਹੱਥੀ 'ਚ ਕਰਦਾ, ਕਿਸੇ ਪਰਿੰਦੇ 'ਚ ਨਹੀਂ ਕਰਦਾ। ਉਹਦੇ ਵਿੱਚ ਆਤਮ ਸੱਤਾ ਰਲੀ ਹੋਈ ਹੈ। ਵੇਗ ਜਿਹੜਾ ਹਰਕਤ ਕਰਨੀ ਉਹ ਆਤਮੇ ਨੇ ਕਰਨੀ ਹੈ। ਜਦੋਂ ਆਤਮਾ ਸਰੀਰ 'ਤੇ ਅਲਹਿਦਾ ਹੋ ਜਾਏਗਾ ਫਿਰ ਅਸੀਂ ਮੁੜਦਾ ਕਹਿੰਦੇ ਹਾਂ। ਉਹਦੀ ਸੱਤਾ ਦੇ ਬਿਨਾਂ ਚੱਲਦੀ ਛੋਟੀ ਵੱਡੀ ਚੀਜ਼ ਕੋਈ ਵੀ ਨਹੀਂ। ਉਹਨਾਂ ਦੇ ਵਿੱਚੋਂ ਮਨੁੱਖ ਜਨਮ ਨੂੰ ਉੱਤਮ ਰੱਖਿਆ ਸਾਰੀਆਂ ਜਾਤੀਆਂ 'ਚ। ਜਾਤੀਆਂ ਇੰਨਾ ਹੀ ਪੰਜਾਂ ਤੱਤਾਂ ਨਾਲ ਬਣ ਜਾਂਦੀਆਂ। ਪੰਜਵਾਂ ਆਕਾਸ਼ ਉਹਦੇ ਵਿੱਚ ਰਹਿੰਦੇ ਹਾਂ, ਚਾਰੇ ਤੱਤ ਨੇ, ਅਗਨ ਹੈ, ਪ੍ਰਿਥਵੀ ਹੈ, ਹਵਾ ਹੈ, ਅਗਨ ਹੈ। ਅਤੇ ਇਹਨਾਂ ਦੇ ਨਾਲ ਪੰਜਵਾਂ ਆਕਾਸ਼ ਨਾਲ ਅਸੀਂ ਆਕਾਸ਼ ਦੇ ਵਿੱਚ ਤਾਂ ਸਾਰੀਆਂ ਨਿਵਾਸ ਰੱਖਦੀਆਂ ਚੀਜ਼ਾਂ, ਕਹੇ ਉਹਨੂੰ ਵੀ ਪੰਜਵਾਂ ਤੱਤ ਦਿੰਦੇ ਵੀ ਇਹਨੇ ਨਾਸ ਹੋ ਜਾਣਾ। ਆਕਾਸ਼ ਦੇ ਨਾਸ ਹੋਣ ਦੇ ਵਿੱਚ ਉਹਦੀ ਸ਼ਕਲ ਤਾਂ ਕੋਈ ਹੈ ਨਹੀਂ, ਉਹ ਨਾਸ਼ ਹੋ ਕੇ ਹੋਰ ਕੀ ਬਣੂ, ਉਹ ਤਾਂ ਸੁਣਨੇ ਹੀ ਹੈ, ਪੋਹ ਲਾਇਕ। ਜਦੋਂ ਕੋਈ ਵੀ ਜਿਣਸ ਨਹੀਂ ਰਹਿਣੀ, ਨਾ ਕੋਈ ਜੜ, ਨਾ ਚੇਤਨ, ਨਾ ਦਰਖਤ, ਨਾ ਪਰਬਤ, ਨਾ ਸਮੁੰਦਰ, ਨਾ ਖੁਸ਼ਕੀ, ਕੁਛ ਨਹੀਂ ਰਹਿਣਾ। ਅਪੋਲ ਤਾਂ ਫਿਰ ਵੀ ਰਹੂਗੀ ਹੋਈ, ਆਕਾਸ਼ ਦੀ ਕੋਈ ਸ਼ਕਲ ਨਹੀਂ ਨਾ ਜਿਹੜੀ ਬਦਲ ਜਾਏ, ਨਾ ਇਹ ਵੱਧਦਾ, ਨਾ ਕਿਸੇ ਦਾ ਬਣਾਇਆ ਹੋਇਆ, ਨਾ ਇਹ ਬਣਦਾ। ਅਸੀਂ ਉਹ ਤੋਂ ਕੰਮ ਲੈਣ ਵਾਸਤੇ ਗਾਹਾਂ ਬਣਾਉਂਦੇ ਹਾਂ ਵੀ ਛੋਟੇ ਛੋਟੇ ਭਾਂਡੇ ਬਣਾ ਲਏ, ਉਹਨੂੰ ਘਟਾ ਆਕਾਸ਼ ਕਹਿਤਾ, ਕੋਠਾ ਬਣਾ ਲਿਆ ਜਾਂ ਮੱਟ ਬਣਾ ਲਿਆ ਬਲ, ਸਾਨੂੰ ਮਟਾ ਆਕਾਸ਼ ਕਹਿਤਾ। ਦੂਜੇ ਨੂੰ ਮਹਾਂ ਆਕਾਸ਼ ਕਹਿੰਦੇ, ਜਿਹੜਾ ਸਾਰਾ ਉਹ ਸ਼ਬਦ ਹੀ ਵਿਦਵਾਨਾਂ ਨੇ ਧਰੇ ਨੇ ਵਾਸਤ ਵਿੱਚ ਪੋਲ ਹੀ ਹੈ। ਹਰ ਇੱਕ ਜੀਵ 'ਚ ਹੈਗੀ ਸਾਹ ਆਉਣ ਨੂੰ ਪੋਲ ਹੈ, ਹਰ ਇੱਕ 'ਚ ਪੋਲ ਹੈ। ਮਾਮਾ ਤੁਸੀਂ ਕਿੰਨੀ ਠੋਸ ਚੀਜ਼ ਬਣਾ ਲਓ, ਉਹਦੇ 'ਚ ਕੀਲਾ ਵਾ, ਫਿਰ ਠੁੱਕੋ ਫਿਰ ਵੀ ਪੋਲ ਹੈ, ਠੁੱਕ ਜਾਏਗਾ। ਅਤੇ ਪੋਲ ਹਰ ਥਾਂ ਹੈਗੀ, ਲੋਹਾ ਠੋਸ ਚੀਜ਼ ਹੈ। ਆਪਣੇ ਸਧਾਰਨ ਆਦਮੀਆਂ ਦੀ ਲਿਆਕਤ ਵਿੱਚ ਹੈ ਵੀ ਲੋਹਾ ਕੋਈ ਜਾਣ ਵਾਲੀ ਚੀਜ਼ ਨਹੀਂ ਹੈ, ਇਹਨੂੰ ਵੱਡੀ ਜੋੜ ਚੁੱਕੀ ਜੋ ਇਹ ਜਾਣ ਵਾਲੀ ਨਹੀਂ ਹੈ। ਜੇ ਇਹ ਜਾਣ ਵਾਲੀ ਹੀ ਨਹੀਂ ਤਾਂ ਵਾਧਾ ਕਿਉਂ ਹੈ? ਇੱਕ ਜਗ੍ਹਾ 'ਤੇ ਮਿੱਟੀ ਖਾ ਕੇ ਲੋਹਾ ਵਧੀ ਜਾਂਦਾ ਹੈ, ਇੱਕ ਸਮੇਂ ਦੀ ਬਾਜੂ ਮੰਡਲ ਹੈ ਜਾਂ ਉੱਥੇ ਨਾਲੋਂ ਜਰ ਲੱਗ ਕੇ ਲੋਹਾ ਕੱਟ ਜਾਂਦਾ। ਪਰਬਤ ਹੈ ਜਿਹੜਾ, ਇਹ ਰੇਤੇ ਨੂੰ ਮਿੱਟੀ ਨੂੰ ਖਾ ਕੇ ਪੱਥਰ ਜਿਹੜਾ, ਉਹ ਪੱਥਰ ਵਧੀ ਜਾਂਦਾ। ਉੱਥੇ ਉਹਦਾ ਬਾਜੂ ਮੰਡਲ ਹਵਾ ਹੀ ਇਹੀ ਜੀ ਆ, ਉਹ 'ਤੇ ਜਿਹੜੀਆਂ ਚੀਜ਼ਾਂ ਮਿਲਦੀਆਂ ਸਾਰੀਆਂ ਉਹ ਪੱਥਰ ਨੂੰ ਵਧਾਉਂਦੀਆਂ, ਵਾਧਾ ਮਿੱਟੀ ਖਾ ਕੇ। ਆਪਾਂ ਚੱਲਦੇ ਹਾਂ ਜਿਹੜੇ ਸਾਰੇ ਕੋਈ ਖੁਰਾਕ ਖਾ ਕੇ ਦੂਜੇ ਦੀ ਸਪੋਰਟ ਨਾਲ ਚੱਲਦੇ ਹਾਂ, ਕਿਸੇ ਵਕਤ ਇਹਦੀ ਵੀ ਇਹਨੇ ਵੀ ਕਿਸੇ ਜੀਵ ਨੇ ਸਪੋਰਟ ਲੈਣੀ ਹੈ, ਇਹਨੂੰ ਕਿਸੇ ਨੇ ਖਾਣਾ ਹੈ, ਉਹਨੇ ਆਪਣਾ ਡੰਗਲ ਖਾਉਣਾ, ਉਹਨੂੰ ਵੀ ਗਾਹਾਂ ਕੋਈ ਚੀਜ਼ ਫਿਰ ਖਾਣ ਵਾਲੀ ਹੈ, ਗਾਹਾਂ ਉਹਨੂੰ ਵੀ ਖਾਣ ਵਾਲੀ ਹੈ, ਹੁਣ ਸਮੁੰਦਰ ਦੇ ਵਿੱਚ ਸਾਰੀਆਂ ਇਵੇਂ ਹੀ ਚੱਲਦੀਆਂ, ਉੱਥੇ ਜਿਣਸ ਤਾਂ ਕੋਈ ਹੈ ਨਹੀਂ, ਨਾ ਕੋਈ ਸੌਦਾ, ਨਾ ਕੋਈ ਵਪਾਰ ਕਰਨ ਨੂੰ ਹੈ। ਕਹਿੰਦੇ ਨੇ ਸੰਤਾਨ ਵੀ ਉਹਦੇ ਵਿੱਚ ਬਾਗ ਹੈਗੇ, ਵੀ ਜੇ ਬਾਹਰਲੀ ਸੈਨਾ ਦਾ ਅੰਨ ਮੁੱਕ ਜਾਏ ਅਤੇ ਦਰਖਤ ਮੁੱਕ ਜਾਣ, ਅਸੀਂ ਸਮੁੰਦਰ 'ਚੋਂ ਲਿਆਵਾਂਗੇ। ਸਮੁੰਦਰ ਦੇ ਨੇ ਜਿਹੜੇ ਇਸੇ ਰੋਟੀ ਬਾਗ ਨੇ, ਇਸੇ ਰੋਟੀ ਉਹਦੇ ਵਿੱਚ ਦਰਖਤ ਨੇ, ਅਤੇ ਮਗਰ ਉਹ ਸੁਭਾਅ 'ਚ ਇਦੂ ਨਰਮ ਨੇ ਪਾਣੀ 'ਚ ਰਹਿੰਦੇ ਕਰਕੇ, ਇਹੋ ਜਿਹੇ ਠੋਸ ਨਹੀਂ ਹੈ ਲੱਕੜੀ, ਵੀ ਲੱਕੜੀ ਹੈ ਵੀ ਉਹ ਬਨਾਸ਼ਪਤੀ ਬਹੁਤ ਹੈ ਵਿੱਚ। ਅੱਗੇ ਰਤਨ ਸਮੁੰਦਰ 'ਚੋਂ ਕੱਢੇ ਹੀ ਨੇ ਕਿਸੇ ਨੇ, ਇੰਨੀਆਂ ਜਿਹੀਆਂ ਚੀਜ਼ਾਂ ਹੋਰ ਵੀ ਪਈਆਂ ਸਮੁੰਦਰ 'ਚ, ਰੱਖੀਆਂ ਵੀ ਉਹਨੇ ਨਹੀਂ, ਕੱਢਦਾ ਵੀ ਉਹੀ ਹੈ। ਅਤੇ ਉਹ ਹੁਣ ਇਉਂ ਅਸੀਂ ਜਦੋਂ ਨਾਂ ਲੈਂਦੇ ਹਾਂ ਤਾਂ ਕੋਈ ਵਿਅਕਤੀ ਬਣਦੀ ਹੈ ਵੀ ਮਨੁੱਖ ਹੋਣਾ, ਹੈ ਕੁਛ ਨਹੀਂ, ਉਹ ਸੱਤਾ ਹੀ ਹੈ ਜੀ। ਹੁਣ ਸਾਹ ਜਿਹੜਾ ਆਉਂਦਾ ਸਾਹ ਹਵਾ ਹੈ, ਹਵਾ ਉਹਦੇ ਹੁਕਮ 'ਚ ਹੈ। ਜੇ ਇਕੱਲੀ ਹਵਾ ਨਾਲੇ ਪ੍ਰਾਣ ਚੱਲਦੇ ਹੋਣ ਤਾਂ ਸੰਤਰੀਆਂ ਦੇ ਵਿੱਚ ਟਾਇਰਾਂ ਵਿੱਚ ਆਪਾਂ ਕਿੰਨੀ ਕਿੰਨੀ ਹਵਾ ਭਰ ਲੈਂਦੇ, ਜਦ ਵਿੱਚ ਖਤਮ ਹੋ ਜਾਂਦੀ ਹੈ ਕਿਸੇ ਵਜ੍ਹਾ ਨਾਲ, ਸਮਾਪਤ ਹੋ ਜਾਏ ਤਾਂ ਫਿਰ ਭਰ ਲੈਂਦੇ ਪੰਪ ਨਾਲ। ਜੇ ਸਾਹ ਨਾਲ ਹੀ ਚੱਲਦਾ ਮਰਨ ਦੇਈਏ ਹੀ ਨਾ, ਫਿਰ ਤਾਂ ਸਾ ਪੰਪ ਹੋਰ ਦੌਰ ਮਾਰ ਲਈਏ। ਉਹ ਸਾਹ ਵੀ ਗਾਹਾਂ ਉਹ ਇੰਨੀ ਸੂਖਮ ਚੀਜ਼ ਹੈ, ਹਵਾ ਵੀ ਉਹਦੇ ਹੁਕਮ ਨਾਲ ਕੰਮ ਕਰਦੀ ਹੈ। ਇੱਥੇ ਆਪਣੇ ਘਰ ਵਿੱਚ ਸਾਨੂੰ ਦਲੇਰੀ ਦੇਣ ਵਾਸਤੇ ਸਾਡੀ ਮਾਦਰੀ ਭਾਸ਼ਾ ਵਿੱਚ ਗੁਰਦੇਵ ਜੀ ਨੇ ਲਿਖਿਆ, ਹਰ ਪਿਆਰਾ ਜੀ ਉਹ ਗੁਫਾ ਅੰਦਰ ਆ ਕੇ ਵਾਜਾ ਪਵਨ ਵਜਾਇਆ। ਥਿਊਰੀ ਉਹਨੇ ਹਰੀ ਦੇ ਉੱਤੇ ਹੀ ਰੱਖੀ ਵੀ ਹਰੀ ਕਰਤਾਰ ਪਿਆਰੇ ਨੇ ਆ ਗੁਫਾ ਸਰੀਰ ਰੂਪੀ ਗੁਫਾ ਦੇ ਵਿੱਚ ਪੌਣ ਰੱਖੀ, ਉਹਦੇ ਨਾਲ ਵਾਜਾ ਵਜਾਇਆ। ਅੱਖ ਫਰਗੇ ਤਾਂ ਵੀ ਅੱਖ ਦੇ ਹਵਾ ਦੇ ਇਸ਼ਾਰੇ ਨਾਲ ਵੀ ਹਵਾ ਰੱਖੀ ਪਹਿਲਾਂ ਇਹਦੇ 'ਚ, ਹਰ ਪਿਆਰਾ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ। ਇੱਕ ਨਾ ਲਾਏ ਭਾਵਨੀ ਦਸਵਾਂ ਦੁਆਰ ਦਿਖਾਇਆ, ਭਾਵਨੀ ਪੀਤ ਨਾਲ ਦੇਖਿਆ ਦਸਵਾਂ ਦੁਆਰ ਹੈ, ਸਰੀਰ ਤੋਂ ਉੱਪਰ ਹੈ ਜਿਹੜਾ ਕਦੇ ਨਾਸ਼ ਹੁੰਦਾ ਹੀ ਨਹੀਂ, ਉਹ ਫਿਰ ਦੱਸ ਨਹੀਂ ਸਕਦਾ। ਇਸ ਗੱਲ ਨੂੰ ਨਿਬੜੀ ਬਹੁਤ ਆਦਮੀ ਜਿਹੜੇ ਸਤਸੰਗ ਦੇ ਭਾਗੀ ਵੀ ਹਨ ਨਹੀਂ, ਵਿੱਦਿਆ ਵੀ ਕੋਈ ਹਾਸਲ ਨਹੀਂ, ਕਿਸੇ ਦੀ ਲਿਪੀ ਨਹੀਂ ਕੋਈ ਹੈ, ਤਾਂ ਉਹ ਸਮਾਂ ਤਾਂ ਉਹ ਵੀ ਬੋਲ ਕੇ ਕੱਢਦੇ ਨੇ, ਉਹ ਇਹਨਾਂ ਦੀ ਨਿੰਦਾ ਕਰੀ ਜਾਂਦੇ ਨੇ ਵੀ ਇਹ ਜਿਹਨੇ ਇਹਨਾਂ ਦੇ ਪਖੰਡ ਤੋਰੇ ਜਿਹੀ ਸ਼੍ਰੇਣੀਆਂ ਬਣਾਈਆਂ, ਆਪਣਾ ਭੇਖ ਬਣਾ ਕੇ ਸਧਾਰਨ ਆਦਮੀਆਂ ਤੋਂ ਆਪਣਾ ਗੁਜ਼ਾਰਾ ਕਰੀ ਜਾਂਦੇ ਨੇ, ਉਹਨਾਂ ਤੋਂ ਪੂਜਾ ਬਣਾ ਕੇ ਸੰਗਤ ਬਣਾ ਲਈ, ਜਾਂ ਕੋਈ ਵਿੱਦਿਆ ਬਣਾ ਲਈ, ਜਾਂ ਕੋਈ ਭੇਖ ਬਣਾ ਲਿਆ, ਉਹ ਨਹੀਂ ਜਿਹੜੇ ਕਿਸੇ ਪਾਰਟੀ 'ਚ, ਉਹ ਇਹਨਾਂ ਦੀ ਨਿੰਦਾ ਕਰੀ ਜਾਂਦੇ ਨੇ ਨਿੰਦਾ ਦੇ। ਇਹਦੇ ਵਿੱਚੋਂ ਗੁਰਸਿੱਖ ਨੇ ਕਿਹਾ ਵੀ ਉਸਤਤ ਨਿੰਦਾ ਦਉ ਤਿਆਗੋ ਖੋਜੋ ਪਦ ਨਿਰਵਾਨਾ, ਜਨ ਨਾਨਕੇ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਨ। ਇਹਦੇ ਵਿੱਚ ਮਿਲਦੀ ਹੈ ਵੀ ਆਪਣਾ ਆਪ ਗੁਰੂ ਨਾਲ ਇੱਕ ਕਰ ਲਵੇ, ਪਤੀ ਨਾਲ ਜਨਾਨਾ ਮਰਦ ਦੇ ਨੌ ਦੋ ਹੋਣ, ਵਿਅਕਤੀਆਂ ਦੋ ਹੋਣ, ਉਹਨਾਂ ਦੀ ਜਿਹੜੀ ਆਤਮਾ ਹੈ ਦੁੱਖ ਸੁੱਖ ਮੰਨਣ ਵਾਲੀ, ਬੜਾ ਛੋਟਾ ਮੰਨਣ ਵਾਲੀ, ਮੈਂ ਬੜਾ ਮੈਂ ਛੋਟਾ, ਇਹ ਉਹਨਾਂ ਦੀ ਦੋਹਾਂ ਦੀ ਇੱਕ ਹੋਣੀ ਚਾਹੀਦੀ ਹੈ। ਉਹਨਾਂ ਦਾ ਨੌ ਮਰਦ ਜਨਾਨਾ ਹੈ, ਬੋਲੇ ਤਾਂ ਹੈਣਗੇ ਗੁਰੂ ਕੇ ਸਿੱਖ ਤੇ, ਵੀ ਐਸੋਟ ਸੰਗਤ ਵਿੱਚ ਜੁੜ ਕੇ ਬੈਠਣ ਨਾਲ ਸਿੱਖ ਨਹੀਂ ਛੇਤੀ ਪ੍ਰਾਪਤ ਹੁੰਦੀ, ਸਿੱਖ ਨਹੀਂ ਬਣਦਾ। ਜਦ ਉਹਨੇ ਉਪਦੇਸ਼ ਕਮਾਉਂਦਾ ਹੋਇਆ ਗੁਰੂ ਦੇ ਨਾਲ ਇੱਕ ਹੋ ਜਾਏਗਾ, ਅਗਲਾ ਹਿੱਸਾ ਫਿਰ ਸਿੱਖ ਦਾ। ਸਿੱਖ ਦਾ ਜਿੱਥੇ ਸਿੱਖੀ ਦੀ ਪ੍ਰਾਪਤੀ ਹੋਣੀ ਹੈ, ਉੱਥੇ ਦੂਈ ਵਿਅਕਤੀ ਨਹੀਂ ਲੱਭਦੀ। ਇਸ ਝਗੜੇ ਨੂੰ ਪੈਂਦੇ ਨੂੰ ਦੇਖ ਕੇ ਗੁਰੂ ਕੇ ਨੇ ਦੱਸਿਆ ਬਈ ਰੱਬ ਹੈ ਤਾਂ ਸਹੀ ਭਾਈ, ਤੁਸੀਂ ਇਹ ਝਗੜਾ ਨਾ ਕਰੋ। ਉਹ ਬਹੁਤ ਸਾਰੇ ਨੇ ਸਾਡੇ ਇੱਥੇ, ਇੱਕ ਰੈਪਰ ਸਾਧੂ ਹੋ ਚੁੱਕੇ ਨੇ, ਅਤੇ ਦੂਸਰੇ ਸੀਗੇ ਆਰੀਏ ਸਮਾਜ ਵਿੱਚੋਂ, ਉੱਥੇ ਹੀ ਆਦਮੀ, ਉਹ ਵੀ ਪੜ੍ਹੇ ਲਿਖਿਆ ਮਹਾਜਨਤੀ ਸ਼ਹਿਨਜ਼ਾਦ ਦਾ, ਜਾਂ ਉੱਥੇ ਇੱਕ ਸੈਣੀ ਹੈਗੇ ਰੋਪੜ ਦੇ ਇਲਾਕੇ 'ਚ, ਸੈਣੀ ਵਾਲੇ ਨੇ, ਸੈਣੀ ਦੂਸਰੇ ਨੰਬਰ ਦੇ ਜ਼ਿਮੀਂਦਾਰ ਨੇ, ਸੈਣੀ 'ਤੇ ਕਮਾਓ, ਇਹ ਬਰੀਕ ਕੰਮ ਕਰਨ ਵਾਲੇ ਰੜਕੇ ਰੁੜ ਕੇ ਵੇਚ ਲਏ, ਜਾਂ ਬਾਜੀਆਂ ਸਬਜ਼ੀਆਂ ਲਾ ਲਈਆਂ, ਇਹ ਛੋਟੇ ਜ਼ਿਮੀਂਦਾਰ ਨੇ, ਹਨ ਕਹਾਉਂਦੇ ਜ਼ਿਮੀਂਦਾਰੀ ਆਪ ਨੂੰ। ਦੂਏ ਨੰਬਰ ਦੇ ਨੇ ਜਿਹੜਾ ਹਲ ਵਾਹ ਕੇ ਜ਼ਿਆਦਾ ਗੇਹੂੰ ਪੈਦਾ ਕਰਦੇ ਨੇ, ਕਾਸਟ ਜ਼ਮੀਨ ਜ਼ਿਆਦਾ ਕਾਸਟ ਕਰਦੇ ਨੇ, ਇਹ ਇਹਨੂੰ ਬੜੇ ਨੰਬਰ ਦੇ ਜ਼ਿਮੀਂਦਾਰ, ਜ਼ਿਮੀਂਦਾਰ ਕਹਿਤਾ ਵੀ ਜ਼ਮੀਨ ਦਾ ਕੰਮ ਕਰਦੇ ਕਰਕੇ, ਅਤੇ ਇਹ ਵੱਡੇ ਜ਼ਿਮੀਂਦਾਰ ਨੇ, ਕਰਦੇ ਉਹ ਵੀ ਜ਼ਿਮੀਂਦਾਰ ਨੇ, ਉਹ ਛੋਟੀ ਜ਼ਮੀਨ 'ਚੋਂ ਗੁਜ਼ਾਰਾ ਕਰੀ ਜਾਂਦੇ, ਉਹਦੇ 'ਚੋਂ ਕਈ ਸਬਜ਼ੀਆਂ ਕੱਢ ਲੈਂਦੇ ਨੇ, ਤੋ ਉਹਨਾਂ ਨੂੰ ਛੋਟੇ ਹੋਣ ਕਰਕੇ, ਜਲਾਹੇ ਦੀ ਛੋਟੀ ਕਿਰਤ ਹੋਣ ਕਰਕੇ ਛੋਟਾ ਕਹਿਤਾ, ਉਹ ਨਲੀਆਂ ਵੱਡ ਵੱਡ ਦੇਈ ਜਾਂਦੀਆਂ, ਉਹ ਬੁਣੀ ਜਾਂਦਾ, ਬਹੁਤ ਛੋਟੀ ਕਿਰਤ ਹੈ ਉਹਨਾਂ ਦੀ, ਕਿਰਤ ਵਿੱਚੋਂ ਸ਼ਾਮ ਨੂੰ ਦੋ ਚਾਰ ਸੇਰ ਦਿਖਾਉਣੇ ਹੁੰਦੇ ਨੇ, ਉਹਨਾਂ ਟੱਬਰ ਦਾ ਗੁਜ਼ਾਰਾ ਕਰੀ ਜਾਂਦੇ। ਛੋਟੀ ਹੋਣ 'ਤੇ ਉਹਨਾਂ ਦੀ ਜਾਤ ਨੂੰ ਛੋਟੀ ਕਹਿਤਾ, ਉਹਨਾਂ ਦੀ ਕਿਰਤ ਛੋਟੀ ਹੈ। ਜਿਨ੍ਹਾਂ ਦੀ ਕਿਰਤ ਦੇ ਵਿੱਚ ਜ਼ਿਆਦਾ ਪਦਾਰਥ ਬਣਦਾ, ਮਿਹਨਤ ਥੋੜ੍ਹੀ ਹੈ, ਪਦਾਰਥ ਜ਼ਿਆਦਾ ਹੈ, ਉਹਨਾਂ ਨੂੰ ਗਾਂ ਸਰਦਾਰ ਕਹਿਤਾ, ਜਾਂ ਕਿਸੇ ਅਹੁਦੇ ਨਾਲ ਅਫਸਰ ਕਹਿਤਾ ਕਿਸੇ ਵਜ੍ਹਾ ਦਾ, ਜਾਂ ਤਨੀ ਕਹਿਤਾ। ਅਤੇ ਬਸ਼ਮੇ ਆਤਮੇ 'ਚ ਕੋਈ ਫਰਕ ਨਹੀਂ ਹੈ। ਬਾਹਰਲੀਆਂ ਬਣਾਵਟਾਂ ਦੇ ਵਿੱਚ ਜਿਹੜੀ ਅੱਖ ਦੇ ਧਰਮ 'ਚ ਆਉਣੀ ਹੈ, ਉਹਨਾਂ ਵਿੱਚ ਹੈਗਾ ਵੀ ਉਹ ਵੱਡਾ ਹੈ, ਉਹ ਛੋਟਾ, ਉਹਦੇ ਕੋਲ ਪਦਾਰਥ ਜ਼ਿਆਦਾ ਹੈ, ਉਹਦੇ ਕੋਲ ਇਨਸਾਨਾਂ ਦੀ ਤਾਕਤ ਜ਼ਿਆਦਾ ਹੈ, ਉਹਦੇ ਜਿਸਮ ਵਿੱਚ ਤਾਕਤ ਜ਼ਿਆਦਾ ਹੈ। ਹੁਣ ਹਾਥੀ ਹੈ ਜਿਹੜਾ, ਛੋਟੇ ਛੋਟੇ ਜੀਵ ਤਾਂ ਕੀੜੀਆਂ ਪਕੌੜੇ ਤਾਂ ਉਹਨੂੰ ਪਤਾ ਹੀ ਨਹੀਂ ਮੇਰੇ ਹੇਠ ਕਿੰਨੇ ਆ ਕੇ ਮਰੀ ਜਾਂਦੇ ਨੇ। ਇਹ ਤਾਂ ਆਪਾਂ ਨੂੰ ਵੀ ਨਹੀਂ ਪਤਾ ਵੀ ਪੈਰਾਂ ਹੇਠਾਂ ਕਿੰਨੇ ਕੁ ਮਰੀ ਜਾਂਦੇ ਨੇ, ਜਾਨ ਆਪਣੇ ਵਰਗੀ ਹੋਈ ਹੈ। ਅਤੇ ਉਹਨਾਂ ਨੂੰ ਕਿਹਾ ਤੇ ਵੀ ਕੀੜਿਆਂ ਦਾ ਦਲ ਹੈ ਪੂਰਾ, ਜਾਂ ਟਿੱਡੀ ਦਾ ਦਲ ਦੱਸਿਆ ਗ੍ਰੰਥਾਂ ਨੇ, ਇਹ ਵੀ ਇਤਿਹਾਸਾਂ ਦੀ ਲਿਖਿਆ ਆਪਣੇ ਚਸ਼ਮ ਗੋਰੇ ਨਾ। ਆਪਾਂ ਨੂੰ ਇੰਨਾ ਵੇਲ ਆ ਉਹ ਚੀਜ਼ਾਂ ਦੇ ਪ੍ਰਚੋਲ ਕਰੀਏ, ਆਪਾਂ ਤਾਂ ਆਪਣੀ ਰੋਟੀ ਜੋਗਾ ਹੀ ਕੰਮ ਮਸਾ ਹੁੰਦਾ ਜਿੱਥੇ ਜਿੱਥੇ ਲੱਗੇ ਹੋਏ। ਉਹ ਵਿਦਵਾਨ ਉਹਨਾਂ ਨੇ ਟੋਲ ਕੇ ਕਹੀ ਹੈ ਗੱਲ ਇਹ, ਜਿਹੜੇ ਕੋਈ ਇਸ ਗੱਲ 'ਚ ਲੱਗੇ ਹੋਏ ਨੇ ਵੀ ਕੀੜਿਆਂ ਦਾ ਦਲ ਹੈ ਸਾਰਾ, ਵੀ ਕਹਿੰਦੇ ਵੀ ਇਹ ਕਹਿੰਦੇ ਨੇ ਵੀ ਜੇ ਆਹ ਨਾ ਹੁੰਦੀ ਤਾਂ ਐਂ ਹੋ ਜਾਂਦਾ, ਜੇ ਆਹ ਨਾ ਗੱਲ ਹੁੰਦੀ ਵੀ ਝੜਿੱਕਾ ਨਾ ਹੁੰਦਾ ਤਾਂ ਐਂ ਹੋ ਜਾਂਦੀ। ਉਹ ਕਹਿੰਦੇ ਵੀ ਜੇ ਕਿਸੇ ਨੇ ਵਿਆਹੀ ਨਹੀਂ ਇੱਕ ਵਾਰੀ ਹੈ, ਕੀੜਿਆਂ ਨੇ ਮੱਥ ਕੇ ਲਿਖਿਆ ਵੀ ਅਸੀਂ ਇਹਨੂੰ ਵਿਆਹ ਕੇ ਲਿਆਉਣਾ। ਉਹ ਕਰਤਾ ਪੁਰਖ ਨੇ ਜਿਹੜਾ ਸਿਰਜਣਹਾਰਾ, ਉਹਨੇ ਕਿਹਾ ਵੀ ਤੂੰ ਮਨੁੱਖ ਬਣ ਕੇ ਬੋਲਦਾ ਵੀ ਤੁਸੀਂ ਜੇ ਇਹਨੂੰ ਵਿਆਹ ਲਓਗੇ ਜ਼ਰੂਰ, ਜੇ ਉਹ ਸਾਰੇ ਪ੍ਰਿਥਵੀ ਦੇ ਨਿਕਲੇ ਆਉਣ ਧਰਤੀ ਤੋਂ ਉਹ ਤੋਂ ਬਾਹਰ ਆ ਜਾਣ, ਤਾਂ ਜਿੰਨੀ ਪ੍ਰਿਥਵੀ ਬਣੀ ਹੋਈ ਆ ਸਾਰੀ ਪਹਾੜੀਆਂ 'ਤੇ ਲੈ ਕੇ, ਉਹ ਸਾਰੀ ਤਾਂ ਆ ਸਕਦੇ, ਉਹਨੂੰ ਦਲ ਕਹਿੰਦੇ ਨੇ। ਇੰਨੇ ਕੀੜੇ ਨੇ ਉੱਚੇ ਨਹੀਂ ਵਸ ਰਹਿੰਦੇ ਕਰਕੇ ਪ੍ਰਿਥਵੀ 'ਚ, ਉਹ ਤਾਂ ਮੁਨੀ ਦਾ ਦੋ ਤਿੰਨ ਜਾਤਾਂ ਨੇ ਕਿ ਉਹ ਬੜੇ ਬੜੇ ਬਾਹਰ ਭੱਜੇ ਫਿਰਦੇ ਨੇ, ਤਾਂ ਉਹ ਰੇਤੇ 'ਤੇ ਜਾ ਕੇ ਰੇਤਾ ਉਹਨਾਂ ਦੇ ਉੱਤੇ ਕੱਕਾ ਰੇਤਾ ਕੱਢਿਆ ਹੁੰਦਾ ਥੱਲੇ 'ਤੇ, ਐਡੀ ਦੂਰ ਰਹਿੰਦੇ, ਉਹਦੇ ਵਿੱਚ ਰਾਹ 'ਚ ਕਈ ਬੀਆਂ ਬਣਾ ਕੇ ਆਪਣੇ ਰਹਿਣ ਨੂੰ ਥਾਂ ਕਰ ਲੈਂਦੇ ਨੇ। ਪਾਣੀ ਨੂੰ ਜਿਹੜਾ ਉੱਪਰੋਂ ਬਾਹਰੋਂ ਪਾਣੀ ਪੈਂਦਾ, ਉਹਨੂੰ ਸਿੱਧੀ ਖੜਦੇ ਥੱਲੇ ਚਲਾ ਜਾਂਦਾ। ਉਹਨਾਂ ਦੇ ਆਪਣੇ ਘਰ ਨੇ ਜਿਹੜੇ, ਉਹ ਪਾਣੀ ਜਾਣ ਨਾਲ ਉੱਚੇ ਥਾਂ ਜਾ ਕੇ ਬਣਾਏ ਹੋਏ ਨੇ, ਰਾਹ 'ਚ ਉੱਚੀ ਵੀ ਹੀ ਕਰ ਲੈਣੀ, ਉੱਥੇ ਆਪਣੇ ਬੈਠਣ ਜੋਗਾ ਥਾਂ ਕਰਨ, ਬੱਚੇ ਉੱਥੇ ਦੇਣੇ, ਅਤੇ ਇੰਨੇ ਪਾਣੀ ਨਾਲ ਨਹੀਂ ਤਾਂ ਮਰ ਜਾ ਕਰਨ ਕੀੜੇ ਕੂੜੇ ਸਾਰੇ। ਤਾਂ ਉਹ 2-2.5 ਫੁੱਟ 'ਤੇ ਠਾਹਾਂ ਜਾ ਕੇ ਆਪਣਾ ਘਰ ਬਣਾ ਲੈਂਦੇ ਨੇ ਲਾਭ 'ਤੇ, ਉਹ ਪਾਣੀ ਥੱਲੇ ਹੇਠਲੇ ਪਾਣੀ ਨਾਲ ਬਣਾ ਆਉਂਦੇ ਨੇ। ਜਾਂ ਉੱਪਰੋਂ ਬੰਦ ਹੋ ਜੂਗੀ ਖੱਡ ਛੋਟੀਏ, ਜੇ ਜਾਊਗੀ ਤਾਂ ਥੱਲੇ ਦੇ ਪਾਣੀ ਨਾਲ ਮਿਲ ਜੂ, ਉਹਨਾਂ ਨੂੰ ਖੁਸ਼ ਰਹਿੰਦਾ। ਐਸੇ ਹੀ ਰਚਨਾ ਬਣੀ ਹੋਈ ਹੈ, ਇਹਦੇ ਵਿੱਚੋਂ ਉੱਚੀ ਜਾਤ ਹੈ ਤਾਂ ਸਾਰਿਆਂ ਨਾਲ ਮਨੁੱਖ ਹੈ, ਮਨੁੱਖ ਦੇ ਕੰਮ ਵਿੱਚ ਹੈ ਜਿਹੜਾ ਸਾਰਿਆਂ 'ਚ ਰਮਿਆ, ਉਹਨੂੰ ਦੇਖੋ ਕੀ ਹੈ, ਜਿਹਦੇ ਨਾਲ ਹੱਡ ਪੈਰ ਚੱਲਦੇ ਨੇ, ਹੋਰ ਕਿਰਤੇ ਬਿਰਤ ਚੱਲਦੀ ਹੈ, ਬੱਚੇ ਗਾਹਾਂ ਔਲਾਦ ਪੈਦਾ ਕਰਦੇ ਨੇ ਜਾਂ ਦੁੱਖ ਸੁੱਖ ਮੰਨਦੇ ਨੇ, ਉਹ ਕੋਈ ਚੀਜ਼ ਹੈ ਕਿਹੜੀ ਹੈ ਜਿਹੜੀ ਇਹਦੇ 'ਚੋਂ ਨਿਕਲ ਜਾਂਦੀ ਹੈ। ਮਗਰੋਂ ਮੁਰਦਾ ਕਹਿੰਦੇ ਨੇ, ਕੋਈ ਦੁੱਖ ਸੁੱਖ ਨਹੀਂ ਮੰਨਦਾ, ਤੱਤੇ ਪਾਓ, ਠੰਡੇ ਪਾਓ, ਜਿੰਨਾ ਚਿਰ ਜਾਨ ਹੈ ਉਹਨਾਂ ਚਿਰ ਕੰਡਾ ਲੱਗਿਆ ਵੀ ਦੱਸਦਾ ਵੀ ਮੇਰੇ ਇੱਥੇ ਖਾਜ ਹੁੰਦੀ, ਉਹ ਵੀ ਦੱਸਦਾ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਦੱਸਣ ਵਾਲੀ ਹੈ। ਉਸੇ ਨੂੰ ਪਰਮਾਤਮਾ ਕਹਿੰਦੇ ਨੇ, ਪਰਮਾਤਮਾ ਕਹਿੰਦੇ ਜਿਹੜਾ ਸਾਰਿਆਂ 'ਚ ਪੂਰਨ ਹੋਵੇ, ਤਰੀ 'ਚ ਵੀ, ਖੁਸ਼ਕ ਵੀ ਜੀ, ਗਮੀ 'ਚ, ਸਾਦੀ 'ਚ, ਸਾਰੇ ਇੱਕੋ ਜਿਹਾ ਹੀ ਆ। ਉਹ ਮਰ ਜਾਂਦਾ ਤਾਂ ਸਰੀਰ ਦੀਆਂ 5 ਤੱਤਾਂ ਦਾ ਆਪਣੇ ਆਪਣੇ ਤੱਤਾਂ 'ਚ ਸਮਾ ਜਾਣਾ ਹੈ, ਨਾਸ਼ ਨਹੀਂ ਹੁੰਦੇ। ਆਹ ਵਿਅਕਤੀ ਦਾ ਰੂਪ ਵੀ ਨਾਸ਼ ਹੋ ਜਾਏ, ਇਹ 5 ਤੱਤ ਮਿਲ ਕੇ ਹੋਇਆ, ਇਹਦੇ ਵਿੱਚ 5 ਹੀ ਮਿਲੇ ਨੇ। ਆਕਾਸ਼ ਵੀ ਹੈਗਾ ਜਿਹਦੇ ਨਾਲ ਹਾਜ਼ਮ ਪ੍ਰਸ਼ਾਦਾ ਹਾਜ਼ਮ ਵੀ ਆਉਂਦਾ, ਗਰਮੀ ਹੈ, ਗਰਮੀ ਵੀ ਇਹਦੇ 'ਚ ਹੈ, ਉਹਨਾਂ ਦੀ ਅਨੁਕੂਲ ਹੀ ਜਿੰਨੀ ਚਾਹੀਦੀ ਹੈ। ਅਤੇ 5 ਦਾ ਇਕੱਠਿਆਂ ਦਾ ਹੋਇਆ ਕਾਇਆ ਬਣੀ ਹੋਈ ਹੈ, 84 ਲੱਖ ਜੂਨ ਦੀ, 84 ਲੱਖ ਜੂਨ ਸਾਰੀ ਗੁਰਮਤਿ ਵਿੱਚ ਲਿਖੀ ਹੈ, ਹੋਰ ਗ੍ਰੰਥਾਂ 'ਚ ਕੋਈ ਵੱਧ ਘੱਟ ਵੀ ਹੈ। ਇਹਨਾਂ ਦੇ ਵਿੱਚੋਂ ਉੱਤਮ ਜਾਤ ਮਨੁੱਖ ਜਨਮ, ਇਸੇ 'ਤੇ ਉੱਤਮ ਹੈ ਕਿ ਇੱਕ ਦੂਜੇ ਆਪ ਤੋਂ ਜਿਹੜਾ ਦਹਿਣੇ ਆਦਮੀ ਹੈ, ਕਿਰਤ ਦੇ ਵਿੱਚ ਜਿੱਥੇ ਤੇਰੀ ਸ਼ਰਧਾ ਉਹ ਦਹਿਣੇ ਹੈ, ਜਿੱਥੇ ਤੇਰੀ ਸ਼ਰਧਾ ਹੈ ਵੀ ਇਹ ਮਹਾਤਮਾ ਕਮਾਈ ਕਰਦੇ ਖਾਂਦਾ ਹੈ, ਜੇ ਸਾਨੂੰ ਗੱਲ ਦੱਸਦਾ ਤਾਂ ਯੋਗ ਦੱਸਦਾ, ਜਿਹਦੇ ਨੂੰ ਸਾਡਾ ਅਗਲਾ ਆਉਣ ਵਾਲਾ ਕੋਈ ਲੱਗੜਾ ਝਗੜਾ ਨਾ ਪਾਵੇ, ਉਹ ਬਿਆਨ ਕਰਨ ਦੱਸਦਾ ਵੀ ਤੁਸੀਂ ਆਪਣੀ ਕਿਰਤ ਕਰਕੇ ਖਾਓ, ਨਾ ਕਿਸੇ ਦੀ ਵੱਟ ਵਾਹੋ। ਜਿਤਨਾ ਸਾਡੇ ਪਿੱਛੇ ਬਜ਼ੁਰਗ ਆਏ ਨੇ, ਜੇ ਉਹਨਾਂ ਦੀ ਕਹਾਣੀ ਆਪਣਾ ਸਧਾਰਨ ਸ਼ਬਦ 'ਚ ਵੀ ਵਿਚਾਰੀਏ, ਅਸੀਂ ਮੰਨਣਾ ਵੀ ਬਾਹਮਣਾਂ ਨੇ ਦੁਨੀਆ ਲੁੱਟ ਕੇ ਖਾ ਲਈ, ਬਾਹਮਣਾਂ ਲੁੱਟ ਕੇ, ਹੁਣ ਜਿਹੜਾ ਸਾਤੋਂ ਪਰੇ ਨੂੰ ਕਹਿੰਦੇ ਸਿੱਖ ਲੁੱਟੀ ਜਾਂਦੇ ਨੇ, ਵੀ ਕਰਦੇ ਕੀ ਨੇ, 4 ਆਦਮੀ ਇਕੱਠੇ ਹੋ ਗਏ, ਗਰੀਬਾਂ ਦੇ ਨੂੰ ਲੁੱਟ ਕੇ ਖਾਈ ਜਾਂਦੇ ਨੇ। ਇੰਨੀ ਪੂਜਾ ਦਿਓ ਜੀ, ਇੰਨੇ ਦਾ ਪਾਠ ਕਰਨਾ ਜੀ, ਇੰਨੇ ਦਾ ਪਾਠ ਕਰਨਾ ਜੀ, ਅਤੇ ਇਹ ਸੰਸਾਰ ਤਾਂ ਇਵੇਂ ਜਿਵੇਂ ਨਾ ਜੀ ਲਗਨ ਨਹੀਂ, ਉਹ ਦੂਸਰੇ ਦੇ ਕੰਮ ਨੂੰ ਕਿੰਨਾ ਹੀ ਨੇਕ ਹੋਵੇ ਉਹਨੇ ਚੰਗਾ ਨਹੀਂ ਕਹਿਣਾ। ਜੇ ਉਹਦੇ ਨਾਲ ਉਹ ਸੰਗੀ ਬਣ ਜਾਏਗਾ ਉੱਥੇ ਦਾ, ਫਿਰ ਉਹਦੀ ਉਹ ਮਦਦ ਕਰੂ ਵੀ ਸਾਡੀ ਜਮਾਤ ਦੇ ਵਿੱਚ ਕਮਾਈ ਵਾਲੇ ਬੰਦੇ ਹੈਗੇ, ਉਹ ਸਤਿਕਾਰ ਵਾਲਾ, ਉਹ ਸਤਿਕਾਰ ਵਾਲਾ, ਅਸੀਂ ਸਤਿਕਾਰ ਵਾਲੇ ਦੀ ਰੀਸ ਕਰਨੀ ਹੈ ਵੀ ਉਹਦਾ ਸਤਿਕਾਰ ਕਿਵੇਂ ਹੋਇਆ, ਉਹ ਕੰਮ ਅਸੀਂ ਕਰਨਾ। ਇਹੋ ਜਿਹੀ ਗੱਲ ਨਹੀਂ ਬਈ ਕੋਈ ਪ੍ਰਸ਼ਾਦਾ ਜਾਂ ਲੱਡੂ ਜਿਲਬੀ ਹੈ ਉਸਨੂੰ ਖੋ ਲਈਏ ਵੰਡ ਲਈ। ਸਤਿਕਾਰ ਤੇਰੇ ਕੰਮ ਕਰਨਾ ਬਣਨੀਆਂ ਵੀ ਉਹਨੇ ਕੀ ਕੰਮ ਕਰਨਾ ਜਿਹੜਾ ਉਹਦਾ ਚੌਂ ਆਦਮੀਆਂ 'ਚ ਸਤਿਕਾਰ ਬਣਿਆ ਉਹ ਫਿਰ ਉਹ ਅਸੀਂ ਕਰਨਾ। ਸਾਰੇ ਜਿਤਨੇ ਮਹਾਤਮਾ ਹੋਏ ਨੇ ਰੱਬ ਦਾ ਨਾਂ ਲੈਣ ਨਾਲ ਬਣਨੇ ਨੇ, ਨਾ ਆਪਾਂ ਨੇ ਉਹਨੂੰ ਦੇਖਿਆ ਵੀ ਰੱਬ ਦਾ ਨਾਂ ਲੈਂਦੇ ਨੇ। ਕਿਸੇ ਤਹਿਖਾਨੇ 'ਚ ਬੈਠੇ ਹੋਣਗੇ, ਕਿਸੇ ਕੰਦਲਾਂ 'ਚ ਬੈਠੇ ਹੋਣਗੇ, ਜਿੱਕਣੋ ਉਹ ਪ੍ਰਾਮੀ ਜੀਵ ਨੂੰ ਜਿੱਥੇ ਸਹੂਲਤ ਮਿਲਦੀ ਉੱਥੇ ਚਲ ਜਾਂਦਾ। ਅੱਗੇ ਖੂਹਾਂ ਦੀ ਸਾਇੰਸ ਨਹੀਂ ਸੀ ਚੱਲੀ, ਖੂਹ ਨਹੀਂ ਥੇ। ਜਿਹੜੇ ਵੀ ਆਦਮੀ ਰੱਬ ਦੇ ਵਿਰਾਗੀ ਹੁੰਦੇ ਤੇ ਉਹ ਕਿਸੇ ਤੀਰਥ 'ਤੇ ਚਲੇ, ਗੰਗਾ 'ਤੇ ਚਲੇ ਜਾਂਦੇ ਤੇ ਨਦੀਆਂ ਵਹਿਣਾ ਚਲੇ ਜਾਂਦੇ। ਤੀਰਥ ਤਾਂ ਫਿਰ ਉਹਦੇ ਮਹਾਤਮਾ ਦੀ ਬੈਠਣ ਨਾਲ ਬਣੇ, ਉੱਚੇ ਥਾਂ 'ਤੇ ਪਾਣੀ ਨਿਮ ਕੇ ਆਉਂਦੇ ਕੁਦਰਤ ਦੇ ਤਰੀਕੇ ਨਾਲ। ਸੂਰਜ ਦੀ ਗੈਸ਼ ਨਾਲ ਸਮੁੰਦਰ ਉੱਡਦਾ, ਜਿੱਥੇ ਸਿੱਧਾ ਸੂਰਜ ਪੈਂਦਾ ਨੇੜੇ, ਉਹ ਇੰਨਾ ਤਿੱਖੀ ਸਖਤੀ ਆ ਉਹਦੀ, ਉਹਦਾ ਪਾਣੀ ਦਾ ਗੈਸ ਬਣ ਕੇ ਸਮੁੰਦਰ 'ਚੋਂ 16 ਮੀਲ ਤੱਕ ਉੱਚਾ ਚਲਾ ਜਾਂਦਾ, ਇਦੋਂ ਉੱਪਰ ਨਹੀਂ ਜਾਂਦਾ। ਉਸਨੂੰ ਐਕਸੀਜਨ ਕਹਿੰਦੇ ਨੇ, ਦੋਨੋਂ ਮਿਲੇ ਹੋਣ, ਜੇ ਦੋਨੋਂ ਮਿਲਿਆ ਜੋ ਸਾਡੇ ਪ੍ਰਾਣ ਚੱਲਦੇ ਨੇ, ਜੇ ਇਹਦੇ 'ਚ ਪਾਣੀ ਘੱਟ ਜਾਏ ਤਾਂ ਪ੍ਰਾਣ ਨਾਸ਼ ਹੋ ਜਾਣਗੇ। ਉੱਪਰ ਪਰਿੰਦਿਆਂ ਵੀ ਨਹੀਂ ਜਾਂਦੇ, 16 ਮੀਲ 'ਤੇ ਉੱਪਰ ਗੈਸ ਹੈ ਨਹੀਂ, ਐਕਸੀਜਨ ਨਹੀਂ ਹੈ, ਇਕੱਲੀ ਹਵਾ। ਇਕੱਲੀ ਹਵਾ ਨਾਲ ਪ੍ਰਾਣ ਖੁਸ਼ਕ ਹੋ ਕੇ ਮਰ ਜਾਣਗੇ, ਪਰਿੰਦੇ ਵੀ ਨਹੀਂ ਜਾਂਦੇ ਉੱਥੇ। 16 ਮੀਲ ਤੋਂ ਉੱਚੀ ਕੋਈ ਚੀਜ਼ ਨਹੀਂ ਜਾਂਦੀ, ਗੈਸ ਉੱਥੇ ਤੱਕ ਜਾਂਦਾ। ਫਿਰ ਐਸਾ ਕੁਦਰਤ ਦਾ ਤਰੀਕਾ, ਉੱਪਰ ਠੰਡੀ ਹੈ ਹਵਾ, ਉਹ ਠੰਡ ਲੱਗਣ 'ਤੇ ਫਿਰ ਉਹ ਬੱਦਲ ਦਾ ਰੂਪ ਧਾਰ ਕੇ ਠਾਂ ਆ ਜਾਂਦਾ। ਜੇ ਉਹ ਹਵਾ ਦਾ ਵੇਗ ਵਿੱਚ ਚੱਲਦੇ ਹੀ ਰਹਿੰਦੇ ਨੇ, ਜੇ ਗਰਮੀ ਦਾ ਵੇਗ ਆ ਜਾਂ ਚੰਗੀ ਸੋਹਣੀ ਘੱਟ ਆਉਂਦੀ ਹੋਈ, ਜਦੇ ਹੀ ਨਾਸ਼ ਹੋ ਜਾਏਗੀ ਉਹ ਗਰਮੀ ਨਾਲ, ਮੁੜ ਕੇ ਫਿਰ ਉਹਨੇ ਗੈਸ ਹੀ ਬਣ ਜਾਣੇ। ਜੇ ਜ਼ਿਆਦਾ ਠੰਡੀ ਆ ਗਈ ਤਾਂ ਫਿਰ ਉਹਦੇ ਪਾਣੀ ਬਣ ਜਾਏ, ਜਿੰਨਾ ਪਾਣੀ ਬਣੂ ਉਹਨਾਂ ਨੀਵਾਂ ਆ ਜੂ, ਨੀਵਾਂ ਹੋ ਕੇ ਫਿਰ ਉਹ ਵਰਸਣ ਲੱਗ ਜੂ। ਜਦ ਉਹ ਵਰਸੂਗਾ ਤਾਂ ਹਵਾ ਨੇ ਪਾੜ ਕੇ ਉਹਦੀਆਂ ਕਣੀਆਂ ਬਣਾ ਦੇਣੀਆਂ, ਕਣੀਆਂ ਬਣ ਕੇ ਪੈਣ ਲੱਗ ਜੂ ਉਹਦੇ ਉੱਤੇ। ਜੇ ਜਿੰਨਾ ਘੱਟ ਜਾਏਗਾ, ਜਿਸ ਹਵਾ ਤੁਰਦੀ ਤੁਰਦੀ ਗੈਸ ਬਣ ਜਾਏ, ਹਵਾ ਦੇ ਵੇਗ ਲੱਗਦੇ ਹੀ ਰਹਿੰਦੇ, ਚੰਗੀ ਘੱਟ ਆਉਂਦੀ ਉੱਥੇ ਹੀ ਨਾ ਸੁੱਕ ਜਾਏਗੀ। ਬਣਦੀ ਆਉਂਦੀ ਕਿਸੇ ਨੂੰ, ਅਸੀਂ ਕਹਿੰਦੇ ਹੁੰਦੇ ਛੋਟੇ ਹੁੰਦੇ ਨਿਆਣੇ, ਬਈ ਬੱਦਲ ਹੁਣ ਮੀਂਹ ਪਾ ਗਏ, ਪਹਾੜਾਂ 'ਚੋਂ ਪਾਣੀ ਪੀਣ ਗਏ ਨੇ, ਹੁਣ ਉਹ ਖਾਲੀ ਹੋ ਗਏ, ਹੁਣ ਪਹਾੜਾਂ 'ਚੋਂ ਉੱਥੇ ਪਾਣੀ ਪੀ ਕੇ ਰੱਜ ਕੇ ਆਉਣਗੇ, ਫਿਰ ਆਪਣੇ ਮੀਂਹ ਪਾਉਣਗੇ। ਅਤੇ ਉਹ ਜਾਂਦੇ ਜਾਂਦੇ ਉਹ ਠੰਡਾ ਹੋਣ ਕਰਕੇ ਠੰਡ ਉਹਨਾਂ ਨੂੰ ਆਪਣੇ ਵੱਲ ਨੂੰ ਖਿੱਚ ਲੈਂਦੀ ਹੈ। ਜਦੋਂ ਬੱਦਲ ਦੀ ਸਮਾਪਤੀ ਹੋਵੇ, ਉੱਧਰ ਹਟ ਜਾ ਤਾਂ ਪਹਾੜ ਕਿਉਂ ਨੂੰ ਚਲਾ ਜਾਂਦਾ, ਉਹ ਠੰਡ ਹੈ ਉੱਧਰ ਠੰਡ ਖਿੱਚ ਲੈਂਦੀ ਆਪ ਵੱਲ ਨੂੰ। ਬੱਦਲ ਸਮਾਪਤੀ ਹੋ ਜਾਂਦਾ, ਵੀ ਠੋਸ ਬਣ ਕੇ, ਪਾਣੀ ਬਣ ਕੇ, ਬਰਫ਼ ਬਣ ਕੇ ਉਹਦੇ ਉੱਤੇ ਟਿਕ ਜਾਂਦਾ। ਜਦੋਂ ਸੂਰਜ ਆਉਂਦੇ ਆ ਫਿਰ ਬਰਫ਼ ਢਲ ਜਾਂਦੀ ਹੈ। ਪਾਣੀ ਦਾ ਧਰਮ ਬਣਾਇਆ ਥੱਲੇ ਨੂੰ ਆਉਣਾ, ਅੱਗ ਦਾ ਧਰਮ ਬਣਾਇਆ ਤਹਾਂ ਨੂੰ ਜਾਣਾ। ਜਿੰਨੀ ਪ੍ਰਚੰਡ ਹੋਵੇਗੀ ਇਹਦਾ ਛੇਤੀ ਵੀ ਇੰਨੀ ਹੈ, ਵੀ ਜਿੰਨਾ ਇਹਦੇ 'ਚ ਇਹਨਾਂ ਨੂੰ ਪਾਓ ਉੰਨੀ ਇਹ ਜ਼ਿਆਦਾ ਵਧੇਗੀ, ਇਹਨਾਂ ਨੂੰ ਅੱਗ ਹੋਊਗੀ। ਫਿਰ ਹਰੇ ਭਰੇ ਜੰਗਲ ਦੇ ਵਿੱਚ ਜਿਤਨੀਆਂ ਜੰਗਲਾਤ ਦੀਆਂ ਜਾਤਾਂ ਹਨ, ਸਾਰੀਆਂ ਹਰੀਆਂ ਭਰੀਆਂ ਦੇ ਵਿੱਚ ਅੱਗ ਇਹਨਾਂ 'ਚ ਰੱਖੀ ਹੋਈ ਹੈ। ਅੱਗ ਦਾ ਨਿਵਾਸ ਹੈ ਜਿਹੜਾ ਦਰਖਤ ਹੈ। ਫਿਰ ਇਹੀ ਜਦ ਆਪਣੀ ਸ਼ਕਲ 'ਤੇ ਸੁੱਕ ਜਾਂਦਾ, ਪਿੱਥੀ ਤੋਂ ਅਲਹਿਦਾ ਹੋ ਜਾਂਦਾ, ਸੁੱਕ ਉਹਦਾ ਇਹਨਾਂ ਨੂੰ ਬਣ ਜਾਂਦਾ, ਉਹਦੇ ਵਿੱਚੋਂ ਰਗੜ ਖਾ ਕੇ ਅੱਗ ਨਿਕਲਦੀ ਹੈ ਬਾਂਸ ਵਿੱਚੋਂ। ਉਹ ਬਾਂਸ ਦੀ ਅੱਗ ਹੈ ਜਿਹੜੀ ਉਹ ਸਾਰੇ ਜੰਗਲ ਨੂੰ ਜਾਲ ਦਿੰਦੀ ਹੈ। ਜਦ ਹਵਾ ਵਗਦੀ ਹੈ ਕਸ ਕੇ ਅਤੇ ਚੋਂ ਛੇਤੀ ਨਿਕਲਦੀ ਹੈ, ਨਿਕਲਦੀ ਹੈ ਸਾਰੇ ਦਰਖਤਾਂ 'ਚੋਂ, ਹੈ ਦਰਖਤਾਂ 'ਚ ਜੰਗਲ। ਅੱਗ ਸਵਾਰੀ ਪੈਦਾ ਕਰਕੇ ਦਰਖਤਾਂ 'ਚ ਰੱਖੀ, ਜੰਗਲ 'ਚ ਰੱਖੀ ਹੋਈ ਹੈ, ਉਹ ਇੰਨੀ ਅੱਗ ਨੂੰ ਲੈ ਕੇ ਵੀ ਹਰਿਆ ਭਰਿਆ ਖੜਾ ਹੈ। ਜਦੋਂ ਆਪਣੀ ਸ਼ਕਲ ਧਾਰ ਲਵੇਗਾ ਫਿਰ ਉਹਦੀ ਖੁਰਾਕ ਹੈ ਜੰਗਲ ਹੀ ਹੈ। ਸੁੱਕਿਆਂ ਡੱਕਿਆਂ ਨੂੰ ਪਹਿਲਾਂ ਲੱਗੇਗੀ, ਖੁੰਡ ਨੂੰ ਤਾਂ ਲੱਗਦੀ ਨਹੀਂ ਜੇ ਆਪਾਂ ਤੀਲਾ ਲਾਈਏ। ਛੋਟੇ ਛੋਟੇ ਡੱਕਿਆਂ ਦੇ ਪ੍ਰਚੰਡ ਹੋ ਕੇ ਤਕੜੇ ਤਕੜੇ ਬੜੇ ਖੁੰਡਾਂ ਨੂੰ ਜਾਲ ਦਿੰਦੀ। ਜਦ ਇਹ ਬੜੇ ਸੁੰਗਾਂ ਖੁੰਡਾਂ ਨੂੰ ਜਾਲਦੀ ਹੈ ਫਿਰ ਉਹਦੇ ਨਾਲ ਹਰੇ ਦਰਖਤ ਵੀ ਜਲ ਜਾਂਦੇ ਨੇ। ਜਦ ਪ੍ਰਚੰਡ ਹੋ ਜਾਂਦੀ ਹੈ ਜੰਗਲ ਦਾ ਇਲਾਕਾ ਹੀ ਜਾਲ ਦਿੰਦੀ ਹੈ। ਨਿਕਲਦੀ ਹੈ ਬਾਂਸ 'ਚੋਂ, ਬਾਂਸ ਤੋਂ ਬਾਬਾ ਜੀ ਨੇ ਦੱਸਿਆ ਵੀ ਇਸ ਰੋਟ ਸੰਗਤ ਨਾ ਕਰਿਓ, ਬਾਂਸ ਵਡਿਆਈ ਬੂਡਿਆ ਇਉਂ ਮਤ ਡੁੱਬੋ ਕੋਏ, ਚੰਦਨ ਕੇ ਨਿਕਟੇ ਵਸੈ ਬਾਂਸ ਸੁਗੰਧ ਨਾ ਹੋਏ। ਇਸ ਸੰਗਤ ਵਿੱਚ ਲਿਆ ਕੇ ਸਾਡੇ ਬਜ਼ੁਰਗਾਂ ਨੇ ਸਾਡੀ ਮੱਤ ਦੇ ਵਾਸਤੇ ਸ਼ੁੱਧ ਹੋਣ ਨੂੰ ਦੱਸਿਆ ਵੀ ਜਿਹੜਾ ਸਾਕਤ ਆਦਮੀ ਉਹ ਬਾਂਸ ਹੈ, ਉਹਦੀ ਸੰਗਤ ਨਾ ਕਰਿਓ। ਬੁਰਾ ਵੀ ਨਹੀਂ ਕਹਿਣਾ, ਉਹਦੇ ਨਾਲ ਕਿਸੇ ਗੱਲ ਦਾ ਤਾਲਕ ਨਾ ਪਾਓ। ਉਹਦੇ ਨੇੜੇ ਗਰਮੀ ਆਉਣੀ ਹੈ ਜਦ ਆਉਣੀ ਹੈ। ਬਾਂਸ ਨੇ ਜਦ ਕਾਸ਼ਾ ਖਾਣਾ ਉਹਦੇ 'ਚੋਂ ਅੱਗ ਨਿਕਲ ਆਉਣੀ, ਉਹਨੇ ਹਰੇ ਜੰਗਲ ਨੂੰ ਵੀ ਜਾਲ ਦੇਣਾ। ਬਾਂਸ ਵਡਿਆਈ ਬੂਟਿਆ ਉਹਦੇ ਵਿੱਚ 4 ਦੋਸ਼ ਕੱਢੇ, ਵੀ ਮਨਮੁੱਖ ਦੇ ਵਿੱਚ ਇਹ 4 ਦੋਸ਼ ਨੇ, ਉਹਦੇ ਕੋਲ ਨਾ ਬੈਠੋ। ਇੱਕ ਤਾਂ ਉਹਦੇ 'ਚ ਤਾਂ ਕੁੱਟਲ ਰਹੇ, ਦੂਜੇ ਨੂੰ ਚੰਗਾ ਕਹਿਣਾ ਹੀ ਨਹੀਂ, ਚਾਹੇ ਕਿੰਨਾ ਹੀ ਬਜ਼ੁਰਗ ਹੋਵੇ, ਕਿੰਨਾ ਗੁਣਵਾਨ ਹੋਵੇ। ਅਤੇ ਉਹਨੂੰ ਫਿਰ ਉਹਨੇ ਸਾਕਤ ਕਹਿ ਦਿੱਤਾ ਗੁਰਮਤਿ ਵਿੱਚ। ਸਾਕਤ ਇੱਕ ਉਲਝਿਆ ਹੋਇਆ ਤਾਣਾ ਹੈ, ਜੇ ਸਾਰਾ ਤਾਣਾ ਉਲਝ ਜਾ ਉਹ ਬੜਾ ਸਮਾਰਨਾ ਔਖਾ ਹੋ ਜਾਂਦਾ। ਤੰਦ ਹੁੰਦੇ ਨੇ ਵਾਲੇ ਸਾਰੇ ਉਲਝੀ ਹੋਈ ਤਾਣੀ ਦੇ ਵਿੱਚ, ਫਿਰ ਉਹ ਤਣ ਕੇ ਕੱਪੜਾ ਨਹੀਂ ਉਹਦਾ ਛੇਤੀ ਬਣਦਾ ਜਦ ਤੱਕ ਸਿੱਧਾ ਕਰਕੇ ਉਹਨੂੰ ਤਾਣਾ ਬਾਣਾ ਨਹੀਂ ਬਣਾਉਂਦੇ। ਅਤੇ ਇਹ ਆਦਮੀ ਦੇ ਜੀਵਨ ਦਾ ਸਿਧਾਂਤ ਸ਼ੁੱਧ ਨਹੀਂ ਹੁੰਦਾ ਜਦ ਤੱਕ ਇਹ ਮਹਾਂਪੁਰਖ ਨਾਲ ਮਿਲ ਕੇ ਆਪਣੀ ਉਲਝਣੀ ਨੂੰ ਨਹੀਂ ਕੱਢਦਾ। ਜਿਹੜੀਆਂ ਬੈਂਸਾਂ ਪਈਆਂ ਵੀ ਫਲਾਣੇ ਆਦਮੀ ਨੇ ਐਂ ਕਿਹਾ ਸੀ, ਬਹੁਤੀਆਂ ਗੱਲਾਂ ਸੁਣਨ ਨਾਲ ਆਪਣੀ ਯਥਾਰਥ ਗੱਲ ਵੀ ਭੁੱਲ ਜਾਂਦੀ ਹੈ। ਜ਼ਿਆਦਾ ਗ੍ਰੰਥ ਦੇਖਣ ਵਾਲਾ ਰੱਬ ਨੂੰ ਨਹੀਂ ਮਿਲ ਸਕਦਾ ਕਦੇ ਵੀ, ਕਿਉਂਕਿ ਆਦਮੀਆਂ ਦਾ ਬੁੱਧੀ ਅਲਹਿਦੀ ਅਲਹਿਦੀ ਹੁੰਦੀ ਹੈ। ਕਿਸੇ ਨੇ ਕਿਸੇ ਚੀਜ਼ ਨੂੰ ਸਲਾਹਿਆ, ਕਿਸੇ ਨੇ ਕਿਸੇ ਨੂੰ ਸਲਾਹਿਆ, ਉਹਦੀ ਬਿਰਤੀ ਸਾਰਿਆਂ 'ਤੇ ਉਪਰਾਮ ਹੋਜੂ ਵੀ ਇਹ ਤਾਂ ਕਰਦੇ ਹੀ ਹੁੰਦੇ ਨੇ ਗੱਲਾਂ, ਕਰਨ ਨੂੰ ਨਹੀਂ ਕਮਾਉਂਦਾ ਤਾਂ ਇਹਨਾਂ 'ਚ ਕੋਈ। ਜਦ ਤੂੰ ਕਮਾਈ ਵਾਲੇ ਦੀ ਸੰਗਤ ਕਰੇਗਾ, ਜਿਹੜੇ ਸ਼ਬਦ ਨੂੰ ਕਮਾਵੇਂ ਵਿਹਾਰ ਨੂੰ ਕਮਾਵੇਂਗਾ ਤਾਂ ਵਿਹਾਰ ਵਿੱਚ ਬਰਕਤ ਪੈ ਜੂ। ਜੇ ਬੰਦਗੀ ਵੱਲ ਹੋਵੇਗਾ ਤਾਂ ਬੰਦਗੀ ਵਾਲਿਆਂ ਦੀ ਸੰਗਤ ਵੱਲ ਚਾਅ ਵੱਧ ਆ ਜਾਊ ਵੀ ਜਿਹੜਾ ਮੈਨੂੰ ਵਿਘਨ ਪੈਂਦਾ, ਨੀਂਦ ਆਉਂਦੀ ਹੈ, ਜੀ ਨਹੀਂ ਕਰਦਾ ਬੰਦਗੀ ਕਰਨ ਨੂੰ, ਵੀ ਐਵੇਂ ਅਲੋਣੀ ਜੀ ਸਿਰਾ ਕਹਾਂ ਦਿਸਦਾ ਹੈ ਨਹੀਂ, ਜੇ ਕਿਸੇ ਚਾਕਰੀ ਕਰਾਂਗੇ 4 ਰੁਪਈਏ ਮੁੜਨਗੇ, ਜੇ ਇੰਨੀ ਮਿਹਨਤ ਕਿਸੇ ਦਾ ਮਨੂਰ ਬਣ ਕੇ ਕਰਾਂਗੇ ਤਾਂ ਉੱਥੋਂ ਕੋਈ ਮਿਲੇਗਾ। ਵੀ ਬੰਦਗੀ 'ਚੋਂ ਸਾਰੀ ਉਮਰ ਤੁਸੀਂ ਬੈਠੇ ਰਹੋ, ਕੀ ਮਿਲਣਾ ਤਾਂ ਅਲੋਣੀ ਸਿਰਾ। ਲੂਣ ਵਾਲੇ ਰਲੇ ਅੱਗੇ ਆਪਣੇ ਚੌਣੇ ਖੜ੍ਹਦੇ ਹੁੰਦੇ ਸੀ, ਜੇ ਤਾਂ ਜਾਂਦਾ ਤਾਂ 5 ਟੱਕੀਆਂ ਵਾਲੀਆਂ ਸੀਆਂ, ਆਪਣੇ ਆਪਣੇ ਸਮੇਂ ਨਾਲ ਕਈ ਗੇਰ ਬਣ ਚੁੱਕੀਆਂ। ਜਦ ਆਦਮੀ ਸਮਾਪਤ ਹੋ ਜਾਂਦੇ ਨੇ ਫਿਰ ਟੱਕੀਆਂ ਹੀ ਰਹਿ ਜਾਂਦੀਆਂ, ਇਹ ਤਾਂ ਆਪੇ ਜੰਗਲੀ ਬੂਟੀ ਤਾਂ ਹੋਈ ਜਾਂਦੀ ਹੈ। ਜਦ ਆਦਮੀ ਜਾ ਦਿੰਦੇ ਨੇ, ਹੁਣ ਇਸ ਵਕਤ ਕਿਤੇ ਮਰਲਾ ਥੋ ਨਹੀਂ ਪਿਆ, ਸਾਰੇ ਆਜ਼ਾਦਿਆ 2-4 ਸਾਲ ਦੇ 10 ਸਾਲ ਦੇ ਮੂੰਜੀ ਬਣਨ ਲੱਗ ਗਈ, ਹੁਣ ਕਿਸੇ ਜਗ੍ਹਾ 'ਤੇ ਵੀ ਥੋ ਨਹੀਂ ਪਈ। ਇੱਕ ਸਾਲ ਜਵਾਹਰ ਲਾਲ ਨੇ ਟੇਸਣਾ 'ਤੇ 2-2, 300-300 ਵਿਘੇ ਜ਼ਮੀਨ ਵੇਚਤੀ, ਉਹ ਵੀ ਬਹਾ ਦਿੱਤੀ, ਫਿਰ ਜ਼ਮੀਨ ਥੋੜ੍ਹੀ ਹੈ ਇਹ ਵਾਹ ਲਓ ਟੇਸਣ 'ਤੇ, ਉਹਨਾਂ ਦੇ ਪੈਸੇ ਕੱਢਣ ਬੈਠਣ ਨੂੰ ਉੱਥੇ ਗਈ, ਥੋੜ੍ਹੇ ਸਾਲ ਵਾਹ ਕੇ ਹੱਟ ਗਏ ਫਿਰ, ਅਤੇ ਉਹਨਾਂ ਤੋਂ ਕਿਰਾਏ 'ਤੇ ਲੈਣੇ ਨੇ ਤਾਂ ਜ਼ਿਮੀਂਦਾਰ, ਉੱਥੇ ਤਾਂ ਉਹਨਾਂ ਦੇ ਮਹਿਕਮੇ ਦੇ ਮਹਿਕਮਿਆਂ ਦਾ ਕੰਮ ਕਰਦਾ ਨਹੀਂ, ਮਹਿਕਮੇ ਵਾਲੇ ਤਾਂ ਜ਼ਿਮੀਂਦਾਰ ਲੈ ਲੈਣੇ ਤੇ ਇਕੱਠੀ, ਉਹਨਾਂ ਦੇ ਘਰਾਂ ਘਰਾਂ ਜੋ ਕਿ ਛੱਕ ਕੇ ਉਹ ਲਾ ਕੇ ਤੇ ਬਹਾਉਣ, ਪਰ ਉਹਨਾਂ ਨੇ ਤਾਂ ਵੀ ਇਹਦੇ ਤੋਂ ਇਸ ਤੋਂ ਨਾ ਵਾਧਾ ਕਰੋ। ਜਿਹੜੀਆਂ ਨਿਕੰਮੀਆਂ ਜਿਵੇਂ ਪਈਆਂ, ਉਹਦਾ ਜ਼ਮਾਨਾ ਆ ਗਿਆ ਹੁਣ, ਆ ਕੇ ਕਲਰ ਦੇ ਅੱਗੇ ਸਾਰੇ ਸਿਆਣੇ ਲੈ ਗਏ ਵੀ ਕਲਰ 'ਚ ਜ਼ਮੀਨ ਵੀ ਸਾਂਭਦੀ ਨਹੀਂ ਹੈ, ਉਹਦੀ ਸੱਤਾ ਨਹੀਂ ਹੁੰਦੀ, ਪਰ ਇਸ ਵਕਤ ਐਸੀ ਸੈਂਸ ਵਧੀ ਹੈ, ਕਲਰਾਂ ਦੇ ਵਿੱਚ ਮੂੰਜੀ ਹੁੰਦੀ, ਉਹਦੇ ਮਗਰੋਂ ਕਣਕ ਹੋ ਜਾਂਦੀ ਹੈ। ਕੁਛ ਤਾਂ ਉੱਤੇ ਖਾਦ ਪਾ ਲੈਂਦੇ ਨੇ ਥੋੜ੍ਹੀ ਵਾਲੀ, ਜੇ ਜ਼ਿਆਦਾ ਸੋਹਰਾ ਕਲਰ ਹੋਵੇ ਉਹਦੇ 'ਤੇ 4 ਇੰਚੀ ਮਿੱਟੀ ਵੀ ਪਾ ਲੈਂਦੇ, ਦੂਏ ਥਾਂ 'ਤੇ ਲੈ ਕੇ ਮਿੱਟੀ ਪਾ ਕੇ ਉੱਪਰ ਪਾਉਣਾ ਖਾਦ, ਉਹ ਖਾਦ 'ਤੇ ਹੀ ਹੋਈ ਜਾਂਦੀ ਹੈ, ਕਲਰ ਥਾਂ ਜਾਂਦੀ ਹੋਈ ਨਹੀਂ ਥੱਲੇ, ਬਲਕਿ ਤਕੜੀ ਹੋਊਗੀ ਕਲਰ ਦੀ, ਇੰਨਾ ਰਿਓ ਦਾ ਕੰਮ ਕਰਨਾ ਥੱਲੇ ਕਲਰ ਨੇ, ਉਹਨੇ ਗਰਮੀ ਦੇਣੀ ਹੈ, ਉੱਪਰੋਂ ਪਾਣੀ ਖੜ੍ਹਾ ਮੂੰਜੀ ਹੈ, ਉੱਥੇ ਮਗਰੋਂ ਇੰਨੀ ਠੰਡ ਵਸਦੀ ਹੈ, ਮਗਰੋਂ ਕਣਕ ਵੀ 15-16 ਕੁਇੰਟਲ ਦੀ ਕੱਢ ਲੈਂਦੇ ਨੇ ਜ਼ਿਮੀਂਦਾਰ। ਅੱਗੇ 10-12 ਤੋਂ ਵੱਧ ਨਹੀਂ ਸੀ ਮੇਰੇ ਸਮੇਂ 'ਚ ਨਿਕਲੀ, ਮੈਂ ਪਿਤਾ ਨਾਲ 30 ਸਾਲ ਖੇਤੀ ਕੀਤੀ ਹੈ, ਜਦ ਸਾਧਨ ਬੜੇ ਸਾਦੇ ਥੇ, ਅਤੇ ਫਿਰ ਉਦੋਂ ਆ ਹਲਟ ਬਣ ਗਏ, ਸੋਹਣੇ ਬਣ ਗਏ, ਅਤੇ ਉਦੋਂ ਕੋਹ ਨਾਲ ਤਾਂ 2 ਵਿਘੇ ਸੇਕਾ 4 ਆਦਮੀ ਤਕੜੇ ਕਰਦੇ ਤੇ, ਨਾਕੀ ਵੀ ਕਾਇਮ ਹੋਵੇ, ਖਾਂਬੀ ਵੀ ਦੋਨੋਂ ਕਾਇਮ ਹੋਣ, ਬੋਲਦ ਵੀ 4 ਹੋਣ, ਅਤੇ ਮੋਢੀ ਤਕੜਾ ਹੋਵੇ। ਮੋਢੀ ਨੂੰ ਕਈ ਆਦਮੀਆਂ ਦੇ ਘਰ ਵਿੱਚ ਆਦਮੀ ਤਕੜਾ ਨਹੀਂ ਸੀ, ਉਹਨਾਂ ਨਿਰਵਨ ਆਉਂਦੇ, ਮੈਂ ਦੇਖਿਆ ਵੀ ਆਪਣੇ ਦਰਜੀ ਸਿੰਘ ਜ਼ਿਆਦਾ ਤੇ ਬੜੇ ਕੱਦ 'ਤੇ, ਮੈਂ 4-5 ਦੇਖੇ ਨੇ ਉਹਨਾਂ ਦੇ, ਸਾਰਿਆਂ ਦੇ ਕਦੋਂ ਖੇਤੀ ਕਰ ਦਿੰਦੇ ਹੋ, ਆਹ ਤਾਣੇ ਵਾਲੇ ਦਾ ਕੰਮ ਸੁਣਾਈ ਦਾ ਨਹੀਂ ਸੀ ਕਰਦੇ, ਜ਼ਿਮੀਂਦਾਰਾਂ ਨੂੰ ਕੱਦ ਉਹਨਾਂ ਦੇ ਤਕੜੇ ਥੇ, ਉਹਨਾਂ ਨੇ ਸਾਂਝ ਕਰ ਲੈਣੀ, 2 ਜ਼ਿਮੀਂਦਾਰ 2 ਭਰਾ ਅਤੇ ਉਹ ਸੀਗੇ ਥੋੜ੍ਹੇ ਜਿਹੇ ਮਿੰਟ ਚਲੇ ਸੁਭਾਅ ਵਾਲੇ, ਉਹ ਸਾਰਾ ਦਿਨ ਆਪਣੇ ਕੰਮ ਦੇ ਵਿੱਚ ਟੋਕਰੀ ਜਾਂਦੇ ਤੇ, ਇੱਕ ਦੂਜੇ ਨਾਲ ਮਿਲ ਕੇ ਨਹੀਂ ਸੀ ਰਹਿੰਦੇ, ਟਹਿਲਾ ਮੇਲਾ ਉਹਨਾਂ ਦਾ ਨਾਂ ਸੀ, ਹੋਣਗੇ ਤਾਂ 4 ਵਿਘੇ ਸਿਆੜ 'ਤੇ ਚੰਗੇ ਹੋਣਗੇ, ਉਹਨੇ ਟੋਬਾ ਵੀ ਲਾਇਆ ਸੀ, ਮਗਰ ਉਹ ਸਾਧ ਬਣ ਗਿਆ ਸੀ, ਫਿਰ ਉਹ ਫਿਰ ਹੋ ਕੇ ਉਹਨੇ ਚੰਗੇ ਕੰਮ ਕੀਤੇ, ਉਹ ਆਪਸ ਵਿੱਚ ਹੀ ਲੜੀ ਜਾਂਦੇ ਤੇ, ਬਾਹਰ ਤਾਂ ਉਹ ਲੜਦੇ ਤੇ ਘਰ ਜਾ ਕੇ ਵੀ ਲੜ ਪਏ, ਘਰ ਜਾ ਪਏ ਇੰਨੇ ਲੈਣੇ ਗਲੀ ਬਾਤੀ ਤਾਂ ਟਿਆਂ ਟਾਂ ਕਰੀ ਜਾਂਦੇ ਅਤੇ ਚਿੰਬੜ ਪਏ। ਉਹ ਦਰਜੀ ਸਿੰਘ ਤੇ ਜਿਹੜਾ ਉਹ ਸੀ ਜ਼ਿਆਦਾ ਕੱਦ ਵਾਲਾ, ਥੀ ਜ਼ਿਮੀਂਦਾਰਾਂ ਵਾਲੇ ਕੰਮ ਕਰਦਾ, ਉਹ ਕਹਿੰਦਾ ਵੀ ਇਹ ਤਾਂ ਲੜ ਪਏ ਘਰ, ਮੈਂ ਛਡਾਇਆ ਵਾਂ, ਤਾਂ ਉਹਨਾਂ ਨੂੰ ਘਰ ਛਡਾਉਣ ਚਲਿਆ ਗਿਆ, ਉਹ ਕਹਿੰਦਾ ਟਹਿ ਲਿਆ, ਹਾਲਾਂ ਆਪਾਂ ਤਾਂ ਰੋਜ਼ ਲੜਨਾ, ਛੀਮੇ ਨੇ ਗੱਲ ਡਿੱਕੇ ਆਉਣਾ, ਉਹਨਾਂ ਦੋਵਾਂ ਨੇ ਉਹ ਫੜ ਲਏ, ਫਿਰ ਉਹਨਾਂ ਨੂੰ ਕੋਈ ਛਡਾਉਣ ਵੀ ਨਹੀਂ ਜਾਂਦਾ, ਵੀ ਇਹਨਾਂ ਦੀ ਲੜਾਈ ਨਹੀਂ, ਇਹਨਾਂ ਦਾ ਕਰਤੱਬੀ ਹੈ, ਇਹਨਾਂ ਨੂੰ ਤਾਂ ਲੜਾਈ ਮੰਨਦੇ ਹੀ ਨਹੀਂ ਇਹ, ਉਹ ਛਡਾਉਣ ਗਿਆ ਫੜ ਲਿਆ, ਕਹਿੰਦਾ ਵੀ ਆਪਣਾ ਤਾਂ ਕੰਮ ਹੀ ਹੈ, ਆਪਾਂ ਤਾਂ ਅੰਦਰ ਬਾਹਰ ਖੇਤ 'ਚ ਵੀ ਲੜੀ ਜਾਂਦੇ ਹਾਂ, ਇੱਥੇ ਆ ਕੇ ਵੀ ਲੜੀ ਜਾਂਦੇ ਹਾਂ, ਬਲਾਸ ਨਾ ਬੋਲਦੇ ਤੇ ਆਦਮੀ ਤਾਂ ਸਿਆਣਾ, ਮੈਂ ਦੇਖਿਆ ਸਾਧ ਹੋਇਆ, ਦੇਖਿਆ ਬੁੜਾ ਹੋਇਆ, ਸਿਆਣਾ ਹੋਇਆ ਤੇ ਜਦ ਮੈਂ ਦੇਖਿਆ, ਨਾ ਬਗਲ ਆਪਣੇ ਨਾਲ ਹੀ ਲੱਗਦਾ, ਇੱਥੇ ਤੋਂ ਆ ਵੱਟ ਅਤੇ ਗੁਰਦੁਆਰੇ 'ਚ ਪਰਲਾ, ਉਹਨੂੰ ਰਾਜੀ ਪੱਤੀ ਕਹਿੰਦੇ ਨੇ, ਇਹਨੂੰ ਲੋਧੀ ਕਹਿੰਦੇ ਨੇ, ਅਤੇ 2 ਕੁ ਪਹੇ ਲੰਘ ਕੇ ਗਾਹਾਂ ਹੱਸਣਾ ਆ ਜਾਂਦਾ, ਇਸ ਲੋਟ ਪੱਤੀਆਂ ਜਿਹੜੀਆਂ ਤੁਰ ਪੈਂਦੀਆਂ ਉਹ ਪਰੜੀ ਨੂੰ ਲੱਗ ਜਾਂਦੀਆਂ, ਆਹ ਵੀ ਜ਼ਿਆਦਾ ਲੱਗਦੀ ਹੈ, 6 ਪੱਤੀਆਂ ਸਾਰੀਆਂ ਪਿੰਡ ਦੀਆਂ, ਉਹਨਾਂ ਨੇ ਮੈਂ ਸਾਧ ਹੋਇਆ ਦੇਖਿਆ ਵੀ ਕਿਸੇ ਨੇ ਇੱਖ ਨੂੰ ਅੱਗ ਲਾ ਦਿੱਤੀ, ਫਿਰ ਕਿਸੇ ਨੇ ਬਣ ਗਈ ਤੂੰ ਉਦਾਸ ਹੋ ਗਿਆ ਕਿ ਸਾਧੂ ਦੇ ਚਰਨ ਜਾ ਪਿਆ, ਉਹਨਾਂ ਨੇ ਜੜਾਂ ਜੁੜਾਂ ਰਖਾ ਤੀਆਂ, ਮੈਂ ਸਾਧ ਹੋਇਆ ਦੇਖਿਆ। ਫਿਰ ਉਹਨੇ ਦੋ ਟੋਭੇ ਆਪਣੇ ਪਿੰਡ ਬਣਾਏ, ਇੱਕ ਖੇੜੀ 'ਚ ਬਿਠਾਇਆ, ਮੀਲ ਸੜਕ ਬਣਾਈ, ਆਏ ਸੰਗੀਆਂ ਨੂੰ ਕੰਮ ਲਾਈ ਰੱਖਣ, ਫਿਰ ਚੰਗੇ ਸੋਹਣੇ ਕੰਮ ਕਰਦਾ ਰਿਹਾ ਆਪਣੀ ਜ਼ਿੰਦਗੀ ਟਹਿ ਨਵੇਂ ਦੋਨਾਂ 'ਤੇ ਉਹਨਾਂ ਦਾ ਇਹ ਸੋਢੀ ਆਏ ਅਤੇ ਆਪਣੇ ਜਦ ਸੋਢੀਆਂ ਨੂੰ ਪੁੱਜ ਦਿੰਦੇ ਅਨੰਦਪੁਰ ਸਾਹਿਬ 'ਤੇ, ਉਹ ਆਪਣੀ ਭੇਟਾ ਲੈਣ 6 ਮਹੀਨੇ ਕਿਤੇ ਸਾਲ ਮਗਰੋਂ ਆ ਜਾਂਦੇ ਤੇ, ਉਹ ਇੱਥੇ ਤਾਂ ਲੋਕਾਂ ਦਾ ਸੁਭਾਅ ਹੀ ਹੈ ਸਾਡਾ ਵੀ ਮੱਥਾ ਟੇਕਣਾ, ਤਾਂ ਉਹ ਲੋਕਾਂ ਨੂੰ ਦੇਖ ਕੇ ਉਹ ਬੋਲੇ ਸੁਭਾਅ ਨਾਲ ਉਸੇ ਨਾਲੇ, ਉਹ ਜਾ ਕੇ ਕਹਿੰਦੇ ਮਹਾਰ ਗੁਰੂ ਕੇ ਆਏ ਹੋਏ ਨੇ, ਮੈਂ ਕਹਿੰਦੇ ਗੁਰੂ ਕੇ ਆਏ ਨੇ, ਗੁਰੂ ਕੇ ਮਹਾਰਾਜ ਤੁਸੀਂ ਸਾਰੀ ਦੁਨੀਆਂ ਨੂੰ ਬਾਹਰ ਦੇ ਆਈਆਂ, ਸਾਨੂੰ ਵੀ ਇੱਕ ਟੀਮ ਟੀਚ ਦੇ ਦਿਓ, ਸਾਡੇ ਕੋਲ ਹੈ ਨਹੀਂ। ਅਤੇ ਹੁਣ ਤਾਂ ਸੀਨੇ ਪਸੀਨੇ ਗੱਲ ਸੁਣੀ ਹੈ, ਮੈਂ ਟਹਿਲਾ ਤਾਂ ਦੇਖਿਆ ਪਰ ਉਹਨਾਂ ਦੀ ਆਵਾਰਤਾ ਤਾਂ ਨਹੀਂ ਮੈਂ ਸੁਣੀ, ਇਹ ਤਾਂ ਉਹਨਾਂ ਦੇ ਜ਼ਮਾਨੇ ਅਨੁਸਾਰ ਹੋਵੇਗੀ। ਫਿਰ ਉਹਨਾਂ ਨੂੰ ਸੰਤਾਂ ਨੂੰ ਵੀ ਜਾ ਕੇ ਐਵੇਂ ਹੀ ਕਿਹਾ ਉਹਨੇ ਸੋਢੀ ਨੂੰ ਵੀ ਗੁਰੂ ਕਿਉਂ ਤੁਸੀਂ ਦਸਮ ਪਾਤਸ਼ਾਹ ਜੀ 'ਤੇ ਸੋਢੀ ਬਣ ਗਏ ਨਾ, ਵੀ ਤੁਸੀਂ ਗੁਰੂ ਕਿਉਂ ਸਾਨੂੰ ਇੱਕ ਟੀਮ ਟੀਜੀ ਦੇ ਦਿਓ, ਸਾਡੇ ਕੋਈ ਔਲਾਦ ਨਹੀਂ ਹੈ। ਬਲਾਸ ਨਾਲ ਕਿਹਾ, ਉਹ ਕਹਿੰਦੇ ਵੀ ਝੋਟੀ ਲਵਾਂਗੇ ਅਵਸਰ, ਗੁਰੂ ਕੇ ਟੀਮ ਟੀ ਟੋਲਣ ਚਲੇ ਗਏ, ਟੀਮ ਟੀ ਤੁਹਾਨੂੰ ਮਿਲ ਜਾਏਗੀ। ਉਹ ਆ ਠੱਗ ਬਹਿ ਕੇ ਫਿਰਦੇ ਹੀ ਹੁੰਦੇ ਨੇ, ਕੋਈ ਵਾਂਗਰ 'ਚੋਂ ਲੈ ਕੇ ਹੀਜੜਾ ਵੇਚ ਗਿਆ ਉਹਨਾਂ ਨੂੰ, ਉਹ ਮਗਰ ਉਹ ਕਹਿੰਦੇ ਵੀ ਅਸੀਂ ਤਾਂ ਤੁਹਾਡੇ ਬੁੜੀ ਮੰਗੀ ਦੀ, ਕਹਿੰਦੇ ਵੀ ਟੀਮ ਟੀ ਮੰਗੀ ਦੀ, ਜੇ ਤੂੰ ਟੀਮ ਟੀ ਮੰਗਦੇ ਤੀਵੀਂ ਮੰਗਦੇ ਤਾਂ ਤੀਵੀਂ ਮਿਲ ਜਾਂਦੀ, ਟੀਮ ਟੀ ਮਿਲ ਗਈ ਨਾ ਨਾ ਮਨੁੱਖ ਨਾ ਦੂੜੀ ਟੀਵੀ ਮਿਲ ਗਈ। ਅਤੇ ਉਹ ਫਿਰ ਉਹਨਾਂ ਨਾਲ ਥੇ ਬੋਲੇ, ਪਿੱਛੋਂ ਫਿਰ ਇੱਕ ਤਾਂ ਗੁਜ਼ਰ ਗਿਆ ਅਤੇ ਇੱਕ ਮੈਂ ਦੇਖਿਆ, ਕਾਫੀ ਦੇਖਿਆ ਨਾਲ ਸੀ ਨਾ ਆਪਣੇ ਬਗਲਾ, ਉੱਥੇ ਮੀਲਕ ਦੇ ਵਿੱਚ ਉਦੋਂ ਜਾਂ ਨਵਾਂ ਰਿਵਾਜ਼ ਸੀ ਸੜਕ ਰੋਡਾਂ ਦੀ ਬਣਾ ਕੇ ਬੜੀ ਸਾਫ਼ ਰੱਖਦਾ ਹੁੰਦਾ, ਅਤੇ ਆਏ ਗਿਆ ਨੂੰ ਮੁਸੀਬਤ ਲਾਈ ਰੱਖਦਾ ਸੀ। ਇੱਕ ਸੁਨਿਆਰਾ ਆ ਗਿਆ, ਇਹ ਹੁੰਦਾ ਆਪਣੀ ਸ਼ਰਧਾ ਦੇ ਫਲ, ਵਿਦਵਾਨ ਨੇ ਕਿਸੇ ਨੇ ਕਿਹਾ ਵੀ ਮਹਾਰਾਜ ਜਿੰਨੀ ਆ ਸੰਗਤ ਜੁੜਦੀ ਹੈ, ਕਿਸੇ ਸਾਧੂ ਕੋਲ ਜਾਂਦਾ, ਕਿਸੇ ਅਸਤ ਭਾਵਨਾ ਕੋਲ ਜਾਂਦਾ, ਅਤੇ ਉਹ ਉਹਨਾਂ ਨੂੰ ਸਾਰਿਆਂ ਨੂੰ ਹੀ ਰੱਬ ਮਿਲ ਜਾਂਦਾ। ਵੀ ਜਿੰਨੇ ਦੇਵਤੀ ਦੇਵੀ ਦੇਵਤਿਆਂ ਦੀ ਦੁਨੀਆ ਪੂਜਾ ਕਰਦੀ ਹੈ ਉਹ ਕਿਸੇ ਦਿਸਦੇ ਤਾਂ ਹਨ ਹੀ, ਵੀ ਉਹਨਾਂ ਨੂੰ ਫਲ ਦੇਣ ਵਾਲਾ ਕੌਣ ਹੈ? ਜਿੱਥੇ ਅਸੀਂ ਦੇਵੀ ਨੂੰ ਮੱਥਾ ਟੇਕਦੇ ਹਾਂ ਉੱਥੇ ਉਹਦੀ ਫੋਟੋ ਬਣਾਈ ਹੋਈ ਹੈ, ਚਾਹੇ ਪੱਥਰ ਦੀ ਹੈ ਚਾਹੇ ਮਿੱਟੀ ਦੀ ਹੈ, ਅਤੇ ਉਹ ਆਪ ਤਾਂ ਕੁਛ ਨਹੀਂ। ਉਹ ਸਤਿਪੁਰਸ਼ ਨੇ ਦੱਸਿਆ ਵੀ ਅਕਾਲ ਪੁਰਖ ਸਾਰੇ ਹੀ ਪੂਰਨ ਹੈ, ਜਿਹੜੀ ਸ਼ਬਦ ਨੂੰ ਅਸੀਂ ਸ਼ਰਧਾ ਨਾਲ ਬਣਾਉਂਦੇ ਹਾਂ ਨਾ, ਜਿਹਨੂੰ ਕਹਿੰਦੇ ਵੀ ਐਸ ਆਦਮੀ ਨੇ ਤਾਂ ਬੜੀ ਸ਼ਰਧਾ, ਚਾਹੇ ਮਰਦ ਜਨਾਨੀ ਦੀ ਆਪਸ ਵਿੱਚ ਹੋਵੇ, ਚਾਹੇ ਸਿੱਖ ਸਵਾਮੀ ਦੀ ਹੋਵੇ, ਚਾਹੇ ਪਿਤਾ ਪੁੱਤਰ ਦੀ ਹੋਵੇ, ਵੀ ਆਪਸ ਵਿੱਚ ਉਹਨਾਂ ਦੀ ਬੜੀ ਸ਼ਰਧਾ ਹੈ। ਉਹ ਪਿਤਾ ਨੂੰ ਬੜੇ ਅਦਬ ਨਾਲ ਬਣਾਉਂਦਾ, ਗੁਰੂ ਨੂੰ ਬੜੇ ਅਦਬ ਨਾਲ ਬਣਾਉਂਦਾ। ਸ਼ਰਧਾ ਦਾ ਸ਼ਬਦ ਜਿਹੜਾ ਹੈ ਇਹ ਰੱਬ ਸ਼ਬਦ ਨੂੰ ਜ਼ੋਰਾਵਰ ਹੈ, ਸ਼ਰਧਾਲੂਆਂ ਦਾ ਰੱਬ ਬੰਨਿਆ ਹੈ, ਉੱਥੋਂ ਉਹ ਤਾਕਤ ਪ੍ਰਗਟ ਹੁੰਦੀ ਹੈ ਜਿਹੜੀ ਇਹ ਮਿਲਦੀ ਹੈ ਭਾਵਨਾ ਨਾਲ, ਉਹਨਾਂ ਦੀ ਭਾਵਨਾ ਦਾ ਫਲ ਮਿਲਦਾ ਹੈ। ਪਰ ਟੱਕਰ ਕੇ ਕਹਾ ਕਿਸੇ ਚੀਜ਼ ਨੂੰ ਪੂਜਦੇ ਨੇ, ਪਹਿਲਾਂ ਜ਼ਿਮੀਂਦਾਰ ਉਹ ਪਹਿਲਾਂ ਜ਼ਮੀਨ ਨੂੰ ਪੂਜਦਾ, ਵਾਹੁੰਦਾ ਉਹਨੂੰ ਸਵਾਗੇ ਦਿੰਦਾ, ਉੱਚੀ ਨੀਵੀਂ ਨੂੰ ਸਾਫ਼ ਕਰਦਾ, ਫਿਰ ਉਹਦੇ 'ਚ ਸਾਰੇ ਜਹਾਨ ਜੋਗੀ ਗਿਣਸ ਨਿਕਲ ਆਉਂਦੀ ਸ਼ਕਲ ਜਾਂਦੀ। ਭਾਵਾਂ ਮੁੱਲ ਹੈ ਪਰ ਕਰਨੀ ਤਾਂ ਪੈਦਾ ਕਿਸਾਨ ਨੇ ਹੈ, ਕਾਸ਼ਤ ਦਾ ਕੰਮ ਕਰਨ ਵਾਲੇ ਕਰਨੀ ਆ। ਸਾਰੇ ਮੁਲਖ ਜਿੱਥੇ ਨਹੀਂ ਵੀ ਜਾਂਦੀ ਉੱਥੇ ਪੈਸਿਆਂ ਨਾਲ ਉੱਥੇ ਵੀ ਚਲੀ ਜਾਂਦੀ ਹੈ, ਇਹ ਪੈਸੇ ਅਮਾਨਤ ਬਣਾਈ ਸੀ ਵੀ ਇਹਨਾਂ ਨਾਲ ਜਿੱਥੇ ਚੀਜ਼ ਜਿਣਸ ਨਹੀਂ ਪਹੁੰਚਦੀ। ਸਾਡੇ ਹੁਣ ਲੋਹਾ ਨਹੀਂ ਹੈ, ਅਸੀਂ ਲੋਹਾ ਬਾਹਰੋਂ ਮੁੱਲ ਲੈਂਦੇ ਹਾਂ, ਸਾਡੇ ਕਣਕ ਹੈ, ਕਣਕ ਬਾਹਰ ਨੇ ਇੱਥੋਂ ਮੁੱਲ ਲੈ ਜਾਂਦੇ ਨੇ। ਇਹ ਸਾਰੇ ਸੰਸਾਰ ਦੀ ਉਮਰ ਜ਼ਿਆਦਾ ਚਲੀ ਜਾਂਦੀ ਹੈ। ਉਹਨਾਂ ਦੱਸਿਆ ਵੀ ਜਿਹੜੀ ਚੀਜ਼ ਬਣਦੀ ਹੈ ਵਸਤੂ ਨਹੀਂ ਕੋਈ ਦੂਜੀ ਦੇਣ ਵਾਲੀ, ਸ਼ਰਧਾ ਇੱਕ ਇਹੋ ਜਿਹੀ ਚੀਜ਼ ਹੈ ਜਿਸ ਤਰ੍ਹਾਂ ਰੱਬ ਨੂੰ ਆਪਾਂ ਮੰਨਦੇ ਹਾਂ, ਰੱਬ ਕੋਈ ਵਸਤੂ ਤਾਂ ਹੈ ਨਹੀਂ, ਰਮੇ ਹੋਏ ਨੂੰ ਕਹਿੰਦੇ ਨੇ ਹਰ ਇੱਕ ਦੇ ਵਿੱਚ, ਤਰੀ ਖੁਸ਼ਕੀ ਦੇ ਵਿੱਚ ਸਾਰਿਆਂ ਬੰਦਿਆਂ ਸਾਰੇ ਜੀਅ ਜੰਤਾ ਰਮੇ ਹੋਏ ਦਾ ਨਾਂ ਰਾਮ। ਇਹ ਵੀ ਨਹੀਂ ਵੀ ਉਹ ਇੱਕ ਸਰੀਰ 'ਚ ਹੀ ਹੈ, ਸਰੀਰ ਦੇ ਵੀ ਇੱਕ ਹਿੱਸੇ 'ਚ ਨਹੀਂ। ਵੈਸੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਸਤੇ ਤਾਂ ਕਿਹਾ ਜਾਂਦਾ ਹੈ ਭਾਈ ਬਾਹਰ ਕੀ ਟੋਲਦੇ ਗੁਰਮੁਖਾ, ਇੰਨੇ ਗ੍ਰੰਥ ਕਾਹਦੇ ਮਗਜ਼ ਖਪਾਈ ਜਾਂਦਾ, ਤੂੰ ਇੱਕ ਗੱਲ 'ਤੇ ਨਿਸ਼ਚਾ ਕਰ ਲੈ, ਜਿਹੜੇ ਪੁਰਸ਼ ਦੀ ਕਮਾਈ ਉੱਚੀ ਹੈ ਉਹਦੀ ਸੰਗਤ ਕਰ ਲੈ, ਜਿਸ ਤਰ੍ਹਾਂ ਉਹਨੇ ਸ਼ਬਦ ਦਾ ਸਾਧਨ ਕੀਤਾ ਉਹ ਤੈਨੂੰ ਦੱਸ ਦੂੰ, ਤੂੰ ਕਰਨੀ ਉਹਦੇ 'ਚ ਤੈਨੂੰ ਵਿੱਦਿਆ ਮਿਲ ਜਾਏਗੀ। ਵਿੱਦਿਆ ਸਾਰਿਆਂ ਨੂੰ ਉੱਚਾ ਧਨ ਹੈ, ਹਰ ਇੱਕ ਕੰਮ ਨੂੰ ਵਿੱਦਿਆ ਸਿੱਧ ਕਰਦੀ ਹੈ, ਉਹੀ ਵਿੱਦਿਆ ਨਾਲ ਕਿਸਾਨ ਕਿਸਾਨੀ ਕਰਦਾ, ਉਹ ਦਸਮਣੇ ਦੀ ਕਣਕ ਵੀਹ ਮਣ ਮੂੰਜੀ ਕੱਢਦਾ, ਦਸਮਣੇ ਦੀ ਕਣਕ ਕੱਢ ਲੈਂਦਾ 10 ਕੁਇੰਟਲ ਦੀ। ਅਤੇ ਜਿਹੜਾ ਕੰਮ ਨਹੀਂ ਕਰਦਾ ਹੈ ਨਾ ਕਿਸਾਨ ਦੀ ਸੰਗਤ ਕਰਦਾ, ਅਤੇ ਉਹਦਾ ਹਾਲੀ ਹਾਲਾ ਵੀ ਨਹੀਂ ਪੂਰਾ ਹੁੰਦਾ। ਕਿੰਨੇ ਕਿਸਾਨ ਨੇ ਜਿਹਨਾਂ ਨੂੰ ਹੋਰ ਤਾਂ ਕਿਧਰੇ ਉਹਦਾ ਬੀਜ ਨਹੀਂ ਮੁੜਦਾ। ਅਸੀਂ ਕੰਮ ਕਰਨੀ ਆ ਜਿਹੜਾ ਉਸੇ ਕਿਆਰੇ ਦੇ ਵਿੱਚੋਂ ਬੀਜ ਧੜੀ ਵੀਘੇ ਦਾ ਪਾ ਕੇ 40 ਧੜੀ 10 ਮਣੇ ਦੀ ਕੱਢਦਾ। ਇਹ ਸੁਧਾਰਨ ਕਿਰਿਆ ਹੈ। ਜਦ ਖਾਤ ਵੀ ਨਹੀਂ ਚੱਲੇ, ਜਦ ਮੈਂ ਖੇਤੀ ਪਿਤਾ ਨਾ ਕਰੀਏ, ਆਗੂ ਤਾਂ ਉਹੀ ਤੇ, ਮਗਰ ਮੈਂ ਉਹਨਾਂ ਦੇ ਜੰਮਿਆਂ ਕਰਕੇ ਜੰਮਦੇ ਤੀ, ਉਹਨਾਂ ਦੀ ਸੰਗਤ ਹੀ ਜੰਮਦੇ ਤੇ ਮੈਨੂੰ ਕੰਮ ਦਾ ਚਾਅ ਸੀ ਕਰਨ ਦਾ। ਉਹਨਾਂ ਨਾਲ ਕਰਦੇ ਰਹੇ, 10 ਮਣੇ ਦੀ ਧੜੀ ਵੀਘੇ ਦੀ ਪਾਉਂਦੇ ਹੁੰਦੇ ਤੀ। ਮੁੰਡੀ ਕਣਕ ਜ਼ਿਆਦਾ ਨਿਕਲਦੀ ਤੀ, ਇਹਦੇ 'ਚ ਲੇਸ ਜ਼ਿਆਦਾ ਤੀ, ਜ਼ਿਆਦਾ ਚੰਗੇ ਚੰਗੇ ਕਿਆਰੇ ਰੱਖ ਲੈਣੇ, ਜਿਹੜਾ ਥੋੜ੍ਹਾ ਜਿਹਾ ਦੂਰ ਹੋਣਾ ਅਤੇ ਉਹ ਮਾਰੂ ਹੁੰਦੀ ਅੱਧੀ, ਉਹ ਹਾਲੇ ਵਟਾਈ 'ਚ ਦੇ ਦੇਣਾ। ਕਿਹਾ ਰਹੇ ਸੀਗੇ 4 ਵੀਘੇ ਪਿਤਾ ਕੋ, ਉਹਨਾਂ ਨਾਲ ਕਿਰਤ ਕਰਦੇ ਰਹੇ ਅਤੇ ਕਿਰਤ ਕਰਦੇ ਕਰਕੇ ਉਹਨਾਂ ਦਾ ਗੁਜ਼ਾਰਾ ਲੇਵਾ ਦੇਵੀ ਅਤੇ ਕਰਜ਼ੇ ਤੋਂ ਬਿਨਾਂ ਮੇਰੇ ਥਾਈਂ ਚੱਲੀ ਗਿਆ। ਦਾਦੇ ਤੋਂ ਲੈ ਕੇ ਇਹ 3 ਪੁਸ਼ਤਾਂ ਮੈਂ ਦੇਖੀਆਂ। ਉਹਨਾਂ ਨੂੰ ਹੋਰ ਕੰਮ ਦਾ ਪਤਾ ਹੀ ਨਹੀਂ। ਜੇ ਪਿਤਾ ਨੂੰ ਕਿਸੇ ਨੇ ਕਹਿਣਾ ਗੋਦਾਵਰੀ ਵਾਲਾ ਕਹਿ ਗਿਆ ਸ਼ਾਮ ਨੂੰ ਵੀ ਸਵੇਰੇ ਭਾਈ ਗੋਦਾਵਰੀ ਆ, ਗੋਦਾਵਰੀ ਕਰਨ ਜਾਣਾ, ਉਹਨੇ ਦੂਸਰੇ ਜਿਹੜਾ ਮਿੱਤਰ ਪਿਆਰਾ ਉਹਦੇ ਨਾਲ ਮਿਲਣ ਵਾਲੇ ਨੂੰ ਕਹਿਣਾ ਮੈਂ ਤੇਰੇ ਜੋਤਾ ਹਲਦਾ ਲਾਇਆ ਹੂੰ, ਤੂੰ ਗੋਦਾਵਰੀ ਕਰਾ ਦੇ ਮੇਰੀ। ਗੋਦਾਵਰੀ ਕਰਾਉਣ ਵੀ ਨਹੀਂ ਸੀ ਜਾਂਦੇ ਇੰਨੇ ਸਿੱਧੇ ਤੇ, ਬਈ ਮੈਨੂੰ ਨਹੀਂ ਪਤਾ ਵੀ ਆਪਣੀ ਕੰਜੀਅਨਸੇ ਬੀਜੀ ਹੋਈ ਦੱਸਣੀ ਹੈ ਵੀ ਇਹ ਖੇਤੇ 'ਚ ਕੀ ਹੈ, ਤੈਂ ਦੱਸ ਦੇਣੀ ਹੈ, ਨੰਬਰ ਉਹਦੇ ਕੋਲ ਨੇ, ਉਹਨੇ ਬਣਾਉਣਾ ਵੀ ਇਸ ਤੋਂ, ਇਹ ਕਹਿੰਦੇ ਤੁਹਾਡਾ ਕੀ ਬੀਜਿਆ ਭਾਈ। ਕਹਿੰਦੇ ਬਈ, ਦੂਜਾ ਆਦਮੀ ਕਹਿੰਦਾ ਬਈ ਮੇਰੇ ਕੰਨੀ ਦਾ ਇੱਕ ਸ਼ਹਿਰ ਚੇਰੀ ਦਾ ਲਾਇਆ ਹੋਇਆ, ਵਿਚਾਲੇ ਮੱਕੀ ਹੈ, ਇਸ ਪਾਸੇ ਥੋੜ੍ਹੇ ਜਿਹੇ ਤਿਲ ਬੀਜੇ ਹੋਏ ਨੇ। ਉਹ ਦੂਆ ਕਹਿੰਦਾ ਬਈ ਜੇ ਕਿੰਨਾ ਪਿੱਟਣਾ ਛੇੜਿਆ, ਇੱਕ ਫਸਲ ਹੁੰਦੀ ਨਿਕਲਦੀ ਚੰਗੀ ਰਹੇ, ਪਟਵਾਰੀ ਨੂੰ ਕਿੰਨਾ ਕੁਛ ਲਿਖਣਾ ਪਿਆ। ਦੋ ਉਹਨਾਂ ਨੇ ਹੁਣ ਇਕੱਠਾ ਕਰਨਾ, ਚਾਹੇ ਇੱਕ ਸਿਆੜ ਹੈ ਉਹਦਾ ਮਰਲਾ ਬਣਾਉਣਾ, ਬਈ ਮਰਲਾ ਆਹ ਚੀਜ਼ ਹੈ, ਮਰਲਾ ਆਹ ਚੀਜ਼ ਹੈ, ਉਹਨੇ ਸਿਆੜ ਤਾਂ ਲਿਖਣੇ ਨਹੀਂ। ਉਹ ਕਹਿੰਦਾ ਹੋਇਆ ਅਸੀਂ ਨੌਕਰੀ ਕਾਹਦੀ ਲੈਂਦੇ, ਇਹ ਕਹਿੰਦਾ ਸਿਆਪਾ, ਜਦੋਂ ਅਸੀਂ ਲਿਖਣਾ ਹੀ ਹੈ ਉਹ ਜਿਣਸਾਂ ਬੀਜੂਗਾ, ਇੰਨੀਆਂ ਚੱਕ ਕੇ ਲਿਜਾਊਗਾ, ਇੰਨੇ ਕਿਆਰੇ ਬਗੜੂ ਅੱਡੋ ਅੱਡੀ, ਅਤੇ ਸਾਨੂੰ ਲਿਖਦੇ ਨੇ, ਅਸੀਂ ਤਾਂ ਠੁੰਗੇ ਮਾਰੀ ਜਾਣੇ, ਸਾਨੂੰ ਕਾਹਦਾ ਦੋਸ਼ ਕਹਿ। ਉਹਨੂੰ ਹੈਗਾ ਜੇ ਇੱਕ ਫਸਲ ਬੀਜੀਏ ਤਾਂ ਜ਼ਿਆਦਾ ਨਿਕਲੇ ਆਉਂਦੀ ਹੈ, ਥੋੜ੍ਹੀਆਂ ਥੋੜ੍ਹੀਆਂ ਨੂੰ ਸਿਆੜ ਵੀ ਅੱਡ ਵਗੜਨੇ ਪੈਂਦੇ ਨੇ, ਵੱਟ ਵੀ ਅੱਡ ਵਗੜਨੀ ਪੈਂਦੀ ਹੈ। ਇਕੱਠੀ ਦਾ ਸੁਭਾਅ ਬਣਾਉਂਦੇ ਤੇ ਵੀ ਇੱਕ ਜਿਣਸ ਇਕੱਠੀ ਬੀਜੋ, ਉਹਦੇ ਵਿੱਚ ਇਤਵਾਕ ਦਾ ਹੀ ਸਾਧਨ ਕੱਢਿਆ ਸੀ। ਇੱਥੇ ਤਾਂ ਹੈਗਾ ਵੀ ਜਿਹੜਾ ਪੁਰਸ਼ ਤੁਹਾਨੂੰ ਲੱਗਦਾ ਵੀ ਉਹ ਬੰਦਗੀ ਕਰਦਾ, ਉਹਦਾ ਵਰਤਮਾਨ ਨੂੰ ਅਸੀਂ ਜਾਣਦੇ ਹਾਂ, ਥੋੜ੍ਹਾ ਜਾਣਦੇ ਹਾਂ ਚਾਹੇ ਬਹੁਤਾ ਜਾਣਦੇ ਹਾਂ, ਜ਼ਿਆਦਾ ਤਾਂ ਅਸੀਂ ਜਾਂਦੇ ਹਾਂ। ਸੰਗਤ ਜਾਂਦੀ ਸੀ ਵੀ ਉੱਥੇ ਸੰਗਤ ਜਾਂਦੀ ਹੈ, ਉੱਥੇ ਕੋਈ ਵਿਦਵਾਨ ਪੁਰਸ਼ ਬੈਠਾ ਆਪਾਂ ਵੀ ਘੜੀ ਚੜੀਏ, ਜੇ ਉੱਥੇ ਸ਼ਬਦ ਨਾਲ ਪ੍ਰੀਤ ਲੱਗ ਜਾਂਦੀ ਹੈ ਹੌਲੀ ਹੌਲੀ ਉਹਦਾ ਸੰਗੀ ਬਣ ਜਾਂਦਾ। ਉਹਨਾਂ ਨੇ ਉਹੀ ਕੁਝ ਦੱਸਣਾ ਜਿਹੜਾ ਆਪ ਕਰਦੇ ਨੇ, ਚਾਹੇ ਉਹ ਰਾਮ ਰਾਮ ਕਰਦੇ ਨੇ ਚਾਹੇ ਵਾਹਿਗੁਰੂ ਕਰਦੇ ਨੇ। ਇਹ ਸਭ ਵਿੱਦਿਆ ਦਾ ਅੱਖਰ ਨਾਲ ਬਣਦੀ ਹੈ। ਵਿੱਦਿਆ ਅਖਰ ਚੀਜ਼ ਹੈ, ਉਹ ਖਰਨ ਵਾਲੀ ਨਹੀਂ, ਨਾਸ਼ ਹੋਣ ਵਾਲੀ, ਅੱਖਰ ਬਣਦੇ ਵੀ ਨਹੀਂ, ਅੱਖਰ ਟੈ ਵੀ ਜਾਂਦੇ ਨੇ। ਵਿੱਦਿਆ ਆਤਮ ਗਿਆਨ ਆ, ਜਾਂ ਵਿੱਦਿਆ ਆ ਜਾਵੇਗੀ ਉਹ ਦਿਮਾਗੋਂ ਹੀ ਨਾਵਲ ਬਣਾਉਣ ਲੱਗ ਜੂ, ਉਹਨੂੰ ਅੱਖਰ ਦੇਖਣ ਦੀ ਲੋੜ ਨਹੀਂ। ਕਿਸੇ ਵੀ ਲਿਪੀ 'ਚ ਉਹਨੇ ਕੰਠ ਕੀਤਾ, ਜਦ ਉਹਦੇ ਉਹ ਕੰਠ ਹੋ ਗਈ ਫਿਰ ਉਹਨੂੰ ਅੱਖਰ ਦੇਖਣ ਦੀ ਲੋੜ ਨਹੀਂ। ਅੱਖਰ ਖੇਰਨ ਵਾਲੇ ਨੇ, ਅੱਖਰ ਅਸੀਂ ਬਣਾਏ ਨੇ ਲਿਖ ਕੇ, ਉਹਨਾਂ ਨੇ ਹਵਾ ਨੇ ਵੀ ਢਾ ਦੇਣੇ ਨੇ, ਅਸੀਂ ਆਪ ਵੀ ਢਾ ਦੇਣੇ ਨੇ। ਵਿੱਦਿਆ ਜਿਹੜੀ ਹਿਰਦੇ 'ਚ ਆ ਗਈ ਉਹ ਢੈਂਦੀ ਨਹੀਂ, ਉਹ ਆਤਮੇ ਦੇ ਨਾਲ ਜਾਵੇਗੀ। ਵਿੱਦਿਆ ਜਿਹੜਾ ਹੈ ਆਤਮ ਤਨ ਹੈ, ਤੂੰ ਹੈ ਹੀ ਵਿੱਦਿਆ, ਹੋਰ ਕੁਛ ਚੀਜ਼ ਹੀ ਨਹੀਂ। ਇਹ ਸਾਰੀਆਂ ਮਿਲੀਆਂ ਹੋਈਆਂ ਨੇ, ਨਾਸ਼ ਹੋ ਜਾਣਾ, ਤੈਂ ਵਿੱਦਿਆ ਵਿੱਚ ਸਮਾ ਜਾਣਾ। ਵਿੱਦਿਆ ਨੂੰ ਹੀ ਪਰਮਾਤਮਾ ਕਹਿੰਦੇ ਨੇ। ਵਿੱਦਿਆ ਸਾਰੇ ਪੂਰਨ ਹੈ, ਪੂਰਨ ਹੈ ਵਿੱਚੇ ਦੇ ਤੱਤ ਆ ਜਾਂਦੇ ਨੇ। ਵਿੱਦਿਆ ਪੜ੍ਹਨੀ ਹੈ ਵੀ ਉਹ ਵਿੱਦਿਆ ਦੇ ਵਿੱਚੋਂ ਨਿਕਲੀ ਭਾਵਨਾ, ਭਾਵਨਾ ਕਹਿ ਲਓ, ਉਸਨੂੰ ਸ਼ਰਧਾ ਕਹਿ ਲਓ। ਪਿਆਰ ਦੇ ਸ਼ਬਦ ਨੂੰ ਦੋ ਫਿਕਰਿਆਂ 'ਚ ਵਰਤਿਆ, ਵੀ ਜੇ ਤਾਂ ਪ੍ਰਣਮਣ ਵਾਲੀ ਚੀਜ਼ ਨਾਲ ਪਿਆਰ ਕਰੀਏ, ਉਹਨੂੰ ਤਾਂ ਮੋਹ ਕਹਿੰਦੇ ਨੇ ਸਾਰੇ ਹੀ, ਵੀ ਇਸ ਚੀਜ਼ 'ਚ ਤਾਂ ਬੜਾ ਮੋਹ ਹੈ, ਚਾਹੇ ਪੁੱਤਰ 'ਚ ਹੋਵੇ ਚਾਹੇ ਕਿਸੇ ਬੱਚੇ 'ਚ ਹੀ ਹੋਵੇ, ਇੱਕ ਚੀਜ਼ 'ਚ ਜ਼ਿਆਦਾ ਹੁੰਦਾ ਹੈ। ਸਮਾਨ ਸਾਰਿਆਂ ਨਾਲ ਹੀ ਵਰਦੇ, ਜਿਹਦੇ ਨਾਲ ਤਲਕ ਪੈਂਦੇ ਨੇ, ਜਿਸ ਤੱਕ ਲੋੜ ਹੈ। ਬੰਦਾ ਬੰਦੇ ਨਾਲ ਬੋਲਦਾ, ਪਸ਼ੂ ਨਹੀਂ ਬੋਲਦੇ। ਜਿਹੜੀ ਇੱਕ ਥਾਂ ਦੀ ਇੰਨੀ ਪ੍ਰੀਤੀ ਹੁੰਦੀ ਹੈ, ਭਾਵੇਂ ਲੱਖਾਂਪਤੀ ਆਦਮੀ ਬਣ ਜਾਏ, ਉਹ ਉਸ ਚੀਜ਼ ਨਾਲ ਜ਼ਿਆਦਾ ਪ੍ਰੀਤ ਹੋ। ਬਈ ਕਿਤੇ ਗ੍ਰਹਿ ਚਲੇ ਗਿਆ ਪਰਵੀਰਾਂ ਨਾਲ, ਬਈ ਮੇਰੇ ਵਿਹੜੇ ਨੂੰ ਖਾਲੀ ਖੋਲਿਆ ਨੇ, ਖਾਲੀ ਧੁੱਪ ਹੀ ਖੜਾਊ। ਇੱਕ ਥਾਂ ਪ੍ਰੀਤ ਜ਼ਿਆਦਾ ਹੁੰਦੀ ਹੈ। ਇਸ ਲੋਟ ਇੱਕ ਥਾਂ ਪ੍ਰੀਤੀ ਜਿਹਦੀ ਬ੍ਰਹਮ ਵਿੱਦਿਆ ਨਾਲ ਲੱਗ ਜਾਂਦੀ ਹੈ, ਉਸਨੂੰ ਇਹਨਾਂ ਸ਼ਬਦਾਂ ਨਾਲ ਬਣਾਉਣ ਲੱਗ ਜਾਂਦੇ, ਵੀ ਮਹਾਂਪੁਰਖ ਹੈ, ਉਹ ਸੰਤ ਹੈ, ਉਹ ਸਾਧੂ ਹੈ, ਉਹ ਪਰਾ ਲੋਕ ਹੈ। ਇਹੋ ਜਿਹੇ ਲੋਕ ਸ਼ਬਦ ਉਸ ਅੱਖਰਾਂ ਨਾਲ ਬਣਾਉਣਗੇ। ਉਹ ਹੈ ਏਕਤਾ ਦੀ ਗੱਲ, ਵੀ ਸਾਰਿਆਂ ਵਿੱਚ ਇੱਕ ਬ੍ਰਹਮ ਹੈ, ਮਾਤਾ ਪਿਤਾ ਦੇ ਸੰਬੰਧ ਨਾਲ ਰਚਨਾ ਬਣੀ ਹੈ, ਬਣਾਈ ਰੱਬ ਦੀ ਮਰਜ਼ਾਦਾ ਨਾਲ ਹੈ। ਇਹਦੇ ਵਿੱਚ ਦੇਖਣਾ, ਉਹ ਤਾਂ ਪੂਰਨ ਹੈਗਾ ਹੀ, ਮਰ ਕੇ ਤਾਂ ਉਹਦੇ 'ਚ ਹੀ ਰਲਣਾ, ਪਰ ਉਹ 'ਚ ਗਾਹਾਂ ਤਾਂ ਪਤਾ ਨਹੀਂ ਵੀ ਰਲ ਗਏ ਕਿ ਨਹੀਂ ਰਲ ਗਏ। ਖੇਲ ਸਾਰਾ ਕਾਇਆਂ 'ਚ ਹੀ ਹੈ, ਦੁੱਖ ਵੀ ਕਹਿਣਾ ਚਾਹੀਏ, ਸੁੱਖ ਵੀ ਕਹਿਣਾ ਚਾਹੀਏ, ਬਹੁਲਤਾ ਵੀ ਰਾਜ ਸ਼ਬਦ ਵੀ ਕਹਿਣਾ ਚਾਹੀਏ, ਗਰੀਬ ਸ਼ਬਦ ਵੀ ਕਹਿਣਾ ਚਾਹੀਏ। ਕਾਇਆਂ ਦੇ ਬਿਨਾਂ ਨਾ ਕੋਈ ਗਰੀਬ ਹੈ ਨਾ ਕੋਈ ਅਮੀਰ ਹੈ, ਕਾਇਆਂ ਦੇ ਵਿੱਚ ਹੀ ਨੇ ਇਹ, ਦੁੱਖ ਸੁੱਖ ਵੀ ਇਹਦੇ ਵਿੱਚ ਹੀ ਹੈ। ਇਹਦੇ ਵਿੱਚ ਹੁੰਦਿਆਂ ਪਰਮਾਤਮਾ ਦੇਖਣਾ, ਪਰਮਾਤਮਾ ਦਾ ਪੂਰਨੀਆ ਤੋਂ ਆਉਂਦਾ ਜਾਂਦਾ ਨਹੀਂ, ਕਾਇਆਂ ਸਾਰੀਆਂ ਨਾਸ਼ ਹੋ ਜਾਣ, 84 ਲੱਖ ਜੂਨ ਸਾਰੀ, ਇਕੱਲਾ ਸੁਣ ਰਹਿ ਜਾਏਗਾ ਆਕਾਸ਼, ਆਕਾਸ਼ 'ਚ ਤਾਂ ਚੀਜ਼ ਨਹੀਂ ਜਿਹੜੀ ਬਣ ਹਟ ਜਾਏ, ਉਹ ਤਾਂ ਪੋਲ ਹੈ, ਉਹਦਾ ਕੀ ਨਾਸ਼ ਹੋਣਾ, ਆਕਾਸ਼ ਨਾਸ਼ ਬਣ ਕੇ ਹੋਰ ਗੌਰ ਹੋਊ ਕੀ, ਉਹਦਾ ਸੁਣ ਹੈ ਨਾ ਉਹਦੀ ਵਾਹਿਗੜੀ ਦੇਖੀਏ ਕਿੰਨੇ ਉੱਚਾ। ਸਾਇੰਸਦਾਨਾਂ ਨੇ ਇਹ ਲਿਖ ਦਿੱਤਾ ਆਪਾਂ ਨੂੰ, ਮੈਂ ਉੱਥੇ ਗੁਰਮੁਖ ਨੂੰ ਮਿਲਿਆ ਸੀ, ਥੀ ਤਾਂ ਉਹ ਗੋਰਾ ਪਰ ਉਹ ਆਪਣੇ ਰਾਜ ਸੀ ਜਦੋਂ ਉਹਨਾਂ ਦਾ, ਉਹ ਕਹਿੰਦਾ ਮੈਂ ਸੱਤੋ ਗਲੀ ਵਿੱਚ ਇੱਥੇ ਗੁਰਮੁਖੀ ਵਿੱਦਿਆ ਦਾ ਮੈਂ ਬੜਾ ਪੈਰੋਕਾਰ ਸੀ, ਮੈਂ ਜੀਵਨ ਦੋਹਾਂ ਮਹਾਤਮਾ ਦੇਖਿਆ, ਉਹ ਸੀ ਉਹ ਸਾਈ ਗਿਲਜਿਆਂ 'ਚ ਰਹਿੰਦਾ ਵੀ, ਹੁਣ ਵੀ ਮੈਂ ਕਹਿੰਦਾ ਗਿਲਜੇ 'ਚ ਰਹੇ, ਮੇਰੇ ਤੋਂ ਛੋਟੀ ਉਮਰ ਦਾ ਸੀ, ਨੰਦਨ ਮਿਲਿਆ ਸੀ ਵੀ ਜਦ ਕਿ ਮੈਂ ਆਇਆ ਜਦ ਸਾਡਾ ਰਾਜ ਬਦਲਿਆ, ਉਸ ਵਕਤ ਮੈਂ ਦੇਸ਼ 'ਚ ਆਇਆ ਨਹੀਂ, ਮੈਂ ਪੰਜਾਬ 'ਚ ਹੀ ਰਿਹਾ ਜੰਮ ਕੇ, ਪੰਜਾਬੀ ਉਹਦੇ ਬਹੁਤ ਸੋਹਣੀ ਜਾਤ ਸੀ। ਉਹਨੇ ਇਹ ਵਾਰਤਾ ਸਾਰੀਆਂ ਦੱਸੀਆਂ ਨੇ ਵੀ ਈਸਾ ਜੀ ਸਾਡੇ ਗੁਰੂ ਨਾਨਕ 'ਤੇ, ਜਿਹੜਾ ਜੀਵਨ ਮੈਂ ਗੁਰੂ ਨਾਨਕ ਦੇ ਗ੍ਰੰਥਾਂ ਦੇ ਵਿੱਚੋਂ ਉਹਨਾਂ ਦਾ ਦੇਖਿਆ, ਉਹੀ ਸਾਡੇ ਈਸਾ ਜੀ ਦਾ ਸੀ, ਪਰ ਸਾਡੇ ਲਾਣੇ ਨੇ ਨਹੀਂ ਮੰਨਿਆ। ਇਹਨਾਂ ਨੂੰ ਕੇਵਲ ਰਾਜ ਦੀ ਇੱਛਾ, ਰਾਜ ਦਾ ਪ੍ਰਚਾਰ ਕਰਨਾ ਹੋਣਗੇ ਤਾਂ ਇੱਥੇ ਮੱਥਾ ਟੇਕਣ ਆਉਣਗੇ, ਨਹੀਂ ਤਾਂ ਈਸਾ ਜੀ ਦਾ ਨਾਂ ਲੈ ਲਿਆ, ਸਿਰ ਗਿਰ ਬਿਠਾ ਤੀ ਉਹਨੂੰ, ਤਾਂ ਉਹਦੇ ਪੱਖ ਦਾ ਬੰਦਾ ਉਹਦਾ ਧੜਾ ਬਣ ਜਾਂਦਾ ਸੀ। ਹੁਣ ਉਹਨਾਂ ਨੇ ਇਹਨਾਂ ਦੋਹਾਂ ਗੱਲਾਂ 'ਤੇ ਨਫ਼ਰਤ ਕਰਤੀ ਅਮੈਰੀਕਾ ਵਾਲਿਆਂ ਨੇ, ਅਮੈਰੀਕਾ ਵਾਲੀ ਸਰਕਾਰ ਨੇ ਲੱਖਾਂ ਹੀ ਰੁਪਈਆ ਖਰਚ ਕੀਤਾ ਅਤੇ ਵੀ ਸਿਰਕਟ ਹਟ ਜਾਏ, ਸਿਰਕਟਾਂ ਦੀ ਮੁਸ਼ਤਰਕਾ ਤੌਰ 'ਤੇ ਵੇਚਦੀ ਚੀਜ਼ ਨੂੰ ਤਾਂ ਉਹ ਫੌਜਦਾਰੀ ਕਰ ਦਿੰਦਾ ਵੀ ਮੇਰਾ ਇੰਨਾ ਕੰਮ ਚੱਲਦਾ ਸੀ, ਹਟਦੀ ਹੈ ਗੌਰਮੈਂਟ ਨੂੰ ਮੈਂ ਟੈਕਸ ਦਿੰਦਾ ਸੀ, ਉਹ ਤਰੀਕੇ ਨਾਲ ਹਟਾਉਂਦੇ ਤੇ ਵੀ ਸਾਰੇ ਹਟ ਜਾਣ, ਹੋਰ ਖਰਚ ਕਰਨ ਵਾਸਤੇ ਪੈਦਾਇਸ਼ ਕੀਤੀ ਵੀ ਆਹ ਚੀਜ਼ ਉਹਦੀ ਜਗ੍ਹਾ 'ਤੇ ਵਰਤ ਲਓ, ਵੀ ਸਿਰਕਟ ਨੂੰ ਛੱਡ ਦਿਓ, ਇਹਦੇ ਵਿੱਚ ਬਿਨਾਂ ਦਲਿੱਦਰ ਅਤੇ ਹੋਰ ਕੁਛ ਨਹੀਂ। ਅਮੈਰੀਕਾ ਨੇ 1,000,000,000 ਰੁਪਈਆ ਖਰਚ ਦਿੱਤਾ ਇਸ ਗੱਲ 'ਤੇ ਵੀ ਸਿਰਕਟਾਂ ਛੱਡ ਦਿਓ। ਜਵਾਨੀ ਦੀ ਚਾਲ ਆਉਣ 'ਤੇ ਹੁਣ ਥੋੜ੍ਹੇ ਥੋੜ੍ਹੇ ਥਾਈਂ ਦਫ਼ਤਰਾਂ ਦੇ ਵਿੱਚ ਲਿਜਾਣ ਦੀ ਚਾਲ ਛੁਟਾ ਦਿੱਤੀ ਹੈ, ਕਈ ਗੱਡੀਆਂ ਵਿੱਚ ਵੀ ਹਟਾ ਦਿੱਤੀ ਹੈ, ਥੋੜ੍ਹੇ ਥੋੜ੍ਹੇ ਥਾਈਂ ਤਾਂ ਹਟ ਗਈ। ਅਜੇ ਜਿਹੜੀ ਨਿਕੰਮੀ ਚੀਜ਼ ਉਹਨੇ ਲਿਖਿਆ ਸਾਰੇ ਵੀ ਸਾਰੀਆਂ ਚੀਜ਼ਾਂ 'ਚ ਅਮਰ ਹੈਗੇ, ਫੀਮ 'ਚ ਵੀ ਹੈਗਾ, ਅੰਨ 'ਚ ਵੀ ਹੈਗਾ, ਉਹਦੇ ਨਾਲ ਸਰੀਰ ਚੱਲਦਾ, ਇਹਦੇ ਵਿੱਚ ਸਿਰਗਿਟ 'ਚ ਕੋਈ ਵੀ ਅਮਰ ਨਹੀਂ। ਇਸ ਤਰੀਕੇ ਨਾਲ ਜਿਹੜੇ ਆਪਣੇ ਰਾਧਾ ਸੁਆਮੀ ਨੇ, ਇਹਨਾਂ ਨੂੰ ਆਪਣੇ ਸਿੰਘ ਨੇ ਕਿਸੇ ਨੇ ਕਹਿ ਤਾ ਬਲਾਸਣਾ, ਵੀ ਉਹ ਆਪਸ ਵਿੱਚ ਹੀ ਮਿੱਤਰ ਥੇ, ਉਹਨਾਂ ਨੇ ਕਿਹਾ ਵੀ ਮਹਾਤਮਾ ਜੀ ਤੁਹਾਡੇ ਸਿੰਘ ਗਧੀ ਚੁੰਘਦੇ ਨੇ। ਉਹਨਾਂ ਨੇ ਵੀ ਇਸ ਜਵਾਬ ਨਾਲ ਪਿਆਰ ਨਾਲ ਦਿੱਤਾ, ਭਾਈ ਅਸੀਂ ਉਹਨੂੰ ਹਟਾਵਾਂਗੇ, ਵੀ ਤੁਸੀਂ ਗਾਇਂ ਚੁੰਘਿਆ ਕਰੋ ਭਾਈ, ਗਧੀ ਨਾ ਚੁੰਘੋ। ਉਹ ਗਧੀ ਚੁੰਘਣੀ ਕਹਿੰਦੇ ਨੇ ਸਿਰਗਟ ਪੀਣ ਨੂੰ, ਸਿੱਖ ਵੀ ਇਹ ਸਿਰਗਟ ਤੰਬਾਕੂ ਪਰਤਦੇ ਨੇ। ਗੁਰੂ ਕਹਿੰਦੇ ਉਹਨੂੰ ਵਰਜਿਆ ਤੀ ਵੀ ਦਲਿੱਦਰ ਦਾ ਹੀ ਘਰ ਹੈ, ਇਹਦੇ 'ਚ ਅਮਲ ਕੋਈ ਨਹੀਂ, ਦਲਿੱਦਰ ਨਾਲ ਨਾ ਕੋਈ ਵਿਹਾਰ ਸਿੱਧ ਹੁੰਦਾ ਹੈ, ਨਾ ਰੱਬ ਦੀ ਬੰਦਗੀ ਨਹੀਂ, ਬੰਦਗੀ ਵਿਹਲ ਦੀ ਗੱਲ ਨਹੀਂ, ਵਿੱਦਿਆ ਹੈ। ਜਦ ਵਿੱਦਿਆ 'ਚ ਆਦਮੀ ਪ੍ਰਵੇਸ਼ ਹੁੰਦਾ, ਉਹਨੂੰ ਪਤਾ ਲੱਗਦਾ ਵੀ ਵਿੱਦਿਆ ਕਿੰਨੀ ਉੱਚੀ ਚੀਜ਼ ਹੈ। ਹਾਲੇ ਤਾਂ ਸਾਡਾ ਬਲਾਸ ਹੀ ਹੈ, ਅਸੀਂ ਦੱਸ ਪੜਿਆ ਵੀ ਸਾਡਾ ਮੁੰਡਾ ਆਪਣੇ ਦੇਸ਼ ਇਲਾਕੇ ਦੀ ਸਭਤਾ ਵਿੱਚ, ਉਹਨੂੰ ਪਿਤਾ ਬੜੇ ਫਖਰ ਨਾਲ ਕਹਿੰਦਾ ਸਾਡਾ ਮੁੰਡਾ ਦੱਸ ਪੜਿਆ ਹੋਇਆ, ਦੱਸ ਥਾਈਂ ਅਜੇ ਵਿਦਿਆਰਥੀ ਹੀ ਬਣਦਾ, ਵੀ ਇਲਮ ਤਾਂ ਜਾਣਦਾ ਹੀ ਨਹੀਂ। ਜਿਹੜਾ ਜ਼ਿਆਦਾ ਚੋਟੀ ਦਾ ਕੋਈ ਆਪਣੇ ਬਜ਼ੁਰਗ ਹੋਇਆ, ਸਾਇੰਸਦਾਨ ਸੀ ਉਹ ਬਰਤਾਨੀਆ ਵਿੱਚ, ਉਹਨਾਂ ਨੇ ਉੱਥੇ ਦੀ ਯੂਨੀਵਰਸਿਟੀ ਦੇ ਵਿੱਚੋਂ ਇੱਕ ਕਿਤਾਬ ਬਣੀ ਹੋਈ ਹੈ, ਜਿਹੜਾ ਉਹ ਪੜ੍ਹ ਰਵੇ ਉਹਨੂੰ ਸਾਇੰਸਦਾਨੀ ਦੇ ਵਿੱਚ ਰੈਂਕ ਮਿਲਦਾ, ਵੀ ਇਹ ਸਾਰਿਆਂ ਨੂੰ ਇਲਮ 'ਚ ਉੱਚਾ। ਇੱਕ ਗੁਰੂ ਕਿਹਾ ਜਾ ਉੱਠਿਆ, ਉਹਨੇ ਉਹ ਕਿਤਾਬ ਸਾਰੀ ਪੁੱਠੀ ਪੜ੍ਹਤੀ, ਸਿੱਧੀ ਤਾਂ ਹੁਣ ਸਾਰੇ ਪੜ੍ਹ ਪੁੱਠਾ ਨਾ, ਤਾਂ ਆਪਣਾ ਨਾ ਵੀ ਪੁੱਠੇ ਨਾ ਉੱਠ ਨੂੰ ਬਣਾਈਏ, ਛੇਤੀ ਨਹੀਂ ਬੋਲਾਉਂਦਾ। ਉਹਨੇ ਉਹ ਕਿਤਾਬ ਪੁੱਠੀ ਪੜ੍ਹਤੀ, ਇੰਨੇ ਦਿਮਾਗ ਵਾਲੇ ਵੀ ਬੰਦੇ ਹੋਏ ਨੇ। ਉਹਨੂੰ ਵਿੱਦਿਆ ਦਾ ਰੈਂਕ ਤਾਂ ਉੱਚਾ ਮਿਲ ਗਿਆ। ਜਿਹੜਾ ਰੱਬ ਦਾ ਸਿਧਾਂਤ ਹੈ, ਰੱਬ ਉਹ ਕਹਿੰਦੇ ਨੇ ਗਾਡ, ਮਾਲਕ ਨੂੰ ਕਿਸੇ ਚੀਜ਼ ਦਾ ਜ਼ਿੰਮੇਵਾਰ, ਇਹ ਕੁੱਲ ਮਖਲੂਕਾਤ ਦੀ ਜਿਹੜੀ ਸ਼ਕਤੀ ਜ਼ਿੰਮੇਵਾਰ ਹੈ, ਉਹਨੂੰ ਇਹ ਰੱਬ ਕਹਿੰਦੇ ਨੇ, ਉਹ ਗਾਡ ਕਹਿੰਦੇ ਨੇ। ਗਾਡ ਛੋਟੀ ਚੀਜ਼ ਦਾ ਨਾਮ ਹੈ, ਰੇਲ ਦੇ ਉੱਤੇ ਜ਼ਿੰਮੇਵਾਰ ਹੈ ਵੀ ਉਹਨੇ ਚਲਾਉਣੀ ਹੈ, ਡਰਾਈਵਰ ਨੇ ਤਾਂ ਚਲਾਉਣੀ ਹੈ, ਜੇ ਰੇਸ ਕਰਨੀ ਹੈ, ਹੌਲੀ ਕਰਨੀ ਹੈ, ਚਿੱਖੀ ਕਰਨੀ ਹੈ, ਤਾਂ ਗਾਡ ਨੇ ਦੱਸਣਾ ਵੀ ਇੱਥੇ ਸਲੋ ਚੱਲ, ਇੱਥੇ ਤੇਜ਼ ਚੱਲ, ਇੱਥੇ ਕਢਾ ਲੈ। ਉਹ ਜ਼ਿੰਮੇਵਾਰੀ ਗਾਡ ਦੀ ਹੈ, ਗਾਡ ਉਹਨੂੰ ਗਾਡ ਕਹਿਤਾ ਇਕੱਲੀ ਰੇਲ ਦਾ ਹੋਣ ਕਰਕੇ, ਰੱਬ ਨੂੰ ਕਹਿਤਾ ਗਾਈਡ, ਗਾਈਡ ਰੱਬ ਨੂੰ ਗਾਈਡ ਕਹਿੰਦੇ ਨੇ। ਥੋੜ੍ਹਾ ਜਿਹਾ ਫਰਕ ਹੈ ਬੋਲਣ ਦੇ ਵਿੱਚ ਹੀ, ਜ਼ਬਾਨ 'ਚ ਆਉਂਦਾ ਵੀ ਕੁੱਲ ਮਖਲੂ ਦਾ ਮਾਲਕ, ਉਹ ਜ਼ਿੰਮੇਵਾਰ, ਬਾਡੀ ਗਾਰਡ ਕਹਿ ਲਓ, ਬਾਡੀ ਸਰੀਰ ਨੂੰ ਕਹਿੰਦੇ ਨੇ, ਗਾਰਡ ਉਹਦੇ ਪਹਿਰੇਦਾਰ ਨੂੰ ਕਹਿੰਦਾ, ਉਹਦੀ ਰਾਖੀ ਵਾਲੇ ਨੂੰ। ਬਾਡੀਗਾਰਡ ਰੱਬ ਸਾਰੀ ਦੁਨੀਆਂ ਦੀ ਰਾਖੀ ਕਰਨ ਵਾਲਾ ਹੈ। ਉਹ ਸਾਰੇ ਰਮਿਆਂ ਕਰਕੇ ਉਹਨੂੰ ਰੱਬ ਕਹਿੰਦੇ ਨੇ। ਬਸ ਸਮੇਂ ਤੂੰ ਆਪਣੇ ਇੱਕ ਦਾ ਸ਼ਬਦ ਮੰਨ ਲੈ, ਤੈਨੂੰ ਉਹਦੀ ਸੋਝੀ ਹੋ ਜਾਏਗੀ ਵੀ ਰੱਬ ਕੀ ਚੀਜ਼ ਹੈ। ਇੱਕ ਨਾਲ ਇਹੋ ਜਿਹੀ ਬਣਾ ਦਿਉ ਅਤੇ ਇੱਕ ਹੋ ਜਾਓ, ਚਾਹੇ ਪਿਓ ਨਾ ਬਣਾਉਣਾ, ਪਿਓ ਨਾ ਬਣਾ ਜਿੱਕਣ ਸਰਵਣ ਨੇ ਮਾਂ ਬਾਪ ਨਾ ਬਣਾਈ ਹੈ, ਚਾਹੇ ਪਤੀ ਨਾਲ ਬੀਬੀ ਬਣਾ ਲਵੇ ਰੱਬ ਮਿਲ ਜਾਏਗਾ। ਪਤੀ ਨਾਲ ਬਣਾਵੇ ਜਿੱਕਣ ਪਰਮਾਤਮਾ ਦੇ ਅਸੂਲ ਵਿੱਚ ਬਹੁਤ ਸਾਰੀਆਂ ਬੀਬੀਆਂ ਤਕੜੀਆਂ ਹੋਈਆਂ, ਉਹਨਾਂ ਨੇ ਰੱਬ ਨੂੰ ਵੀ ਬੰਦੋਬਸਤ ਕਰ ਲਿਆ ਸੀ ਪਤੀ ਦੀ ਸੇਵਾ ਵਿੱਚ। ਅਤੇ ਹੁਣ ਵੀ ਹਜ਼ੂਰ ਨੇ ਕਿਹਾ ਵੀ ਬੀਬਾ ਅੱਗੇ ਵੀ ਇੱਕ ਬੀਬੀ ਤੁਹਾਡੇ ਵਰਗੀ ਹੋਈ ਹੈ, ਇੱਕ ਪੰਜਵੇਂ ਪਾਤਸ਼ਾਹ ਵੇਲੇ ਹੋਈ ਸੀ, ਉਹਨਾਂ ਨੇ ਰਜਨੀ ਉਹਦਾ ਨਾਂ ਰੱਖ ਲਿਆ, ਪਰ ਪਹਿਲੀ ਦਾ ਨਾਂ ਰਜਨੀ ਅਤੇ ਇਸ ਕਰਕੇ ਉਹਦਾ ਨਾਂ ਵੀ ਰਜਨੀ ਰੱਖ ਲਿਆ। ਪੀਲਣੀ ਵੀ ਹੋਈ ਆ, ਤਿੰਨ ਚਾਰ ਮਹਾਂਪੁਰਖ ਹੋਏ ਨੇ ਬੀਬੀਆਂ ਦੇ ਜਾਮੇ 'ਚ, ਉਹਨਾਂ ਨੂੰ ਚੋਟੀ 'ਤੇ ਜਾ ਕੇ ਵਡਿਆਈ ਟਾਈਮ ਦੇ ਅਵਤਾਰ ਨੇ ਦਿੱਤੀ ਹੈ, ਜਿਹੜਾ ਟਾਈਮ ਦਾ ਕੋਈ ਆਗੂ ਸੀ। ਪੀਲਣੀ ਪਿਛਲੇ ਜਨਮ ਦੇ ਵਿੱਚ ਉਸਨੇ ਵਿਸਥਾਰ ਨਾਲ ਗੱਲ ਕਰਕੇ ਸਭਾ 'ਚ ਕਰੀ ਹੈ ਵੀ ਉਹ ਕਿਸੇ ਰਾਜੇ ਦੀ ਰਾਣੀ ਸੀ, ਕੁੰਤੀ ਸੀ ਉਹਦਾ ਨਾਮ, ਵੈਸੇ ਕੁੰਤੀ ਅਰਜੁਨ ਦੀ ਮਾਂ ਦਾ ਨਾਮ ਵੀ ਸੀ। ਇਸ ਦਾ ਨਾਂ ਉਹਨੇ ਉੱਥੇ ਆਪਣੇ ਇਤਿਹਾਸ ਵਿੱਚ ਉਹਨੇ ਇਹਨੂੰ ਦੱਸਿਆ ਵੀ ਇਹਦੇ ਨਾਲ ਕੁੰਤੀ ਸੀ ਰਾਣੀ ਸੀ, ਪਰ ਜਿਹੜਾ ਉਹਨਾਂ ਦਾ ਪਰਿਵਾਰ ਪੇਕਿਆਂ ਦਾ ਸੀ ਉਹ ਗੁਰਮਤ ਵਿੱਚ ਰੱਬ ਦੇ ਪਾਸੇ ਲੱਗਣ ਵਾਲਾ ਸੀ, ਬੰਦਗੀ ਕਰਨ ਵਾਲਾ ਸੀ। ਇਹ ਰਾਜੇ ਨੇ ਵਿਆਹੀ ਕੀ, ਹੁਣ ਵਿਆਹੀ ਤਾਂ ਫਿਰ ਲੜਕੀ ਪਤੀ ਦੇ ਅਧੀਨ ਹੁੰਦੀ ਹੈ। ਉਹ ਰਾਜਾ ਸੀ ਦਲੀਲ ਦਾ ਗਰਮ ਸੀ, ਉਹਨੇ ਉਹਨੂੰ ਕੁਟਕਾ ਪੜਦੇ ਨੂੰ ਦੇਖ ਕੇ ਬਹੁਤ ਗੁੱਸਾ ਆਇਆ, ਤੂੰ ਬਾਹਮਣਾਂ ਦੀ ਕੁੜੀਆਂ ਖੜ ਰਹੇ ਫੜੇ ਫਿਰੀਏ, ਤੈਨੂੰ ਪਤਾ ਤੂੰ ਇਸ ਇਲਾਕੇ ਦੇ ਸਾਰੇ ਦਾ ਮੈਂ ਰਾਜਾ, ਤੂੰ ਮੇਰੀ ਰਾਣੀ ਹੈ, ਐਡੇ ਉੱਚੇ ਹੋਦੇ ਤੂੰ ਆਹ ਗੁਟਕਾ ਫੜੇ। ਉਹਨੇ ਫੜ ਕੇ ਗੁਟਕਾ ਅੱਗੇ ਤੇ ਰੱਖਤਾ ਵੀ ਤੂੰ ਬਾਹਮਣਾਂ ਦੀ ਕੁੜੀ, ਤਾਂ ਬਾਹਮਣਾਂ ਦਾ ਕੰਮ ਹੁੰਦਾ ਵਿੱਦਿਆ ਪੜ੍ਹਨੀ, ਅੱਗੇ ਮੰਨਦੇ ਹੀ ਤੇ ਆਪਣੇ ਹਿੰਦੁਸਤਾਨ 'ਚ ਵੀ ਬਾਹਮਣੀ ਵਿੱਦਿਆ ਪੜ੍ਹ ਸਕਦਾ, ਹੋਰ ਨਹੀਂ ਪੜ੍ਹ ਸਕਦਾ। ਉਹਨੇ ਫਿਰ ਪਰਮਾਤਮਾ ਮੂਹਰੇ ਦੁਆ ਐਸੀ ਕੀਤੀ ਯੋਗ ਸ਼ਕਤੀ ਨਾਲ, ਇਹਨੂੰ ਊਂ ਤਾਂ ਆਮ ਤੌਰ 'ਤੇ ਖੁਦਕਸ਼ੀ ਉਹ ਕਹਿੰਦੇ ਨੇ ਵੀ ਆਪ ਖਾ ਕੇ ਮਰ ਜਾਣਾ, ਉਹਨਾਂ ਨੇ ਆਪਣੀ ਯੋਗ ਸ਼ਕਤੀ ਨਾਲ ਹੀ ਪ੍ਰਾਣ ਬੰਦ ਕਰ ਲਏ, ਮੌਤ ਕਰ ਲਈ ਆਪਣੀ। ਅਰਜ ਕੀਤੀ ਕਰਤਾਰ ਮੂਹਰੇ ਵੀ ਮੈਨੂੰ ਇਹ ਜੀ ਬਾਦਸ਼ਾਹੀ ਨਾਲੋਂ ਜੇ ਮੈਂ ਹੁਣ ਰਾਣੀ ਬਣੀ ਤਾਂ ਮੇਰੇ ਗੁਰਦੇਵ ਦੀ ਵਗਿਆ ਹੋਈ। ਰਾਜੇ ਨੇ ਬਾਣੀ ਨੂੰ ਅੱਗ 'ਤੇ ਧਰਿਆ ਵੀ ਮੈਨੂੰ ਇਹ ਜੇ ਥਾਂ ਭੇਜ ਜਿੱਥੇ ਮੇਰੀ ਕੋਈ ਬਾਤ ਨਾ ਪੁੱਛੇ, ਮੈਂ ਜੇ ਮੇਰੇ ਜਨਮ ਵਿੱਚ ਮੇਰੇ ਕਰਮ ਦੇ ਵਿੱਚ ਇਸਤਰੀ ਦਾ ਜਾਮਾ ਭੋਗਣਾ ਹੀ ਹੈ ਤਾਂ ਮੈਨੂੰ ਬਣਾ ਵੀ ਇਸਤਰੀ ਹੋਈ, ਪਰ ਮੈਨੂੰ ਭੇਜ ਇਹੋ ਜਿਹੇ ਥਾਂ ਜਿੱਥੇ ਮੈਨੂੰ ਕੋਈ ਦੇਖ ਕੇ ਬਿਨਾਂ ਖੁਸ਼ ਹੋਵੇ। ਉਹ ਚੂੜਿਆਂ ਦੇ ਜਾ ਜਾਂਦੀ, ਵੈਸੇ ਤਾਂ ਉੱਥੇ ਇੱਕ ਕੌਮ ਹੈ, ਇਹ ਭੀਲ ਕੌਮ ਹੈ, ਨਾਂ ਤਾਂ ਉਹਦੇ ਨਾਲ ਸਬਰੀ ਸੀ, ਪੀਲਾਂ ਦੇ ਜੰਮੀ ਕਰਕੇ ਪੀਲਣੀ ਸਿੱਧ ਹੈ, ਸਾਰੇ ਸ਼ਬਦ ਪੀਲਣੀਓ ਚੱਲਦਾ। ਉਹ ਆਪਣੇ ਜਵਾਨੇ ਛੋਰੀ ਹੈ, ਉਹ ਜਿਹੜਾ ਹੁਣ ਵੀ ਉੱਥੇ ਅਜੇ 100-150 ਸਿੰਘ ਦਾ ਅਸੀਂ ਗਏ ਅਤੇ 60 ਜਦ ਦੇਖਿਆ 150 ਮੀਲ ਤੱਕ ਜੰਗਲ ਪਿਆ, ਉੱਥੇ ਸਾਗਮਾਨ ਵਾਲਾ ਹੈ ਉੜੀਸਾ 'ਚ ਜਾ ਕੇ, ਉੜੀਆ ਸੂਬਾ ਜਿਹੜਾ ਉੜੀਸਾ ਦਾ ਆਏ ਗਏ ਅਤੇ ਅਸੀਂ ਹਜ਼ੂਰ ਸਾਹਿਬ ਨੂੰ, ਸਰੀਰ ਮੇਰੇ ਨਾਲ 100 ਸੀ, ਆਏ ਅਸੀਂ ਉੱਧਰ ਦੀ ਅਤੇ ਕਲਕੱਤੇ ਨੂੰ ਜਾਂਦੇ ਹੋਏ, ਉਸ ਜੰਗਲ ਤੋਂ ਹੀ ਲੰਘੇ ਹਾਂ। ਉਹ ਜੰਗਲ ਦੇ ਵਿੱਚ ਅਸੀਂ ਉਸ ਸਰੋਵਰ 'ਤੇ ਨਹੀਂ ਗਏ, ਪਰ ਸਿਆਣਿਆਂ ਨੇ ਦੱਸਿਆ ਸੀ ਪੀਲਣੀ ਇਸ ਜੰਗਲ ਦੇ ਵਿੱਚ ਜੋਗੀ ਇਕੱਠੇ ਹੋ ਕੇ ਤਪੀਏ ਬੈਠੇ ਤੇ ਦਾਨੀ ਆਦਮੀ ਨੇ ਉਹਨਾਂ ਨੂੰ ਉੱਥੇ ਉਹਨਾਂ ਗੁਜ਼ਾਰਾ ਤੇ ਆਉਂਦੇ ਸੀ, ਜਦੋਂ ਉਹਨਾਂ ਦਾ ਅੰਨ ਮੁੱਕ ਜਾਣਾ ਤੇ ਆਉਣਾ ਉਹ ਆਪਣੀ ਰੋਟੀ ਲਾ ਕੇ ਉੱਥੇ, ਹੋਰ ਨਹੀਂ ਛੂ ਜਾਂਦਾ। ਉਹ ਜੰਗਲ ਬੜਾ ਸੀ, ਉਸ ਜੰਗਲ ਵਿੱਚ ਉਸ ਇਲਾਕੇ 'ਚ ਹੀ ਉਹ ਹੋਈ ਹੈ, ਉੜੀਸਾ 'ਚ ਹੋਈ ਹੈ ਪੀਲਣੀ। ਪੀਲਣੀ ਨਹੀਂ ਜੰਮੀ ਇਹਨਾਂ ਚੂੜਿਆਂ ਨੇ, ਉਹਨੇ ਆਪਣੇ ਯੋਗ ਹੋਣ 'ਤੇ ਮਾਪਿਆਂ ਨੇ ਵਿਆਹ ਤੀ, ਵਿਆਹੇ ਤਾਂ ਉਹਦਾ ਬਹੁਤ ਹੀ ਖੁਸ਼ੋਬੜੀ ਸੀ। ਜਦ ਉਹਨੇ ਬਾਹਰ ਜਾ ਕੇ ਪਤੀ ਨੇ ਦੇਖਿਆ ਰਾਹ 'ਚ, ਉਹ ਉੱਥੇ ਹੀ ਛੱਡ ਗਿਆ। ਉਹਨੇ ਨਿਆਣੀ ਨੇ ਤਾਂ ਮਾਪਿਆਂ ਦੇ ਘਰ ਆਉਣਾ ਸੀ, ਮਾਪਿਆਂ ਦੇ ਆ ਗਈ, ਜਦੋਂ ਪੂਰੀ ਵਾਰਸ ਹੋ ਗਈ ਦੁਬਾਰੇ ਫਿਰ ਪਤੀ ਢੋਲ ਕੇ ਵਿਆਹ ਤੀ, ਉਹ ਵੀ ਛੱਡ ਗਿਆ। ਫਿਰ ਇਹਨੂੰ ਵੀ ਸੋਚੀ ਹੋ ਗਈ ਵੀ ਮੈਂ ਤਾਂ ਪਿੱਛੇ ਜਨਮ ਦੇ ਵਿੱਚੋਂ ਕੋਈ ਮੰਗ ਕੇ ਆਈ ਹਾਂ ਕਰਤਾਰ ਕੋਲ ਬੰਦਗੀ, ਮੈਨੂੰ ਇਹੋ ਜਿਹਾ ਬਣਾ ਜਿਹੜਾ ਕਰਕੇ ਮੇਰੇ ਕਨੀ ਝਾਕ ਕੇ ਖੁਸ਼ ਨਾ ਹੋਵੇ, ਮੈਂ ਤਾਂ ਰੱਬ ਦੀ ਬੰਦਗੀ ਕਰਨ ਵਾਸਤੇ ਮਨੁੱਖਾ ਜਨਮ ਮਿਲਿਆ। ਉਹਨੇ ਫਿਰ ਉਸ ਜੰਗਲ ਵਿੱਚ ਪੰਪਾ ਸਰ ਤਲਾਉ ਸੀ, ਜੰਗਲ 'ਚ ਚਲੀ ਗਈ ਉਦਾਸ ਹੋ ਕੇ, ਘਰ ਨੂੰ ਨਹੀਂ ਗਈ ਦੂਜੀ ਵੇਲ ਵਿਆਹੀ 'ਤੇ। ਉੱਥੇ ਜਾ ਕੇ ਇੱਕ ਮਹਾਂਪੁਰਖ ਸੰਗਤ ਵਿੱਚ ਸਾਰੇ ਬੰਦਿਆਂ ਦਾ ਇੱਕੋ ਜਿਹਾ ਸੁਭਾਅ ਨਹੀਂ ਹੁੰਦਾ, ਇਹਦੇ 'ਚ ਸਾਫ਼ ਸੁਭਾਅ ਵਾਲੇ ਹੁੰਦੇ ਵੀ ਗਰਮ ਵਾਲੇ ਵੀ ਹੁੰਦੇ ਨੇ, ਅਤੇ ਉਹਨਾਂ ਨੇ ਮਹਾਂਪੁਰਖ ਦੀ ਬੰਦਗੀ ਕਰਨ ਵਾਲਾ ਜਮਾਤ ਨੂੰ ਸਾਰਿਆਂ ਨੇ ਸਲਾਹਿਆ ਜਿਹੜੇ ਇਕੱਠੇ ਹੋ ਕੇ ਕਰਨ, ਉਹਦੇ ਵਿੱਚ ਮਾਮ ਦੁਰਾਚਾਰੇ ਵੀ ਹੋਣ, ਸੰਗਤ ਇਕੱਠੀ ਸਾਰੀ ਉਹ ਚੰਗੀ ਹੁੰਦੀ ਹੈ। ਉਹਦੀ ਨਿੰਦਾ ਸੰਗਤ ਨੂੰ ਉਹਨਾਂ ਨੇ ਕਿਹਾ ਵੀ ਬੀਬਾ ਸੰਗਤ ਦੀ ਸੇਵਾ ਨਾਲ ਬੰਦੇ ਦਾ ਜਨਮ ਸੋਹਣਾ ਬਣਦਾ, ਸਾਫ਼ ਹੁੰਦਾ ਹੈ। ਤੇ ਇਹ ਜੋਗੀਆਂ ਦੀ ਸੰਗਤ ਹੈ, ਇਹਨਾਂ ਦੀ ਸੇਵਾ ਕਰਿਆ ਕਰ, ਤੇਰੀ ਬਿਰਤੀ ਸਾਫ਼ ਹੋ ਜਾਏਗੀ। ਜਿਹੜਾ ਕੰਮ ਤੇਰਾ ਪ੍ਰਯੋਜਨ ਉਹਨੇ ਮੰਤਰ ਦੱਸਿਆ, ਰਾਮ ਰਾਮ ਮੰਤਰ ਹੈ ਇਸ ਵਕਤ ਦਾ, ਰਾਮ ਜੀ ਅਵਤਾਰ ਨੇ, ਤੂੰ ਟੋਲੀ ਨਾ, ਇੱਕ ਤੂੰ ਵਡਰੂਪ ਹੈ, ਦੂਜਾ ਜਨਾਨਾ ਜਾਮਾ ਹੈ ਜਿਹਨੂੰ ਕਰਤਾਰ ਵਡਿਆਈ ਦੇਵੇ, ਬੀਬੀਆਂ ਦਾ ਜਾਮਾ, ਚੂੜਿਆਂ ਦੀ ਕੁੜੀ ਬੜੀ ਹੋਈ ਵਡਰੂਪ, ਉਹ ਇੱਕ ਮਹਾਂਪੁਰਖ ਬ੍ਰਹਮ ਗਿਆਨੀਆਂ 'ਚੋਂ ਹੋਈ ਹੈ, ਮੀਰਾਬਾਈ ਹੋਈ, ਕਰਮਾਬਾਈ ਹੋਈ, ਪੀਲਣੀ ਹੋਈ, ਬੀਬੀਆਂ ਦੇ ਜਾਮੇ 'ਚ ਪੰਜ ਛੇ ਬੀਬੀਆਂ ਅਵਤਾਰ ਹੋਈਆਂ ਨੇ, ਉਹਨਾਂ ਨੂੰ ਮਹਾਂਪੁਰਖ ਮੰਨਿਆ ਸਾਰੇ ਜੋਗੀਆਂ ਨੇ, ਵੀ ਉਹ ਐਡਾ ਮਹਾਂਪੁਰਖ ਸੀ। ਜਦ ਉਸਦੇ ਵਡਿਆਈ ਦਾ ਸਮਾਂ ਆਇਆ ਤਾਂ ਪੰਪਾ ਸਰਤਰਾ 'ਤੇ ਜਿਹੜਾ ਜੋਗੀ ਬੈਠਾ ਸੀ ਉਹ ਇਕੱਲਾ ਰਹਿ ਹੁੰਦਾ ਬਾਹਰ, ਜਾਂਦਾ ਸੀ ਸਮੇਂ ਨਾਲ ਸੰਗਤ, ਜਦੋਂ ਕਥਾ ਵਾਰਤਾ ਹੁੰਦੀ ਸੀ, ਜੋ ਪੰਜ ਛੇ ਪਾਰਟੀਆਂ ਰਹਿੰਦੀਆਂ ਤੀਆਂ ਉੱਥੇ, ਉਹ ਆਪਣਾ ਆਪਣਾ ਅੰਨ ਬਣਾਉਂਦੀਆਂ ਤੀਆਂ। ਉਹਨੂੰ ਕਿਹਾ ਵੀ ਇਹ ਸਰੋਵਰ ਦਾਨੀਆਂ ਦਾ ਬਣਾਇਆ, ਇੱਥੇ ਜੋਗੀ ਰਹਿੰਦੇ ਨੇ, ਹੋਰ ਭਿਉਂਦਾ ਨਹੀਂ, ਇੱਕ ਤਾਂ ਤੁਹਾਡਾ ਜਾਮਾ ਬੀਬੀ ਦਾ, ਦੂਸਰਾ ਕੁਰੂਪ ਹੈ, ਉਹਨੇ ਤੁਹਾਨੂੰ ਉੱਥੇ ਜਾਣ ਨਹੀਂ ਦੇਣਾ, ਇੱਥੇ ਇਜਾਜ਼ਤ ਨਹੀਂ, ਵੀ ਜੋਗੀਆਂ ਦਾ ਤਪ ਸਥਾਨ ਹੈ, ਇੱਥੇ ਬੀਬੀ ਆ ਹੀ ਨਹੀਂ ਸਕਦੀ। ਵੀ ਤੂੰ ਬੇਰੀਆਂ ਦਾ ਝੁੰਡ ਸੀ ਜ਼ਿਆਦਾ, ਉੱਥੇ ਹੀ ਉਹ ਜੋਗੀ ਰਹਿੰਦਾ ਸੀ, ਉੱਥੇ ਉਹਨੂੰ ਰਾਮ ਰਾਮ ਦਾ ਉਪਦੇਸ਼ ਕੀਤਾ ਵੀ ਇਸ ਵਕਤ ਦਾ ਸ਼ਬਦ ਇਹ ਹੈ, ਸ਼ਬਦ ਤਾਂ ਵਿਦਿਆਰਥੀ ਨੇ ਬਣਾਉਣਾ, ਰੱਬ ਦਾ ਤਾਂ ਕੋਈ ਨੋ ਹੀ ਨਹੀਂ, ਕਿਉਂਕਿ ਜਦ ਉਹਦੀ ਜਾਤ ਨਹੀਂ, ਕੋਈ ਅੱਖ ਨਹੀਂ ਦੇਖ ਸਕਦੀ, ਉਹਦਾ ਨਾਂ ਨਹੀਂ ਧਰ ਸਕਦੀ। ਜਿਹੜਾ ਮਹਾਂਪੁਰਖ ਨੇ ਦੇਤਾ ਗੁਰਦੇਵ ਨੇ, ਉਹੀ ਨਾਮ ਹੈ, ਉਹੀ ਵਿੱਦਿਆ ਬਣ ਜਾਏਗੀ। ਬਰਮ ਵਿੱਦਿਆ ਵਿੱਦਿਆ ਹੈ, ਇਨਸਾਨ ਹੀ ਇਨਸਾਨ ਤਾਂ ਸਾਰੇ ਹੀ ਰੱਬ ਹੈ, ਸਾਰਿਆਂ ਵਿੱਚ ਰਲੇ ਅਸੀਂ ਇਕੱਠੇ ਨਹੀਂ ਹੁੰਦੇ, ਲਹਿਦੀਆਂ ਰਹਿਦੀਆਂ ਸ਼੍ਰੇਣੀਆਂ, ਲਹਿਦੇ ਰਹਿਦੀਆਂ ਵਿਰਕਤੀਆਂ, ਇਹਦੇ ਲਹਿਦੀਆਂ ਦੀਆਂ ਉਮਰਾਂ, ਇਹ ਜਦੋਂ ਸੱਤਾਂ ਨੂੰ ਸਮਝਾਂਗੇ ਫਿਰ ਸਾਰਿਆਂ 'ਚ ਹੋਈ, ਉਹਨੂੰ ਆਤਮਾ ਕਹਿੰਦੇ ਨੇ। ਆਤਮਾ ਸਾਰਿਆਂ ਵਿੱਚ ਇੱਕ ਹੈ, ਦੇਹ 'ਚ ਆਇਆ ਆਤਮਾ ਹੈ, ਜਿਹੜਾ ਦੇਹ ਤੋਂ ਬਾਹਰ ਹੈ ਉਹ ਪਰਮਾਤਮਾ ਹੈ, ਸੱਤਾ ਉਹ ਹੋਈ ਹੈ, ਉਹ ਖੁੱਲ੍ਹੀ ਹੋਣ ਕਰਕੇ ਉਹਦਾ ਨਾਮ ਪਰਮਾਤਮਾ ਧਰ ਲਿਆ। ਇਹ ਪੰਜਾਬ ਦੀ ਬੋਲੀ ਹੈ ਆਪਣੀ, ਇੱਕ ਸਰੀਰ 'ਚ ਆਈ ਜਿਹਦੇ ਨਾਲ ਇਹ ਚੱਲਦਾ, ਲਿਆਕਤ ਕਰਦਾ, ਛੋਟੇ ਵੱਡੇ ਆਦਮੀਆਂ ਨੂੰ ਜਾਣਦਾ, ਇਹਦਾ ਨਾਮ ਆਤਮਾ ਹੈ, ਇਕੱਲਾ ਆਤਮੀਆਂ ਦੀ ਬੋਧ ਵਾਲਾ ਮਹਾਤਮਾ ਉਹਨਾਂ ਨੂੰ ਆਤਮ ਵਿੱਦਿਆ ਦੇ ਗਿਆ ਵੀ ਤੂੰ ਸੇਵਾ ਕਰਨੀ ਹੈ, ਪਰ ਰਾਤ ਨੂੰ 12 ਵਜੇ ਕਰਕੇ ਆਇਆ ਕਰੀ। ਉਦੋਂ ਉਹ ਸਾਰੇ ਰਾਮ 'ਚ ਹੁੰਦੇ ਨੇ, ਦਿਨ ਦੇ ਟਾਈਮ 'ਚ 2 ਪਾਰ ਜਾਂ 1 ਪਾਰ ਲੱਕੜੀਆਂ ਦਾ ਇਕੱਠਾ ਕਰ ਲਿਆ, ਉਹ ਉਹਨਾਂ ਦੇ ਲੰਗਰ 'ਚ ਧਰਿਆ ਜੀ, ਅਤੇ ਨਾਲੇ ਉਹ ਤਲਾਅ ਸਾਫ਼ ਕਰਿਆ ਕਰੀ, ਝੂਠ ਝਾੜੂ ਦਿਆ ਕਰੀ ਉਹਨਾਂ ਨੇ, ਦਿਨ ਨੂੰ ਨਹੀਂ ਦੇਣੇ ਜਾਣ ਦੇਣਾ ਉੱਥੇ ਕਿਸੇ ਨੂੰ। ਉਹ ਜੋਗੀ ਨੇ ਸਾਰੇ ਪੰਜ ਛੇ ਮੰਡਲੀਆਂ ਰਹਿੰਦੀਆਂ ਤੀਆਂ, ਆਪੋ ਆਪਣੇ ਵਰਨਾਂ ਦੀਆਂ, ਆਪੋ ਆਪਣਾ ਜਥੇਦਾਰ ਸੀ ਸਾਰਿਆਂ ਦਾ, ਉਹਦੇ 'ਚ ਰਹਿੰਦੇ ਅਤੇ ਉਹ ਸੇਵਾ ਕਰਦੀ ਸੀ। ਕਿਸੇ ਦਿਨ ਸਰੀਰ ਦਾ ਧਰਮ ਹੈ, ਆਲਸ ਪੈ ਗਈ, ਦਿਨ ਚੜ੍ਹ ਗਿਆ, ਉਹ ਤੜਕੇ ਰਾਤ ਨੂੰ ਨਾ ਜਾ ਸਕੀ, ਉਹ ਕੰਮ ਸਮਝ ਕੇ ਗਈ ਤਾਂ ਉਹ ਪਹਿਰੇਦਾਰ ਕੋਈ ਗਰਮ ਸੁਭਾਅ ਵਾਲਾ ਸੀ, ਉਹਨੇ ਦੇਖਿਆ ਵੀ ਤੂੰ ਹੀ ਸਾਡਾ ਰੋਜ਼ ਲੰਗਰ ਭ੍ਰਸ਼ ਕਰ ਰਹੀ ਹੈ, ਇੰਨੀ ਭ੍ਰਸ਼ਟੀ, ਬੁੜੀਆਂ ਦਾ ਜਾਮਾ, ਤੈਨੂੰ ਪਤਾ ਇੱਥੇ ਜੋਗੀ ਰਹਿੰਦੇ, ਤੂੰ ਇੱਥੇ ਆਈ ਕਿਉਂ ਹੈ? ਉਹਦੀਆਂ ਲੱਕੜੀਆਂ 'ਚੋਂ ਡੰਬਾ ਕੱਢ ਕੇ ਉਹਦੀ ਕੁੱਟ ਕੁੱਟ ਚਮੜੀ ਲਾ ਤੀ ਪੀਲਣੀ ਦੀ, ਹੁਣ ਉਹਦੀ ਕਿਹਦੇ ਕੋਲ ਫਰਿਆਦ ਤੀ? ਨਾ ਕੋਈ ਮਾਂ, ਨਾ ਕੋਈ ਬਾਪ, ਉਹ ਕਹਿ ਗਿਆ ਵੀ ਰਾਮ ਜੀ ਇਸ ਵਕਤ ਦੇ ਅਵਤਾਰ ਨੇ, ਉਹ ਮਨੁੱਖ ਜਾਮੇ 'ਚ ਰੱਬ ਆਇਆ ਹੋਇਆ, ਉਹ ਤੂੰ ਇਹ ਸ਼ਰਾਮ ਸ਼ਬਦ ਦੇ ਵਰਸ ਨੇ, ਇਹ ਵਾਲਾ ਫੇਰੀ ਨਹੀਂ, ਉਹ ਤੇਰੇ ਕੋਲ ਆਪੇ ਹੀ ਆ ਜਾਣਗੇ। ਉਹ ਇਸ ਦੀ ਉਡੀਕ ਵਿੱਚ ਬੈਠੀ ਬੇਰੀਆਂ ਦੇ ਝੁੰਡ 'ਚ ਗੁਜ਼ਾਰਾ ਕਰਦੀ ਸੀ, ਬੇਰ ਖਾ ਕੇ ਹੀ ਆਪਣਾ ਸਮਾਂ ਪਾਸ ਕਰਦੀ, ਨਾ ਉਹਦਾ ਕੋਈ ਰਿਸ਼ਤੇਦਾਰ ਸੀ, ਨਾ ਸੰਬੰਧੀ ਸੀ, ਬੀਬੀ ਦੇ ਜਾਮੇ ਦਾ ਵੀ ਉਹਨਾਂ ਕੋਲ ਹੋਰ ਕੋਈ ਨਹੀਂ, ਮਰਦਾਂ ਕੋਲੋਂ ਜਾ ਨਹੀਂ ਸੀ ਸਕਦੀ, ਉੱਥੇ ਆਪਣਾ ਸਮਾਂ ਪਾਸ ਕਰਦੀ ਰਹੀ ਉਹ ਬੇਰ ਖਾ ਕੇ। ਜਿਹੜਾ ਬੇਰ ਮਿੱਠਾ ਹੋਣਾ ਉਹ ਮੂੰਹ 'ਚੋਂ ਕੱਢ ਕੇ ਰੱਖ ਲੈਣਾ, ਵੀ ਤਾਂ ਮੈਂ ਰਾਮ ਜੀ ਆਉਣਗੇ ਉਹਨਾਂ ਨੂੰ ਭੇਟਾ ਕਰੂੰ, ਮੇਰੇ ਗੁਰੂ ਕਹਿ ਕੇ ਗਏ ਨੇ ਵੀ ਆਉਣਗੇ ਤੇਰੇ ਕੋਲ। ਅਤੇ ਇੱਕ ਨੇ 3 ਵਾਰ ਲਿਖਿਆ ਹੋਇਆ ਇਹ, ਇੱਕ ਨੇ ਤਾਂ ਕਵੀ ਨੇ ਲਿਖਿਆ ਵੀ ਉਹ ਜਿਹੜਾ ਬੇਰ ਮਿੱਠਾ ਲੱਗਦਾ ਤੁਸੀਂ ਮੂੰਹ 'ਚੋਂ ਕੱਢ ਲੈਂਦੀ ਸੀ, ਦੂਜੇ ਨੇ ਕਿਹਾ ਵੀ ਐਡੀ ਵਿਦਵਾਨ ਸੀ, ਰੱਬ ਦੀ ਬੰਦਗੀ ਕਰਮੇ ਦੀ ਕਮਲੀ ਦੀ, ਆਪਣਾ ਜੂਠਾ ਬੇਰ ਗੁਰਦੇਵ ਨੂੰ ਰੱਖਦੀ ਸੀ, ਜਿਹੜੇ ਦਰੱਖਤ ਦੇ ਬੇਰ ਮਿੱਠੇ ਹੁੰਦੇ ਉਹਦੇ ਇਕੱਠੇ ਕਰਨੇ ਸੀ, ਵੀ ਉਹ ਆਪਣੀ ਝੋਲੀ 'ਚ ਰੱਖੇ, ਉਸ ਸਾਲ 6 ਮਹੀਨੇ ਟਾਈਮ ਲੰਘਿਆ ਵਾਲਾ ਉਹ ਸੁੱਕ ਕੇ ਭੁਖੜੀਆਂ ਬਣ ਗਈਆਂ, ਪਾ ਲਿਆ ਝੋਲੇ 'ਚ ਬਣਾ ਕੇ, ਆਪਣਾ ਝੋਲਾ ਟੱਲੀ ਦੀਆਂ ਇਕੱਠੀਆਂ ਕਰਕੇ ਝੋਲਾ ਬਣਾ ਲਿਆ, ਉਹਨਾਂ ਵਿੱਚ ਪਾ ਕੇ ਰੱਖ ਲਏ, ਜਿੰਨੇ ਮਿੱਠੇ ਹੋਇਆ ਕਰਨ ਉਹਦੇ 'ਚ ਪਾ ਕੇ ਰੱਖ, ਵੀ ਮੇਰੇ ਰਾਮ ਜੀ ਆਉਣਗੇ ਮੈਂ ਉਹਨਾਂ ਨੂੰ ਪ੍ਰਸ਼ਾਦ ਦੇਊਂਗਾ, ਉਹਨਾਂ 'ਤੇ ਮੈਂ ਭੇਟਾ ਲਊਂਗੀ, ਸ਼ਬਦ ਲਊਂਗੀ। ਉਹਦੇ ਕੁੱਟਣ 'ਤੇ ਤਲਾਅ ਵਿਗੜ ਗਿਆ, ਪੀਲਣੀ ਦੇ ਮਾਰਨ 'ਤੇ ਉਹ ਐਡੀ ਮਹਾਂਪੁਰਖ ਐਡੀ ਉੱਚੀ ਚੋਟੀ 'ਚ ਗਈ ਹੋਈ ਸੀ ਉਹਦੀ ਬਿਰਤੀ, ਉਹਨਾਂ ਨੇ ਤਾਂ ਕੁੱਟੀ ਵੀ ਬੀਬੀਆਂ ਦਾ ਜਾਮਾ ਹੈ, ਇੰਨੀ ਵਡਰੂਪ ਹੈ, ਜੋਗੀਆਂ ਦੇ ਮੰਦਿਰ 'ਚ ਆਈ ਕਿਉਂ? ਉੱਥੇ ਹੁਣ ਵੀ ਅਜੇ 100 ਮੀਲ 150 ਮੀਲ ਦਾ ਬਣ ਪਿਆ, ਪਰ ਆਪਾਂ ਨੂੰ ਵੀ ਗਿਆਨ ਹੁਣ ਇਸ ਵਕਤ ਤਾਂ 30 ਸਾਲ ਹੋ ਗਏ, 60 'ਚ ਗਏ ਤੇ ਹੁਣ 90 ਹੈ, ਉਹ ਐਸ਼ਾਂ ਦੇ ਸੱਠ 'ਚ ਆਪਣਾ ਜਥਾ ਤਕਰੀਬਨ 108 ਬੰਦੇ ਤੇ 104 ਤਾਂ ਸੀਟਾਂ ਤੀਆਂ, 52-52 ਸੀਟਾਂ ਦੀਆਂ, 2 ਗੱਡੀਆਂ ਤੀਆਂ ਅਤੇ 4 ਡਰਾਈਵਰ ਤੇ, 1 ਗੱਡੀ ਮਗਰ 2 ਡਰਾਈਵਰ, ਸਾਰੇ ਬੰਦੇ ਥੇ ਸਾਰੇ ਇਸ ਜਾਮੇ 'ਚ ਸਿੰਘਾਂ ਦੇ, ਜਿਹਨਾਂ ਦਾ ਨਹੀਂ ਵੀ ਤੀ ਅੰਮ੍ਰਿਤ ਛਕਿਆ ਸੀ ਉਹਨਾਂ 'ਤੇ ਕਹਿ ਕੇ ਲਏ ਤੇ ਵੀ ਕੋਈ ਸਾਨੂੰ ਕੋਈ ਸਿਗਰਟਾਂ ਵਾਲਾ ਤਾਂ ਐਬੀ ਨਾ ਭੇਜੀ, ਡਰਾਈਵਰ ਚੰਗਾ ਦਿਓ ਦੋਹਾਂ ਨੂੰ। ਦੋਵੇਂ ਇੱਕ ਤਾਂ ਸਤਲੁਜ ਵਾਲਿਆਂ ਦੀ ਗੱਡੀ ਤੀ, ਇੱਕ ਖੰਨੇ ਵਾਲਿਆਂ ਦੀ ਤੀ, 2 ਗੱਡੀਆਂ ਜੀਆਂ ਉਹਨਾਂ 'ਤੇ ਕਿਰਾਏ 'ਤੇ ਕਰੀ। ਮਹੀਨਾ ਡੇਢ ਮਹੀਨਾ ਲੱਗ ਗਿਆ ਸੀ ਉਹ ਯਾਤਰਾ 'ਚ ਸਾਨੂੰ। ਉਹਦੇ ਵਿੱਚ 100 ਸਰੀਰ ਤੇ ਉਹ ਆਪਾਂ ਆਪਣੇ ਘਰਾਂ 'ਤੇ ਖੋਆ ਖੂਆ ਵੀ ਬਣਾ ਕੇ ਲਿਆਏ ਤੇ ਯਾਤਰੂ, ਜੇ ਇਹਨਾਂ ਦਾ ਅੱਗੇ ਅੰਮ੍ਰਿਤ ਛਕਿਆ ਤੀ ਉਹ ਵਾਹ ਵਾਹ ਪਹਿਲਾਂ ਹੀ ਸਿੱਖਦੇ। ਬਾਕੀ ਤਾਂ ਫਿਰ ਅਸੀਂ ਇੱਕ ਤਾਂ ਯਾਤਰਾ ਵਾਸਤੇ ਅਖੰਡ ਪਾਠ ਕੀਤਾ ਹੈ 9 ਲੜੀ ਖੰਨੇ ਕੋਲ ਲਲੌੜੀ ਪਿੰਡ, ਅਸੀਂ ਉਹਦਾ ਹੁਣ 9 ਲੜੀ ਧਰ ਦਿੱਤਾ। ਇੱਕ ਮੁਸਲਮਾਨ ਵੀਰ ਨੇ ਉਹਨਾਂ ਨੂੰ ਪਰੇਸ਼ਾਨ ਹੋ ਕੇ ਪੁੱਛਿਆ ਬਾਕੀਆਂ ਨੂੰ ਵੀ ਸੰਤਾਂ ਨੂੰ ਇਹਨਾਂ ਨੂੰ ਕਿਹਨੇ ਦੱਸ ਦਿੱਤਾ ਵੀ ਇਹਦਾ 9 ਲੜੀ, ਉਹਨਾਂ ਨੇ ਕਿਉਂ ਧਰਿਆ। ਆਹ ਜਿਹੜੀ ਲੜਾਈ ਹੋਈ ਹੈ 47 ਵਿੱਚ, ਇਹ 9ਵੇਂ ਨੂੰ ਜਿਹੜੀ ਹੈ ਇਹ ਪਿੰਡ, ਤਾਂ ਇਹਨਾਂ ਨੇ ਕਿਹਾ ਵੀ 9 ਗਿਲ ਲੜੇ ਨੇ ਸੰਤਾਂ ਨੇ, ਕਿਵੇਂ ਮੈਂ ਤਾਂ ਧਰਤਾ ਸੀ ਵੀ ਉਹ ਥੋੜ੍ਹਾ ਜਿਹਾ ਅਧੂਰਾ 9 ਹੈ, ਵੀ ਤੁਸੀਂ ਲਲੌੜੀ ਨਾ ਕਿਹਾ ਕਰੋ, ਇਹਨੂੰ 9 ਲੜੀ ਕਿਹਾ ਕਰੋ। ਉਹ ਪਿੰਡ ਪਿੰਡ ਦੇ ਤਾਂ 9 ਲੈ ਲੈਂਦੇ, ਕਾਗਜ਼ਾਂ 'ਚ ਤਾਂ ਉਹੀ ਹੈ ਜਿਹੜਾ ਪਹਿਲਾਂ, ਉਹ ਜੇ ਕਹਿਣ ਦਰਖਾਸਤ ਕਰਨ ਤਾਂ ਕਾਗਜ਼ਾਂ 'ਚ ਹੋ ਸਕਦੀ ਹੈ, ਹਾਲੇ ਕਿਸੇ ਨੇ ਇੱਧਰ ਤਵੱਜੋ ਨਹੀਂ ਦਿੱਤੀ। ਸਿੰਘੀ ਸਾਰੇ 9 ਲੜੀ ਉਹ ਕਹਿੰਦੇ। ਉੱਥੇ ਸਰਦਾ ਦੀ ਇਹ ਗੱਲ ਸੀ, ਸਰਦਾ ਚਲੀ ਹੋਈ ਪੀਲਣੀ ਨੇ ਉਸ ਵਕਤ ਰਾਮ ਚੰਦਰ ਜੀ ਨੇ ਵੀਰ ਨੂੰ ਕਿਹਾ, ਉਹਨਾਂ ਦੀ ਆਵਾਜ਼ ਸੁਣੀ, ਇੱਕ ਤਾਂ ਤਲਾਸ ਖਰਾਬ ਹੋਣ 'ਤੇ ਸਾਰੇ ਜੋਗੀ ਅਰਦਾਸ ਕਰਨ ਆ ਗਏ ਵੀ ਰਾਮ ਜੀ ਉਤਾਰਨੀ, ਆਪਾਂ ਪ੍ਰਾਰਥਨਾ ਕਰੋ, ਆਪਣੀ ਤਾਂ ਕਿਰਿਆ ਹੀ ਬੰਦ ਹੋ ਗਈ, ਨਹਾਉਂਦੇ ਵੀ ਇੱਥੇ ਦੇ, ਖਾਣ ਪੀਣ ਨੂੰ ਵੀ ਇੱਥੋਂ ਚੱਲਦਾ ਸੀ, ਤਲਾਅ 'ਤੇ ਬਿਨਾਂ ਹੋਰ ਕੋਈ ਪਾਣੀ ਨਹੀਂ। ਉਹ ਵਿਗੜ ਗਿਆ, ਵਿਗੜਿਆ ਪੀਲਣੀ ਦੇ ਕੁੱਟੇ 'ਤੇ। ਉਹ ਤਾਂ ਰੋਂਦੀ ਸੀ ਆਪਣੇ ਝੁੰਡ ਵਿੱਚ ਜਿਹੜੇ ਚਵੇਰੀਆਂ 'ਚ ਰਹੇ, ਅਤੇ ਉੱਥੇ ਜਾ ਕੇ ਉਹਨੇ ਸਮਾਂ ਪਾਸ ਕੀਤਾ। ਫਿਰ ਮਹਾਰਾਜ ਜੀ ਨੇ ਉਦੋਂ ਹੀ ਪ੍ਰੇਰ ਕੇ ਕਿਹਾ ਵੀ ਦਸ਼ਮਣ ਨੂੰ ਵੀ ਆਪਾਂ ਅੱਜ ਇਹ ਜੰਗਲ 'ਚ ਜੋਗੀਆਂ ਦੇ ਦਰਸ਼ਨ ਕਰਕੇ ਆਉਣੇ ਨੇ। ਉੱਥੇ 3-4 ਮੰਡਲੀਆਂ ਜੋਗੀਆਂ ਦੀਆਂ ਰਹਿੰਦੀਆਂ, ਦਾਨੀਆਂ ਨੇ ਉਹਨਾਂ ਨੂੰ ਤਲਾਬ ਬਣਾ ਕੇ ਦਿੱਤਾ ਹੈ, ਉੱਥੇ ਕੋਈ ਬੰਦਾ ਹੋਰ ਆਮ ਨਹੀਂ ਜਾਂਦਾ। ਥੇ ਪਹਿਲੀ ਉਮਰ 'ਚ ਲਕਸ਼ਮਣ ਜੀ ਨਾਲ ਤਾਂ ਉਹਨਾਂ ਦਾ ਪਿਆਰ ਸੀ ਜ਼ਿਆਦਾ, ਮਾਮਾ ਤਾਂ ਦੋਵੇਂ ਅਤੇ ਪਿਓ ਇੱਕ ਦੇ ਹੀ ਸੀ। ਉਸ ਜੰਗਲ 'ਚ ਗਏ ਸਾਧੂਆਂ ਕੋਲ, ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਪ੍ਰਾਰਥਨਾ ਕੀਤੀ ਵੀ ਮਹਾਰਾਜ ਇਹ ਤਲਾਬ ਵਿਗੜ ਗਿਆ, ਆਪ ਬੜੀ ਕਿਰਪਾ ਕੀਤੀ, ਸਾਡੀਆਂ ਅੰਦਰੂਨੀ ਅਰਦਾਸਾਂ ਨੂੰ ਸੁਣ ਕੇ ਤੁਸੀਂ ਆਏ ਹੋ ਵੀ ਇਹ ਤਲਾਬ ਸਾਫ਼ ਕਰ ਦਿਓ। ਕਹਿੰਦੇ ਭਾਈ ਕਿਸੇ ਮਹਾਂਪੁਰਖ ਦੇ ਪੈਰ ਧੋ ਕੇ ਪਾਓ। ਮਹਾਂਪੁਰਖ ਸ਼ਬਦ ਨੂੰ ਸਲਾਹਿਆ ਵੱਡਿਆਂ ਨੇ ਵੀ ਅਸੀਂ ਤਾਂ ਦਰਗਾਹੋਂ ਆਉਂਦੇ ਹਾਂ ਉਹਨਾਂ ਦੀ ਵਿੱਦਿਆ ਪੜ੍ਹਾਉਣ। ਮਹਾਂਪੁਰਖ ਇਸ ਗੱਲ ਤੋਂ ਉੱਚੇ ਹੁੰਦੇ ਨੇ, ਰੱਬ ਨਾਲ ਹੀ ਜੁੜਦੇ ਨੇ, ਵਿਦੇਸ਼ 'ਚ ਬੈਠੇ ਵਿਦੇਹ ਹੁੰਦੇ ਨੇ। ਮਹਾਂਪੁਰਖ ਦੇ ਚਰਨ ਪਾਓ, ਫਿਰ ਤੁਹਾਡਾ ਤਲਾਬ ਸਾਫ਼ ਹੋ ਜੂ। ਉਹਨਾਂ ਨੇ ਸਾਰੇ ਜੋਗੀਆਂ ਦੇ ਪੈਰ ਪਾਏ, ਤਲਾਬ ਸਾਫ਼ ਨਾ ਹੋਇਆ। ਜਿਹੜੇ ਉਹਨਾਂ ਦੇ ਪੂਜਨੀਕ ਅਤੇ ਆਪਣੇ ਆਪਣਾ ਮਹਾਤਮਾ ਸਾਰਿਆਂ ਨੂੰ ਸੋਹਣਾ ਲੱਗਦਾ ਸੀ, ਭਾਈ ਸਾਰਿਆਂ ਦੇ ਹੀ ਪਾ ਦਿਓ, ਫਿਰ ਨਾ ਹੋਇਆ। ਸਾਰਿਆਂ ਨੇ ਇਕੱਠੇ ਹੋ ਕਿਹਾ ਵੀ ਮਹਾਰਾਜ ਟਾਈਮ ਦੇ ਅਵਤਾਰ ਆਪ ਹੋ, ਇਹ ਸਮਰੱਥਾ ਆਤਮ ਸੱਤਾ ਜਿਹੜੀ ਹੈ ਉਹ ਤੁਹਾਡੇ 'ਚ ਹੈ, ਸਾਡਾ ਇੰਨਾ ਅਭਿਆਸ ਨਹੀਂ, ਆਪ ਚਰਨ ਪਾਓ ਭਾਈ, ਅਸੀਂ ਸੰਗਤ ਦੇ ਸੇਵਾਦਾਰ ਹਾਂ, ਜੇ ਸੰਗਤ ਕਹਿੰਦੀ ਤਾਂ ਅਸੀਂ ਪਾ ਦਿੰਦੇ ਹਾਂ। ਮਹਾਰਾਜ ਜੀ ਨੇ ਵੀ ਚਰਨ ਪਾਏ ਪਰ ਤਲਾਹ ਨਹੀਂ ਸਿਮਰਿਆ। ਇਹ ਤਾਂ ਕਰਤਾ ਪੁਰਖ ਦੀ ਰਜ਼ਾ ਹੈ, ਕਿਸੇ ਨੂੰ ਵਡਿਆਈ ਦੇ ਦੇਵੇ, ਵਾਸਤੇ ਮੈਂ ਰੱਬ ਸਾਰਿਆਂ ਵਿੱਚ ਹੀ ਹੈ, ਰੱਬ ਇੱਕ ਕਿਸੇ ਨੂੰ ਮਹਾਤਮਾ ਤਾਂ ਆਪਾਂ ਮੰਨ ਲਿਆ ਵੀ ਅਸੀਂ ਉਹਦੇ 2 ਅੱਖਰ ਸਿੱਖਣੇ ਨੇ, ਮਹਾਤਮਾ ਜੰਮਦੇ ਨਹੀਂ ਹੁੰਦੇ, ਉਹ ਵੀ ਕਿਸੇ ਦਾ ਅੱਖਰ ਪਾਲ ਕੇ ਹੀ ਉਹਨਾਂ ਦਾ ਸਤਿਕਾਰ ਵਰਯੋਗ ਸ਼ਬਦ ਹੀ ਹੈ। ਸਰੀਰ ਤਾਂ ਉਹੋ ਜਿਹਾ ਹੀ ਹੈ ਜਿਹੇ ਜਿਹੇ ਹੋਰ ਸਾਡੇ 'ਚ ਵਿਸ਼ੇ ਨੇ, ਖਾਣ ਪਾਣ ਸਾਰਿਆਂ ਦਾ ਇੱਕੋ ਜਿਹਾ, ਸਰੀਰ ਦੇ ਧਰਮ ਨਾਲ ਤਾਂ ਉਹ ਉੱਤਮ ਪੁਰਸ਼ ਕੋਲ ਬੈਠਣ ਕਰਕੇ ਉਹਨੂੰ ਉੱਤਮ ਕਹਿੰਦੇ ਨੇ। ਇਹਦਾ ਸਿਧਾਂਤ ਇਹੀ ਹੈ, ਆਪਾਂ ਬੈਠੋ ਜਿਹੜਾ ਤੈਨੂੰ ਆਪਣੀ ਦਿੱਲੀ 'ਚ ਉੱਤਮ ਲੱਗਦਾ ਉਹਦੀ ਸੰਗਤ ਕਰੀ। ਉਹਨਾਂ ਨੇ ਸੰਗਤ ਕੀਤੀ, ਪੀਲਣੀ ਨੇ ਗਈ ਤਾਂ ਅਚਾਨਕ ਤੀ, ਉਹ ਮਹਾਂਪੁਰਖ ਮਿਲ ਗਏ ਉਹਨਾਂ ਦੀ ਸ਼ਰਧਾ ਨੂੰ, ਉਹ ਤਾਂ ਪ੍ਰਲੋਕ ਚਲੇ ਗਏ ਤੇ ਇਹਨਾਂ ਦੇ ਰਾਮ ਜੀ ਆਏ ਤਾਂ ਜੋਗੀਆਂ ਕੋਲ, ਸਾਰਿਆਂ ਨੇ ਪੈਰ ਪਾਏ ਤਾਂ ਤਲਾਹ ਨਾ ਸਾਫ਼ ਹੋ। ਕਹਿੰਦੇ ਭਾਈ ਕੋਈ ਮਹਾਂਪੁਰਖ ਰਹਿ ਗਿਆ, ਦੇਖੋ ਤੁਸੀਂ ਇੱਥੇ ਦੂਰ ਨੇੜੇ ਬੈਠੋ, ਉਕਾਂਤ ਸੇਵੀ ਹੁੰਦੇ ਨੇ ਉਹ। ਇੱਕ ਸਿੰਘ ਨੇ ਦੱਸਿਆ ਵੀ ਮਹਾਰਾਜ ਬੀਬੀ ਦੇ ਜਾਮੇ ਵਿੱਚ ਹੈ, ਕਹੋ ਵੀ ਰੱਬ ਦਾ ਰੂਪ ਬਣੀ ਹੈ, ਮੇਰੀ ਸ਼ਰਧਾ 'ਚ ਉਹ ਤਾਂ ਇਹਨਾਂ ਨੇ ਕੁੱਟ ਕੁੱਟ ਕੇ ਉਹਨਾਂ ਦਾ ਜਾਮਣ, ਇਹ ਤਾਂ ਗੱਲ ਉਹ ਨਹੀਂ ਆਈ, ਹੋਰ ਤਾਂ ਸਾਰੇ ਮਹਾਂਪੁਰਖ ਹੈ। ਕਹਿੰਦੇ ਉਹ ਤੁਹਾਨੂੰ ਇੰਨਾ ਚਿਰ ਹੋ ਗਿਆ ਘਰਦਾਰ ਛੱਡਿਆ ਨੂੰ, ਅਜੇ ਵੀ ਤੁਸੀਂ ਵੀ ਮਰਜ ਨਾ ਨੇ ਜੀ ਖੜ੍ਹੇ ਤਾਂ ਮਿੱਟੀ ਦੀ ਮੁੱਠੀ ਹੈ, ਤੁਸੀਂ ਆਤਮੇ ਦੇ ਖੋਜੀ ਬਣੇ ਹੋਏ ਹੋ, ਵੀ ਕਾਹਦੇ ਨਾਲ ਚੱਲਦਾ ਇਹ ਆਤਮਾ, ਤਾਂ ਕੋਈ ਜੰਮਣ ਮਰਨ ਵਾਲੀ ਚੀਜ਼ ਨਹੀਂ ਹੈ, ਉਹ ਤਾਂ ਸਦਾ ਸੱਚਿਤ ਆਨੰਦ ਹੈ, ਸਾਰੇ ਪੂਰਨ ਹੈ। ਤੁਸੀਂ ਤਾਂ ਐਸ ਦਰਬਾਰ 'ਚ ਆ ਕੇ ਉਹਦੇ ਖੋਜੀ ਬਣਨਾ, ਤੁਸੀਂ ਕਾਇਆ ਤਾਂ ਮਿੱਟੀ ਦੀ ਮੁੱਠੀ ਹੈ, ਇਹਦੇ ਨਾਲ ਤਾਂ ਹਰੇਕ ਚੀਜ਼ ਲਾ ਕੇ ਗੰਦੀ ਹੁੰਦੀ ਹੈ, ਕਿੰਨਾ ਮਹਾਤਮਾ ਹੋਵੇ। ਇਹਦੇ ਨਾਲ ਲਾ ਕੇ ਕੱਪੜਾ ਵੀ ਮੈਲਾ, ਅੰਨ ਵੀ ਮੈਲਾ, ਇਹ ਤਾਂ ਮੈਲਿਆਂ ਦਾ ਮੇਲਾ, ਸਰਤਾਜ ਹੀ ਮੈਲਾ ਹੈ, ਮੈਲਾ ਇਹਦੇ ਨਾਲ ਕੇ ਟੱਟੀ ਬਣਨੀ ਹੈ, ਨਹੀਂ ਤਾਂ ਉਹਨਾਂ ਨੂੰ ਸੁੰਦਰ ਪ੍ਰਸ਼ਾਦ ਸੀ। ਇਹਨੂੰ ਸੁੰਦਰ ਕਰਨਾ ਤਾਂ ਰੱਬ ਦੇ ਨਾਂ ਨੇ ਕਰਨਾ, ਨਹੀਂ ਇਹ ਸਾਰਿਆਂ ਨੂੰ ਪੈਣਾ ਹੈ, ਇਹਦਾ ਵਿਸ਼ਵਾਸ ਸਾਰਿਆਂ ਨੂੰ ਪੈਣਾ ਹੈ। ਪਸ਼ੂਆਂ ਦਾ ਮੈਲ ਹੈ ਜਿਹੜੀ ਉਹਦੇ ਨਾਲ ਸਾਇਆ ਸੀ, ਚੌਂਤਰਾ ਸਾਫ਼ ਕਰਨ ਨੂੰ ਗੋਬਰ ਦਾ ਚੌਂਕਾ ਦਿੰਦੇ ਹਾਂ ਵੀ ਭਾਈ ਪਸ਼ੂਆਂ ਦੇ ਗੋਹੇ ਨਾਲ ਚੌਂਤਰਾ ਨਿਪਰੂ ਸੁੱਚਾ ਹੋ ਜਾਏ। ਅਤੇ ਉਹ ਕਈਆਂ ਦੇ ਤਾਂ ਹਗਾਰ ਹੈ ਤਾਂ ਉਹਨਾਂ ਦੇ ਪੇਟ 'ਤੇ ਹੀ ਨੰਗਿਆ, ਪਰ ਉਹ ਇੰਨੇ ਉੱਤਮ ਨੇ, ਉਹਨਾਂ ਦੇ ਸਗਾਂ ਸੁੰਦਰ ਬਣਦੇ ਨੇ ਗੋਹੇ ਨੂੰ। ਇਹਦੀ ਸਾਰਿਆਂ ਨਾਲ ਮੈਲ ਵੀ ਇਹਦੀ ਗੰਦੀ ਹੈ, ਇਹਦੋਂ ਉੱਪਰ ਕੌਂ ਦੀ ਰੱਖੀ ਆ, ਹੋਰ ਸਾਰਿਆਂ ਜਦੋਂ ਘੱਟ ਹੈ। ਕਾਗ ਵਿਸ਼ਟਾ ਸਾਰਿਆਂ ਨੂੰ ਮਿਲਿਆ, ਉਹ ਹਰ ਇੱਕ ਚੀਜ਼ ਨੂੰ ਮੈਲੀ ਨੂੰ ਖਾਂਦਾ, ਉਹ ਦੋਹਾਂ ਪਾਸੇ 'ਤੇ ਮਿਲਿਆ ਹੈ, ਸਰੀਰ ਵੀ ਉਹਦਾ ਕਾਲਾ, ਉਹਦਾ ਦਿਲ ਵੀ ਕਾਲਾ। ਅਤੇ ਉਹਨੂੰ ਮਿਲਾ ਮੰਨਿਆ ਇੱਕ ਬਗਲੇ ਨੂੰ ਮਿਲਾ, ਬਗਲਾ ਇਕੱਲਾ ਹੈ, ਬਾਹਰੋਂ ਚਿੱਟਾ ਹੈ, ਉਹ ਅੰਦਰੋਂ ਮਿਲਿਆ, ਕਾਂ ਦੋਹਾਂ ਪਾਸੇ 'ਤੇ ਮਿਲਿਆ। ਉਹਦਾ ਸ਼ਬਦ ਵੀ ਇਹੀ ਹੈ ਵੀ ਉਹਦੇ ਪਾਸੇ ਸਾਰੀ ਦੁਨੀਆ ਕਾਲੀ ਹੈ, ਜਦੋਂ ਬੋਲੂ ਕਾਂ ਕਾਂ ਕਰਕੇ ਬੋਲਦੇ ਵੀ ਕਾਲੇ ਕਾਲੇ ਕਾਲੇ, ਉਹ ਆਪ ਕਾਲਾ ਕਰਕੇ ਉਹਨੂੰ ਸਾਰੀ ਦੁਨੀਆ ਕਾਲੀ ਲੱਗਦੀ ਹੈ। ਵੀ ਉਹ ਸਾਰਿਆਂ ਨੂੰ ਮਿਲਿਆ ਸੀ ਉਹਨਾਂ ਨੇ, ਜਿਸ ਨੂੰ ਕਰਤਾਰ ਵਡਿਆਈ ਦੇਵੇ, ਪੀਲੀਣੀ ਨੂੰ ਵਡਿਆਈ ਦਿੱਤੀ ਹੈ, ਜਾਮਾ ਇਹੋ ਜਿਹੇ ਦੀ ਮਾਂ ਬਾਪ ਨੂੰ ਜੰਮੀ ਹੈ, ਬੀਬੀ ਦਾ ਜਾਮਾ ਦੀ ਉੜੀਸਾ 'ਚ ਹੋਈ ਹੈ, ਉੜੀਸਾ ਸੂਬਾ ਹੈ ਆਪਣਾ, ਹੁਣ ਪਹਿਲਾਂ ਤਾਂ ਹੀ ਹੈ, ਹੁਣ ਤਾਂ ਕਈ ਨਵੇਂ ਬਣ ਗਏ ਨੇ, ਉਹ ਪੰਜਾਬ 6 ਸੂਬੇ ਦੇ, ਜਦ ਵੀ ਉਹਨਾਂ 'ਚ ਆਪਣੇ ਹਿੰਦੁਸਤਾਨ 'ਚ ਸੂਬਾ ਸੀ, ਇਲਾਕਾ ਹੈ ਤਕੜਾ। ਅਸੀਂ ਇਹ ਯਾਤਰਾ ਦੇ ਜ਼ਰੀਏ ਜਾਏ ਹਾਂ, ਹਜ਼ੂਰ ਸਾਹਿਬ ਨੂੰ ਜਾਂਦੇ ਮੁੜ ਕੇ ਆਉਂਦੇ ਹੋਏ ਵੀ, ਨਾ ਇਹ ਕਲਕੱਤਾ ਦੇਖ ਚੱਲੀਏ, ਨਾ ਇਹ ਕਾਂਸੀ ਦੇਖ ਜਾਂਗੇ, ਇੱਧਰ ਦੀ ਮੁੜਦੇ ਹੋਏ ਆਏ। ਉਸ ਵਕਤ ਪੀਲਣੀ ਨੂੰ ਦੱਸਿਆ ਇੱਕ ਸ਼ਿਵ ਗੁਰਮ ਨੇ ਵੀ ਮਹਾਰਾਜ ਬੰਦਗੀ ਕਰਨ ਵਾਲੀ ਬੀਬੀ ਹੈ ਬੜੀ, ਇਹਨਾਂ ਦੀ ਇਹਨਾਂ ਨੇ ਬੇਅਦਬੀ ਕੀਤੀ। ਕਹਿੰਦੇ ਭਾਈ ਜੀ ਵੀ ਤੁਹਾਨੂੰ ਮਰਦ ਜਿਨ੍ਹਾਂ ਨਹੀਂ ਖੜਾ ਰਹੇ, ਰੱਬ ਦੱਸ ਤੁਸੀਂ ਤਾਂ ਭਗਤੀ ਕਰਨੀ ਤੇ ਤੁਹਾਨੂੰ ਸਾਰਿਆਂ 'ਚ ਕਰਤਾਰ ਦਿਸਣਾ, ਤੀ ਤੁਹਾਨੂੰ ਤਾਂ ਕੀੜੀ ਵਿੱਚ ਵੀ ਕਰਤਾਰ ਦਿਸਣਾ, ਤੀ ਬੰਦਗੀ ਕਰਨ ਵਾਲਾ ਤਾਂ ਇੰਨਾ ਉੱਚਾ ਚਲਿਆ ਜਾਂਦਾ ਹੁੰਦਾ। ਇਸੇ ਗੱਲ ਦੀ ਖੋਜ ਹੈ ਇੱਥੇ ਵੀ ਰੱਬ ਸਾਰਿਆਂ 'ਚ ਰਮਿਆ ਹੋਇਆ, ਵੀ ਕਿਸੇ ਦਾ ਨਾ ਬੁਰਾ ਕਰੋ, ਰੱਬ ਪ੍ਰਸੰਨ ਹੋ ਜਾਏਗਾ। ਜਦ ਇੱਕ ਤੂੰ ਰੱਬ ਨਹੀਂ ਦੇਖਦਾ, ਉਹਨੂੰ ਦੁਰਾਚਾਰੀ ਕਰਕੇ ਜੀ ਜਾਣ ਕੇ ਆਪਣੇ ਮੂੰਹ ਦੇ ਸਵਾਦ ਨੂੰ ਮਾਸ ਬਣਾ ਕੇ ਖਾਂਦਾ, ਇਹ ਦੇਖ ਗਏ ਗੁਰੂ ਕੇ ਜੋ ਸਮੇਂ ਖੁਦਾ ਕਹਿ ਤੋ ਤਾਂ ਕਿਉਂ ਮੁਰਗੀ ਮਾਰੇ। ਜੇ ਸਾਰਿਆਂ ਵਿੱਚ ਖੁਦਾ ਕਹਿਣਾ ਹੈ ਤਾਂ ਫਿਰ ਮੁਰਗੀ ਵਿੱਚ ਨਹੀਂ ਖੁਦਾ, ਉਹਨੂੰ ਕਿਉਂ ਮਾਰਦੇ? ਇਹਦੇ 'ਚ ਗੁਰੂ ਕੇ ਖਿਲਾਫ਼ ਬੋਲੇ ਨੇ ਕਬੀਰ ਸਾਹਿਬ ਦੇ ਸਰ 'ਚ ਆਉਂਦੀ ਹੈ। ਵੀ ਉਹਨਾਂ ਨੇ ਇਹ ਵੀ ਲਿਖਿਆ ਮੁੰਨਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਵਹਿਰਾ ਹੋਏ, ਸਾਈਂ ਬੋਲਾ ਤਾਂ ਨਹੀਂ ਕਹਿੰਦਾ, ਮੇਰੇ ਢੋਲਕੀਆਂ ਬਾਜ ਕਾਸ ਨੂੰ ਬਜਾਉਂਦੇ ਹੋ, ਇਹ ਆਪਣੀ ਸ਼੍ਰੇਣੀ 'ਚ ਬਣਾਉਂਦੇ ਹਾਂ, ਦੂਜੇ ਨੂੰ ਕਹਿਣਾ ਬਣ ਜਾਂਦਾ ਦੋਵਾਂ ਦੇ ਵਿੱਚ, ਪਰ ਬਜਾਉਂਦੇ ਸਾਰੇ ਹੀ ਹਾਂ, ਕੋਈ ਕਿਸੇ ਰਾਗ ਨਾਲ ਬੋਲਦਾ, ਆਪਣੇ ਮਨ ਨੂੰ ਮਸਤ ਕਰਨ ਵਾਸਤੇ ਨੇ। ਵਾਸ਼ਤਵ ਮੈਂ ਚੋਟੀ 'ਤੇ ਨਿਬੇੜਾ ਇਹ ਦਿੱਤਾ ਹੈ ਐਸ਼ ਦਰਬਾਰ ਦੇ ਮਾਲਕ ਨੇ। ਕਹਾਂ ਭਾਵੇਂ ਜੋ ਦੋ ਗਲੋਚਨ ਮੂੰਦ ਕੇ ਬੈਠ ਰਹੇ ਹੋ, ਵਕਤ ਧਿਆਨ ਲਗਾਇਓ, ਨਾਥ ਫਿਰ ਉਹਨੇ ਸਾਤ ਸਮੁੰਦਰ ਲੋਕ ਗਿਓ ਪ੍ਰਲੋਕ ਗਵਾਇਓ, ਬਸ ਕਿਉਂ ਵਿਖਿਆਂਸ਼ ਬੈਠ ਕੇ ਐਸੀ ਐਸ ਵੈਸ ਬਤਾਇਓ, ਸੱਚ ਕਹੋ ਸੁਣਦੇ ਉਸ ਵੇ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਏ। ਰੱਬ ਮਿੱਤਰ ਵੀ ਪ੍ਰੇਮ ਦਾ ਹੀ ਹੈ, ਉਹਦੇ ਨਾਲ ਪ੍ਰੇਮ ਕਰ ਤੋ ਤੇਰੇ ਨਾ ਕਰੂ, ਜੇ ਤੇਰੇ ਮਨ ਵਿੱਚ ਖੁਰੇ ਬਰਿਆਈ ਆ ਗਈ ਉਦੋਂ ਪਹਿਲਾਂ ਹੀ ਉਦੋਂ ਚਲੀ ਜਾਣੀ ਹੈ, ਉਹਨੂੰ ਤੂੰ ਸੋਹਣਾ ਨਹੀਂ ਲੱਗਣਾ। ਮਿੱਤਰ ਆਪਣੇ ਮਨ ਵਿੱਚ ਹੀ ਹੈ, ਜੇ ਪਰਮਾਤਮਾ ਸਾਰੇ 'ਚ ਹੈ, ਜਿੰਨੇ ਤੇਰਾ ਮਨ ਸ਼ੁੱਧ ਹੋ ਗਿਆ, ਸ਼ੁੱਧ ਮਨ ਦੀ ਨਿਸ਼ਾਨੀ ਤੈਨੂੰ ਕੋਈ ਵੀ ਨਹੀਂ ਬੁਰਾ ਦਿਸਣਾ, ਵੀ ਪਰਮਾਤਮਾ ਸਾਰੇ 'ਚ ਹੈ, ਤੇਰੇ 'ਚ ਮਨੀਨਤ ਹੈ, ਜਿਹੜਾ ਤੈਨੂੰ ਅਜੇ ਆਦਮੀ ਕੋਈ ਬੁਰਾ ਕੰਮ ਕਰਦਾ ਦਿੰਦਾ, ਉਹਨੇ ਤਾਂ ਆਪਣੀ ਲਗਨ ਨਾਲ ਕਰਨਾ ਹੀ ਇੱਥੇ ਹੈਗਾ। ਤੇਰੀ ਬਿਰਤੀ ਇੰਨੀ ਸਾਫ਼ ਹੋਣੀ ਚਾਹੀਦੀ ਕਿ ਤੈਨੂੰ ਸਾਰਿਆਂ 'ਚ ਪਰਮਾਤਮਾ, ਜਦ ਤੂੰ ਪਰਮਾਤਮਾ ਦਾ ਪ੍ਰਾਪਤੀ ਵਾਲਾ ਬਣੇਗਾ, ਜਦ ਤੈਨੂੰ ਸਾਰਿਆਂ ਵਿੱਚ ਪਰਮਾਤਮਾ ਦਿਸੇਗਾ, ਉਹਦੀ ਹਿਰਦੇ ਦੀ ਸ਼ਾਂਤੀ ਹੈ, ਉਹਨੇ ਟਿੱਕ ਜਾਣਾ, ਬੁਰਾ ਨਹੀਂ ਕਹਿਣਾ ਕਿਸੇ ਨੂੰ, ਪਰਾ ਨਹੀਂ ਕਹਿਣਾ, ਉਹ ਆਪਣੇ ਤੋਂ ਕਿਹੋ ਜਿਹਾ ਕੰਮ ਕਰਦੇ ਉਹੋ ਜਿਹਾ ਭੋਗੀ ਜਾਊ, ਜਿਹੜੀ ਜਿਨਸ 'ਤੇ ਅਸੀਂ ਉਪਾਅ ਕਰਦੇ ਉਹ ਜਿਨਸ ਸਾਨੂੰ ਹਾਸਲ ਹੋ ਜਾਂਦੀ ਹੈ। ਅਤੇ ਬੰਦਗੀ ਬੁਰੇ ਕੰਮਾਂ ਨੂੰ ਬੰਦ ਕਰਨ ਦਾ ਨਾਂ ਹੈ, ਬੁਰੇ ਕੰਮਾਂ ਨੂੰ ਬੰਦ ਕਰਨ ਵਾਲਾ ਸਾਧੂ ਹੈ, ਗੁਰਬਾਣੀ ਨਾਲ ਪਿਆਰ ਕਰਦਾ, ਉਹਦੇ ਕੋਲ 10 ਮਿੰਟ ਬੈਠੋ, ਬਾਕੀ ਦਾ ਸਮਾਂ ਉਹਦੇ 'ਤੇ ਅਭਿਆਸ ਕਰਦੇ ਕਢਾਓ, ਉਹਨੂੰ ਯਾਦ ਕਰੋ ਵੀ ਉਹਨਾਂ ਨੇ ਆਪਾਂ ਨੂੰ ਕਿਹਾ ਕੀ ਸੀ, ਅਸੀਂ ਕਰਦੇ ਕੀ, ਉਹਨਾਂ ਨੇ ਕਿਹਾ ਵੀ ਪਰਗ੍ਰਹਿ ਨਹੀਂ ਕਰਨਾ, ਚੀਜ਼ ਨਹੀਂ ਕਿਸੇ ਦੀ ਚੱਕਣੀ, ਗੁਰੂ ਕਾ ਸ਼ਬਦ ਹਰ ਵੇਲੇ ਯਾਦ ਰੱਖਣਾ, ਹਰ ਵੇਲੇ ਯਾਦ ਰੱਖਣ ਵਾਲੇ ਅੰਮ੍ਰਿਤ ਵੇਲੇ ਉੱਠਦਾ ਹੋਇਆ ਬਿਰਤੀ ਇਕੱਠੀ ਹੋਈ ਹੁੰਦੀ ਹੈ, ਉਸ ਵੱਲੋਂ ਸੁਭਾਅ ਬਣਾਉਣਾ, ਫਿਰ ਤੂੰ ਜਿਹੜੀ ਕਿਰਤ ਕਰਦਾ ਹੋਵੇਗਾ ਤੇਰਾ ਰਸਨ ਬਣ ਜੂ। ਪਰਮਾਤਮਾ ਸੈਕੜੋ ਜਾਤ ਹੀ ਹੈ, ਜਾਤ ਦੇ ਵਿੱਚ ਤੂੰ ਉਹੀ ਰੂਪ ਹੋ ਜਾਏਗਾ, ਪਰਮਾਤਮਾ ਸਾਰਿਆਂ ਦੇ ਵਿੱਚ ਪੂਰਨ ਦਾ ਨਾਂ ਹੈ। ਆਚਾਰ ਪਤੀ ਨਾਲ ਬਣਾ ਕੇ ਦਿਖਾਲ ਦਿਓ, ਬਾਬਾ ਜੀ ਇਹ ਸ਼ਬਦ ਕਿਆ ਕਰਦੇ ਵੀ ਇੱਕ ਨੂੰ ਕਹੀਏ ਸਾਡਾ ਮਹਾਤਮਾ ਵਧੀਆ, ਸਾਰਿਆਂ ਵਿੱਚ ਹੀ ਪਰਮਾਤਮਾ, ਉਹ ਤੇਰੇ ਹੀ ਦਿਲ ਦੀ ਸਫਾਈ ਹੈ। ਜਦ ਤੇਰੇ ਦਿਲ ਨੇ ਇੱਕ ਨੂੰ ਮਹਾਤਮਾ ਨੂੰ ਮੰਨਿਆ ਚੰਗਾ, ਉਦੋਂ ਤੇਰੇ ਕਹਿੰਦੀ ਚੰਗੇ ਗੁਣ ਘਟਣ ਲੱਗ ਜਾਣਗੇ ਉਹਦੇ। ਜਦ ਪੂਰਨ ਅਵਸਥਾ ਉਹਦੀ ਮਿਲ ਗਈ, ਫਿਰ ਤੂੰ ਚੰਗਾ ਮਾੜਾ ਕਹਿਣ 'ਤੇ ਹੀ ਹਟ ਜਾਏਗਾ। ਸਾਰਿਆਂ ਵਿੱਚ ਹੀ ਪਰਮਾਤਮਾ ਮਾੜਾ ਚੰਗਾ ਕਰ ਦਊ, ਆਪਣਾ ਭੋਗੂਗਾ ਤੈਨੂੰ ਕੀ। ਤੈਂ ਤਾਂ ਸੱਤਾ ਦੇਖਣੀ ਵੀ ਚੱਲਦਾ ਕਾਸਰ ਵਾਲਾ ਇਹ ਸਰਾ, ਵੀ ਕਰਤਾਰ ਨਹੀਂ ਗੁਨਾਹ ਦਿੰਦਾ ਹੈ, ਉਹ ਦੁਰਾਚਾਰੀ ਨੂੰ ਵੀ ਭੋਗ ਦਿੰਦਾ ਉਹਦਾ, ਚਾਹੇ ਉਹ ਮਾਸ ਹੀ ਖਾਂਦਾ ਸ਼ੇਰ, ਉਹਦਾ ਮਾਸ ਹੀ ਖਾਈ ਜਾਂਦਾ। ਉਹਦੀ ਜਾਤ ਇਹੀ ਜਿਹੀ ਬਣਾਈ ਹੈ, ਪਰਮਾਤਮਾ ਉਹਦੇ 'ਚ ਵੀ ਹੈਗਾ। ਕਈਆਂ ਨੂੰ ਵਾਸਤੇ ਪੈਂਦੇ ਨੇ, ਤਲਕ ਪਿਆ ਇੱਥੇ, ਪੀਲਣੀ ਸੱਦੀ, ਫਿਰ ਕਹਿੰਦੇ ਤੁਸੀਂ ਹੁਣ ਤਾਂ ਜਨਾਨਾ ਹੀ ਮੰਨੀ ਬੈਠੇ, ਉਹਨੂੰ ਤੁਹਾਨੂੰ ਪਰਮਾਤਮਾ ਨਹੀਂ ਦਿਸਿਆ, ਇਹਨਾਂ ਚਿਰ ਜੋਗ ਕਮਾਉਂਦੇ ਜੰਗਲਾਂ 'ਚ ਬੈਠਣ ਹੋ ਗਿਆ, ਕੀ ਲੱਭਿਆ ਤੁਸੀਂ ਸਾਰਿਆਂ 'ਚ ਪਰਮਾਤਮਾ ਦਿਸਣਾ ਸੀ। ਪੀਲਣੀ ਨੂੰ ਤਾਂ ਚਾਅ ਚੜ੍ਹ ਗਿਆ, ਜਦ ਦੱਸਿਆ ਵੀ ਰਾਮ ਜੀ ਯਾਦ ਕਰਦੇ ਹੋ ਤਾਂ ਇੰਤਜ਼ਾਰੀ 'ਚ ਬੈਠੀ ਸੀ। ਉਹਨੇ ਵੇਰ ਲਿਆ ਕੇ ਦਿੱਤੇ, ਇੱਕ ਨੇ ਤਾਂ ਲਿਖਿਆ ਵੀ ਉਹ ਉਸ ਦਰੱਖਤ ਦੇ ਵੇਰ ਇਕੱਠੇ ਕਰੇ ਜਿਹੜੇ ਮਿੱਠੇ ਹੁੰਦੇ, ਵੀ ਉਹ ਬਹੁਤ ਸਿਆਣੀ ਸੀ, ਉਹਦੀ ਭਗਤੀ ਕਰਨ ਵਾਲੀ ਦੀ ਕਮਲੀ ਨਹੀਂ ਸੀ, ਉਹ ਜੂਠੇ ਵੇਰ ਕਦੇ ਰਾਮ ਜੀ ਨੂੰ ਛਕਾਉਂਦੀ ਸੀ। ਜਿੱਥੇ ਪ੍ਰੇਮ ਹੈ ਉੱਥੇ ਲਿਆ ਕਿਤੇ ਨਹੀਂ ਹੈ ਵੀ ਜੂਠ ਹੈ, ਜਿਹੜਾ ਪ੍ਰੇਮ ਹੈ ਉਦੋਂ ਉਹਨੂੰ ਇੱਕ ਕਰ ਦਿੰਦਾ ਹੈ, ਉਹ ਜਿਸਦੀ ਪ੍ਰੇਮ ਜਿਹਦੀ ਜਿਹੜੇ ਵਸਤੂ ਦੀ ਉਹਨੂੰ ਪ੍ਰੇਮ ਹੈ ਉਹਦੇ ਨਾਲ ਇੱਕ ਹੋ ਜਾਂਦਾ ਉਹ। ਜਿਹਦਾ ਗੁਰੂ ਨਾਲ ਪ੍ਰੇਮ ਹੈ ਗੁਰੂ ਨਾਲ ਹੋ ਜਾਂਦਾ, ਵਿਹਾਰੀ ਵਿਹਾਰ ਨਾਲ ਇੱਕ ਹੋ ਜਾਂਦਾ, ਵਿਸ਼ਈ ਵਿਸ਼ੇ ਨਾਲ ਇੱਕ ਹੋ ਜਾਂਦਾ। ਉਹ ਵਿਸ਼ਾ ਭੋਗਣਾ ਤਾਂ ਕਿਤੇ ਰਿਹਾ, ਉਹ ਵਿਸ਼ਾ ਰੂਪ ਹੀ ਹੋ ਜਾਂਦਾ ਉਹ, ਹਰ ਵਕਤ ਚਿਤਮਣੀ ਵੀ ਉਹਦੀ ਕਰਦੇ ਰਹਿਣਾ, ਭੋਗਣਾ ਵੀ ਉਹੀ। ਨੇਕੀ ਹਮੇਸ਼ਾ ਕਰੋ, ਕਿਸੇ ਸਮੇਂ ਤੁਹਾਡਾ ਇਹੋ ਜਿਹਾ ਮਨ ਸ਼ੁੱਧ ਹੋ ਜਾਏਗਾ, ਤੁਹਾਨੂੰ ਇਹ ਸਾਰੀ ਜਨਤਾ 'ਚ ਪਰਮਾਤਮਾ ਦਿਸੇਗਾ। ਟਕਾ ਹਿਰਦੇ ਦਾ ਹੀ ਹੈ, ਆਪਣਾ ਹਿਰਦਾ ਟਿਕਿਆ ਤਾਂ ਸਾਰੇ ਟਿਕੇ ਲੱਗਣਗੇ। ਆਪਣੀ ਵਸਤਾ ਦੇ ਮੁਤਾਬਕ ਜਿੱਥੇ ਉੱਚੇ ਨੇ ਤਾਂ ਬਣੇ ਹੀ ਰਹਿਣੇ ਨੇ ਸਲੋਟ। ਇਹਦਾ ਨਾਲ ਦੁਨੀਆ ਬਣਿਆ ਦੂਆ ਸਮਝਣ ਕਰਕੇ, ਦੁਨੀਆ ਗੁਰਮੁਖ ਦੇ ਦਿਲ 'ਚੋਂ ਨਿਕਲ ਜਾਂਦੀ ਹੈ। ਜਦ ਕਹਿੰਦਾ ਵੀ ਆਹ ਵੱਟ ਵਿਚਾਲੋਂ ਨਿਕਲ ਜਾ, ਜੇ ਮੇਰੇ 'ਚ ਮਾਰਨ ਦੀ ਤਾਕਤ ਨਹੀਂ, ਕਿਸੇ ਨੂੰ 4 ਰੁਪਈਏ ਦੇ ਕੇ ਦੁਰਾਚਾਰੀ ਤੋਂ ਮਰਵਾ ਦਿੰਦੇ ਹਾਂ, ਭਾਈ ਨੂੰ ਮਰਵਾ ਦਈਏ, ਭਰਾ ਮਾਂ ਦੇ ਕੁੱਖੋਂ ਇੱਕ ਜੰਮੇ ਹੋਏ ਜਾਂਦਾ ਇੰਨੀ ਜੁਦਾਈ ਪੜਦੇ, ਤਾਂ ਇਹਨਾਂ ਨੂੰ ਦੁਨੀਆ ਬਣ ਗਿਆ। ਦੁਨੀਆ ਕੋਈ ਵਸਤੂ ਨਹੀਂ, ਦੋ ਸਮਝਣਗੇ ਦੁਨੀਆ ਹੋਈ ਹੈ, ਵੀ ਦੂਏ ਨੂੰ ਠੱਗੀਏ, ਇਹਦੇ ਕੋਲੋਂ ਮੈਂ ਕੋਈ ਜਿਣਸ ਖੋਹ ਲਾਂ ਜਾਂ ਘਰ ਖੋਹ ਲਾਂ, ਦੂਆ ਜਾਣ ਕੇ ਉਹਨੂੰ ਬੁਰਾ ਮੰਨਣਾ, ਆਪ ਨੂੰ ਚੰਗਾ ਮੰਨਣਾ। ਜਿੰਨੀ ਜਿੰਨੀ ਬੰਦਗੀ ਕਰੇਗਾ ਓਨਾ ਓਨਾ ਇੱਧਰ ਸ਼ੁੱਧ ਹੁੰਦਾ ਚਲਾ ਜੀ। ਇਹਦੀ ਆਪਣੀ ਹਿਰਦੇ ਦੀ ਟਿਕਾਇਆ, ਦੂਜੀ ਵਸਤ ਆਉਣ ਵਾਲੀ ਕੋਈ ਨਹੀਂ, ਆਪਣੇ ਆਪ ਦੀ ਸੋਝੀ ਹੋਣੀ ਹੈ। ਦੁਰਾਚਾਰੀ ਕਰਮਾਂ ਦੀ ਹਿਰਦੇ 'ਤੇ ਮੈਲ ਲੱਗੀ ਹੈ, ਉਹ ਰੱਬ ਰੱਬ ਕਰਕੇ ਧੋਣੀ ਹੈ। ਚਾਹੇ ਤੇਰੀ ਕਿਤੇ ਵੀ ਲੱਗਣਾ, ਉਹ ਸ਼ਬਦ ਨੂੰ ਕਮਾਓ, ਨਿੰਦਾ ਕਿਸੇ ਦੀ ਵੀ ਨਹੀਂ ਕਰਨੀ। ਆਪਣੀ ਵਸਤਾ 'ਚ ਹੋਊ ਆਪੇ ਭੋਗੂ, ਚੰਗਾ ਭੋਗੇ, ਇਸ ਤੋਂ ਪਰਨ ਕਰ ਲੈਣਾ ਅੱਜ ਤੋਂ, ਵੀ ਨਿੰਦਾ ਨਹੀਂ ਕਿਸੇ ਦੀ ਕਰਨੀ। ਜੇ ਉਹ ਮਿੱਤਰ ਹੈ ਉਹਨੂੰ ਬੁਰੇ ਕੰਮ ਤੋਂ ਗੋਦੀ 'ਚ ਲੈ ਕੇ ਸੁਝਾ, ਵੀ ਇਹ ਕੰਮ ਚੰਗਾ ਨਹੀਂ ਭਾਈ ਛੱਡਦੇ। ਜਾਂ ਪੁੱਤਰ ਹੈ, ਪਿੱਛ ਪਿੱਛੇ ਨਿੰਦਾ ਕਿਸੇ ਦੀ ਨਹੀਂ ਕਰਨੀ ਹੈ, ਉਸਤ ਕਰਨੀ ਹੈ ਤਾਂ ਗੁਰਦੇਵ ਦੀ, ਨਿੰਦਾ ਕਿਸੇ ਦੀ ਵੀ ਨਹੀਂ ਕਰਨੀ। ਫਿਰ ਹਜ਼ੂਰ ਇਸ ਤੋਂ ਪੀਲਣੀ ਨੂੰ ਗਲਤ ਲੈ ਕੇ ਕਿਹਨੇ ਤਾਂ ਦੱਸਿਆ ਵੀ ਉਹਨਾਂ ਨੇ ਬੇਰ ਹੋਏ ਅਤੇ ਕੈੜੇ ਡੇਰ ਦੇ ਇਕੱਠੇ ਕਰ ਕਰ ਮਹੀਨਿਆਂ ਦੇ ਪਏ ਅਤੇ ਜਾਂ ਵਰਿਆਂ ਦੇ, ਉਹ ਆਪਣੇ ਮੂੰਹ 'ਚ ਨਰਮ ਕਰਕੇ ਨਹੀਂ ਸੀ। ਪ੍ਰੇਮ ਦੇ ਵਿੱਚ ਸੋਝੀ ਨਹੀਂ ਹੁੰਦੀ ਮੈਂ ਕੀ ਹਾਂ ਅਤੇ ਇਹ ਕੀ ਹੈ। ਪ੍ਰੇਮ ਉੱਚੀ ਜਦੋਂ ਤਾਂ ਇੱਕ ਕਰ ਦੇਣ ਦਾ ਨਾਂ ਪ੍ਰੇਮ ਹੈ, ਵੀ ਮੇਰਾ ਸਾਈਂ ਹੈ। ਇਹ ਤਾਂ ਕਹਿੰਦੇ ਨੇ ਅਵਤਾਰ ਦੇ ਅੰਗ ਹੀ ਨਹੀਂ ਹੁੰਦੇ, ਰੱਬ ਦਾ ਤਾਂ ਕੋਈ ਅੰਗ ਨਹੀਂ, ਇਹ ਤਾਂ ਰੱਬ ਹੈ। ਰੱਬ ਦਾ ਤਾਂ ਕੋਈ ਸਰੀਰ ਨਹੀਂ ਹੁੰਦਾ, ਇਹ ਤਾਂ ਮੇਰੇ ਉਧਾਰ ਵਾਸਤੇ ਇਹਨੇ ਨਸੀਬ ਧਾਰਿਆ ਹੈ। ਰੱਬ ਦਾ ਕੋਈ ਸਰੀਰ ਨਹੀਂ, ਇਹ ਤਾਂ ਸਾਰੇ ਰਮਿਆ ਹੈ। ਇਹਦੇ ਦੰਦ ਅਤੇ ਮੂੰਹ ਬਹੁਤ ਨਰਮ ਨੇ, ਇਹ ਇੰਨੀਆਂ ਭੁੱਖੜੀਆਂ ਨੂੰ ਖਾ ਨਹੀਂ ਸਕਣੇ। ਉਹਨਾਂ ਨੂੰ ਪ੍ਰੇਮ ਦੇ ਵਿੱਚ ਪਾਣੀ 'ਚ ਗਿੱਲੀਆਂ ਕਰਨ ਦੀ ਸੋਝੀ ਨਹੀਂ ਹੋਈ, ਉਹ ਭੁੱਖੜੀ ਕਰਨੀ ਮੂੰਹ 'ਚ ਕਰਕੇ ਨਰਮ ਕਰਕੇ ਉਹਨਾਂ ਦੇ ਗਰੀਬ ਨਾਲ ਆ ਸਕੋ, ਮੈਂ ਦੂਜੀ ਨਰਮ ਕਰਕੇ ਦਿੰਦੀ ਹਾਂ। ਮੂੰਹ 'ਚ ਮਿੱਠੇ ਕਰਕੇ ਦਿੰਦੀ ਰਹੀ, ਠੰਡੇ ਕਰਕੇ ਨਰਮ ਕਰਕੇ। ਦੂਜੇ ਨੇ ਕਿਹਾ ਵੀ ਉਸ ਦਰੱਖਤ 'ਤੇ ਰੱਖ ਲੈਂਦੀ ਸੀ, ਵੀ ਇੱਕ ਨੇ ਕਿਹਾ ਵੀ ਮੂੰਹ 'ਚੋਂ ਕੱਢ ਕੇ ਰੱਖ ਲੈਂਦੀ ਸੀ। ਇਹ ਆਪੋ ਆਪਣੇ ਖਿਆਲ ਨੇ ਕਵੀਆਂ ਦੇ, ਪਰ ਯਥਾਰਥ ਹੈ ਵੀ ਉੱਥੇ ਸੋਝੀ ਹੋਈ ਨਹੀਂ ਹੁੰਦੀ ਵੀ ਦੂਆ ਕੌਣ ਹੈ। ਆਰਾਮ ਦੇ ਨਾਲ ਆਪੇ ਇੱਕ ਹੋਈ ਸੀ, ਉਹਨਾਂ ਨੇ ਵਡਿਆਈ ਦਿੱਤੀ, ਉਹਨਾਂ ਦੇ ਪ੍ਰਸ਼ਾਦ ਛੱਕ ਕੇ ਲਛਮਣ ਜੀ ਨੂੰ ਦਿੱਤਾ ਪ੍ਰਸ਼ਾਦ। ਮਹਾਂਪੁਰਖ ਦੇ ਪ੍ਰਸ਼ਾਦ 'ਚ ਇੰਨੀ ਤਾਕਤ ਹੁੰਦੀ ਹੈ। ਮਹਾਂਪੁਰਖ ਕਿਸੇ ਇੱਕ ਸ਼ਖਸ ਦਾ ਨਾਂ ਨਹੀਂ ਕਿ ਇੱਕ ਸਾਧੂ ਨੇ ਪਰਨ ਕਰ ਲਿਆ ਵੀ ਮੈਂ ਸੁੱਚੀ ਕਮਾਈ ਵਾਲੇ ਦਾ ਭੋਜਨ ਛਕਣਾ, ਮਰ ਜੂੰਗਾ ਨਹੀਂ, ਛਕਦਾ ਨਹੀਂ ਕਦੇ। ਉਹ ਪੁੱਛਦਾ ਗਿਆ, ਉਹਨੂੰ ਸੁੱਚੀ ਕਮਾਈ ਵਾਲਾ ਨਾ ਮਿਲਿਆ ਕੋਈ। ਧਰਮੀਆਂ ਕੋਲ ਜਾਂਦਾ ਰਿਹਾ, ਕਾਸ਼ਤ ਕਰਨ ਵਾਲੇ ਜ਼ਿਆਦਾ ਮੰਨੇ ਹੋਏ ਨੇ ਸਾਰਿਆਂ ਦੇ, ਵੀ ਇਹ ਬਹੁਤ ਮਿਹਨਤ ਕਰਦੇ, ਇਹਨਾਂ ਨੂੰ ਮਜ਼ੂਰੀ ਬੜੀ ਥੋੜ੍ਹੀ ਪੈਂਦੀ ਹੈ। ਸਾਰਾ ਟੱਬਰ 18 ਖੰਡ ਖੇਤ 'ਚ ਬੈਠਾ ਰਹੇ ਤਾਂ ਰੋਜ਼ੀ ਉਹ ਚੱਲਦੀ ਹੈ, ਅਮੀਰ ਨਹੀਂ ਬਣਦੇ ਜੇ ਸਹੀ ਖੇਤੀ 'ਤੇ ਹੀ ਕੰਮ ਕਰਨਾ ਹੋਵੇ। ਇਹ ਦਰਕਿਨਾਰ ਗੱਲ ਹੈ, ਜੇ ਕਿਸੇ ਭਰਾ ਵਪਾਰ ਚੱਲਦਾ ਹੋਵੇ, ਇੱਕ ਭਰਾ ਬਾਹਰ ਨੌਕਰ ਹੈ, ਇਉਂ ਤਾਂ ਜਿਨਸਾਂ ਰਲ ਕੇ ਸਾਰੇ ਹੀ ਤਾਂ ਨਹੀਂ ਬਣ ਜਾਂਦੇ ਨੇ। ਖੇਤੀ ਦੇ ਵਿੱਚੋਂ ਜੇ ਰਕਬਾ ਹੋਇਆ 100-200 ਰੁਪਈਆ, ਉਹਨੂੰ ਤਾਂ ਬੈਠਾ ਵੀ ਚਾੜ੍ਹ ਦੂ ਤਾਂ ਵੀ ਆ ਜਾਣਾ। ਜਿਸ ਤਰ੍ਹਾਂ ਪ੍ਰਾਈਵੇਟ ਕਿਸੇ ਦੀ ਕਲਮ ਚੱਕ ਕੇ ਦਸ ਫੁੱਟ ਕੰਮ ਕਰਦੇ ਹਾਂ, ਜੇ ਕਿਸੇ ਦੀ ਜ਼ਮੀਨ ਲੈ ਕੇ ਕਾਸ਼ਤ ਕਰਨੀ ਹੋਵੇ ਸਾਰਿਆਂ ਨੂੰ ਇਹ ਮਹਿੰਗਾ, ਇਹਦੇ 'ਚ ਕੁਛ ਨਹੀਂ ਬਚਣਾ। ਮਗਰ ਸਾਰੀ ਦੁਨੀਆ ਦਾ ਆਸਰਾ ਹਨ, ਇਹ ਸਾਰੀ ਦੁਨੀਆ ਇਹਦੇ ਨਾਲ ਚੱਲਦੀ ਹੈ, ਇਸ ਕਰਕੇ ਇਹਨੂੰ ਚੌਧਰੀ ਰੱਖਿਆ ਗਿਆ। ਵੀ ਧਰਮ ਦੀ ਕਿਰਤ ਕਰਨ ਵਾਲੇ ਨੂੰ ਇਸ ਨੂੰ ਉੱਚਾ ਰੱਖਿਆ ਸੀ। ਉਹਨੇ ਧਰਮ ਦੀ ਕਿਰਤ ਮੈਂ ਦੱਸਿਆ ਵੀ ਨੇਰੀ ਆਈ ਸੀ, ਛਿੱਟਿਆਂ 'ਤੇ ਗਈ ਹੋਈ ਸੀ ਫਸਲ ਮੇਰੀ, ਨੇਰੀ ਨੇ ਛਿੱਟੇ ਉੱਧਰ ਕਰਤੇ, ਉੱਧਰ ਉਹਨਾਂ ਦੇ ਵਿੱਚੋਂ ਕੋਈ ਮੇਤੇ ਦੂਏ ਖੱਤੇ ਵਾਲੇ ਦਾ ਵੱਢਿਆ ਗਿਆ, ਮੇਰਾ ਉੱਧਰ ਜਨਕ, ਮੇਰੀ 'ਚ ਇੰਨੀ ਮਲੀਨਤਾ ਪੈ ਗਈ ਸੁੱਚੀ ਨਹੀਂ ਹੈ। ਦੂਏ ਨੇ ਕਿਹਾ ਵੀ ਮੇਰਾ ਬਹਿੜਾ ਅਣਕਤੀ, ਉਹ ਜਦ ਮੈਂ ਜੋੜਿਆ ਤਾਂ ਉਹ ਖਿੱਚ ਕੇ ਲੈ ਗਿਆ ਇੱਕ ਪਾਸੇ ਨੂੰ, ਦੂਏ ਦੇ ਖੱਤੇ 'ਚ ਹਲ ਚਲਾ ਗਿਆ, ਮੇਰੀ ਮਿੱਟੀ ਉੱਧਰ ਚਲੀ ਗਈ, ਉਹਦੀ ਇੱਧਰ ਆ ਗਈ, ਵੀ ਇੰਨੀ ਮਲੀਨਤਾ ਪੈ ਗਈ। ਇੱਕ ਨੇ ਕਿਹਾ ਵੀ ਹੈ ਤਾਂ ਧਰਮ ਦੀ, ਮੈਂ ਆਪਣੇ ਗੁਰਦੇਵ ਦੀ ਬਖਸ਼ਿਸ਼ ਨਾਲ ਜਿੱਥੋਂ ਕਿਰਤ ਕੀਤੀ ਹੈ, ਪਰ ਰੋਟੀ ਇੱਕੋ ਹੀ ਹੈ, ਟੱਬਰ ਨੇ ਵੀ ਇਹੀ ਛਕਣੀ ਹੈ, ਆਏ ਸਾਧੂ ਨੇ ਤੂੰ ਸਾਧੂ ਬਣ ਕੇ ਆਇਆ ਹੋਇਆ, ਆਪਾਂ ਸਾਰਿਆਂ ਨੇ ਗੁਜ਼ਾਰਾ ਕਰਨਾ ਹੈ, ਰੋਟੀ ਇੱਕੋ ਹੀ ਬਣੀ ਹੈ। ਉਸ ਰੋਟੀ ਨੂੰ ਖਾਣ ਵਾਲਾ ਵੀ ਦੁਨੀਆ 'ਤੇ ਉਹੋ ਜਿਹਾ ਚਾਹੀਦਾ। ਅਸੀਂ ਸਾਰੇ ਖਾਣ ਵਾਲੇ ਹਾਂ, ਖਾਲਸੇ ਖਾਣ ਦਾ ਸ਼ਬਦ ਵਰਤਦੇ ਨਹੀਂ, ਨਿਹੰਗ ਨਹੀਂ ਵਰਤਦੇ, ਆਪਾਂ ਤਾਂ ਵਰਤਦੇ ਦੁਨੀਆਦਾਰ। ਉਹ ਕਹਿੰਦੇ ਖਾਂਦੀਆਂ ਡੈਣਾਂ ਹੁੰਦੀਆਂ, ਸਿੰਘ ਛੱਕਦੇ ਹੁੰਦੇ ਨੇ, ਹਾਏ ਬਲਾਸ ਵਾਲੀ ਉਹ ਗੱਲ, ਵੀ ਉਹ ਨੀਵਾਂ ਸ਼ਬਦ ਹੈ। ਉਹਨਾਂ ਨੇ ਕਿਹਾ ਵੀ ਇਹ ਸਾਰੇ ਯੋਗੀ ਸੀ ਜਿਹੜਾ ਉਹਦੇ ਨਾਲ ਪਰਮ ਗਿਆਨੀ ਬੈਠਾ, ਉਹਨਾਂ ਨੇ ਕਿਹਾ ਵੀ ਤੁਸੀਂ ਰੋਟੀ 'ਚ ਉਹੀ ਭਾਲਦੇ, ਮੈਨੂੰ 20 ਦਿਨ ਹੋ ਗਏ ਭੁੱਖੇ ਨੂੰ ਬੈਠੇ ਨੂੰ, ਵੀ ਮੈਂ ਧਰਮੀ ਦੀ ਪੁੰਨ ਵਾਲੇ ਦੀ ਰੋਟੀ ਛਕਣੀ ਹੈ, ਅਤੇ ਇਹਦੇ ਇੱਕ ਰੋਟੀ ਮੈਂ ਤਾਂ ਇੰਨੇ ਚਿਰ ਦਾ ਭੁੱਖਾ, ਇਹ ਤਾਂ ਮੇਰੀ ਵੀ ਨਹੀਂ ਭੁੱਖ ਦੂਰ ਹੋਣੀ, ਇਹਦੇ 'ਚ ਅਜੇ ਟੱਬਰ ਵੀ ਭਾਲਦਾ। ਉਹ ਕਹਿੰਦੇ ਵੀ ਤੇਰੀ ਰਜਾ, ਸਾਡਾ ਧਰਮ ਹੈ ਆਏ ਸਾਧੂ ਨੂੰ ਪਹਿਲਾਂ ਦੇਣਾ, ਅਸੀਂ ਤੈਨੂੰ ਦੇ ਦਿੱਤੀ, ਚਾਹੇ ਤੂੰ ਵੰਡ ਕੇ ਸ਼ਕ ਲੈ, ਸਾਰਿਆਂ ਨੂੰ ਬੁਰਕੀ ਬੁਰਕੀ ਦੇ ਦੇ, ਟੱਬਰ ਦਾ ਗੁਜ਼ਾਰਾ ਹੋ ਜਾਣਾ, ਆਪਾਂ ਸਮਾਂ ਪਾਸ ਕਰਨਾ। ਉਹ ਕਹਿੰਦਾ ਵੀ ਇਹਦੇ 'ਚੋਂ ਨਾ ਤੁਸੀਂ ਪਾਲੋ। ਜਦ ਉਹਨੇ ਤੋਂ ਮੂੰਹ ਤੋੜ ਕੇ ਬੁਰਕੀ ਪਾਈ, ਦੁਨੀਆ ਦੀ ਸਾਰੀ ਭਗਤੀ ਦੱਸਣ ਲੱਗ ਗਈ, ਕਹਿੰਦਾ ਤੁਸੀਂ ਇੱਥੇ ਕਿਉਂ ਐਵੇਂ ਟੱਕਰਾ ਮਾਰਦੇ ਹੋ ਇਸ ਖੇਤੀ ਨਾਲ, ਫਲਾਣੇ ਥੇ 'ਚ ਇੰਨਾ ਧਨ ਪਿਆ, ਉਹ ਕੱਢ ਕੇ ਲਿਆਓ, ਤੁਸੀਂ ਅੱਗੇ ਰਾਜੇ ਬਣ ਜਾਓਗੇ, ਫਲਾਣੇ ਥੇ ਦੇ ਵਿੱਚ ਇੰਨਾ ਪਿਆ। ਉਹ ਨਾਲ ਦੇ ਨਾ ਜੇ ਮੂੰਹ ਮੁੱਕੀ ਮਾਰੀ, ਉਹ ਬੁਰਕੀ ਕੱਢਤੀ, ਤੈਨੂੰ ਕਹਿੰਦਾ ਇਹਦੀ ਵੀ ਪਤਾ ਨਹੀਂ, ਤੂੰ ਇਹਦਾ ਅਧਿਕਾਰੀ ਨਹੀਂ। ਜੇ ਤੂੰ ਛਕਣ ਵਾਲਾ ਸੰਤੋਖੀ ਹੁੰਦਾ, ਜਿੰਨੇ ਜੀ ਤੇ ਸਾਰਿਆਂ ਨੂੰ ਦਿੰਦਾ ਇਹ ਵਰਤਣ ਵਾਸਤੇ, ਕਰਦੇ ਜਿਹੜੇ ਜੀ ਤੇ ਇੱਥੇ, ਚਾਹੇ ਉਹ ਬੁਰਕੀ ਬੁਰਕੀ ਆਉਂਦੀ, ਅੱਧੀ ਅੱਧੀ ਬੁਰਕੀ ਆਉਂਦੀ, ਇਹਦੇ ਵਿੱਚ ਇੰਨੀ ਤਾਕਤ ਵੀ ਸਾਰੀ ਦੁਨੀਆ ਦੀ ਵੀ ਭੁੱਖ ਮਿਟਾਉਂਦੀ ਹੈ ਧਰਮ ਦੀ ਕਿਰਤ। ਧਰਮ ਦੀ ਕਿਰਤ ਦੇ ਵਿੱਚ ਇੰਨੀ ਬਰਕਤ ਹੈ, ਤੂੰ ਇਹੋ ਜਿਹਾ ਆਹ ਧਰਮੀ ਆਇਆ, ਤੂੰ ਬੇਸੰਤੁਖ ਆਇਆ, ਸਾਰੇ ਜੀ ਝਾਕਦੇ ਅਤੇ ਭੁੱਖੇ ਨੇ ਟੱਬਰ ਦੇ, ਤਾਂ ਉਹਨਾਂ ਨੂੰ ਕਿਣਕਾ ਨਹੀਂ ਦਿੱਤਾ, ਆਪ ਹੀ ਮੇਰ ਕਰਕੇ ਮੂੰਹ 'ਚ ਪਾ ਲਈ, ਤੈਨੂੰ ਇਹ ਵੀ ਨਹੀਂ ਪਤਾ ਮੇਰੇ ਭਾਗ 'ਚ ਆਹ ਬੁਰਕੀ ਆ ਬਾਹਰ ਮਾਰੀ ਕੱਢ ਗਈ। ਗਾਹਾਂ ਦੀ ਤਾਂ ਸੋਝੀ ਦੱਸਣ ਲੱਗ ਗਿਆ ਵੀ ਕਮਾਈ ਵਾਲੇ ਨੂੰ ਨਹੀਂ, ਜਿਹਨੇ ਇੰਨੀ ਕਮਾਈ ਕੀਤੀ ਆ ਉਹਦੀ ਨਿਗਾਹ ਕਿੱਡੀ ਗਊ, ਉਹ ਕਿੰਨਾ ਸੰਤੋਖੀ ਹੈ, ਤੈਂ ਉਹਦੀ ਕਮਾਈ ਦੀ ਬੁਰਕੀ ਛਕਣ 'ਤੇ ਹੀ ਤਰਕਾਲਦਰਸ਼ੀ ਬਣ ਗਿਆ ਵੀ ਉੱਥੇ ਉਹ ਚੀਜ਼ ਪਈ ਹੈ, ਉੱਥੇ ਉਹ ਚੀਜ਼ ਪਈ ਹੈ। ਇਹ ਤਾਂ ਸਾਦੇ ਸਾਦੇ ਬੰਦਗੀ ਕਰਨ ਵਾਲੇ ਨੂੰ ਸਹਿਜੇ ਮਿਲ ਜਾਂਦੀ। ਫਰੀਦ ਸਾਹਿਬ ਜੀ ਨੂੰ ਇੱਕ ਬੀਬੀ ਨੇ ਠਕਰਾਤਾ ਸੀ, ਇੰਨਾ ਤਪੱਸੀ ਸੀ, ਉਹ ਕਹਿੰਦਾ ਕਿੱਥੋਂ ਮਿਲੀ ਹੈ ਬੀਬੇ ਤੈਨੂੰ ਇਹ, ਮੈਂ ਜੋ ਕਮਾਉਂਦਾ ਜੰਮਦੇ ਤੋਂ ਲੈ ਕੇ ਮਾਂ ਦਾ ਇੱਧਰ ਲਾਇਆ ਹੋਇਆ, ਤਾਂ ਮੈਨੂੰ ਇੰਨਾ ਮਸਾ ਗਿਆਨ ਹੋਇਆ ਸੀ ਵੀ ਚਿੜੀਆਂ ਰੌਲਾ ਪਾਉਂਦੀਆਂ ਤੀਆਂ, ਮਨ ਨੂੰ ਗਰਮੀ ਆਈ, ਕਹਿੰਦਾ ਵੀ ਚਿੜੀਆਂ ਮਰ ਜਾਣ, ਬੰਦਗੀ 'ਚ ਟਿਕਣ ਨਹੀਂ ਦੇਣੀ। ਉਹ ਚਿੜੀਆਂ ਮਰ ਗਈਆਂ, ਬਾਕਸ਼ਤਾ ਹੋ ਗਈ, ਇੱਕ ਮਨ ਹੋਇਆ ਬੈਠਾ ਜੀ ਸਾਲ ਦਾ, ਬੜਾ ਤਰਸ ਚਾਇਆ ਵੀ ਬੰਦਗੀ ਕਰਨ ਆਇਆ ਤਾਂ ਦੋਸ਼ ਕੱਟ ਲਿਆ, ਰੱਬ ਦੀ ਰਚਨਾ ਬਣਾਈ ਹੈ, ਆਪਣੇ ਮੌਤ 'ਚ ਰੱਬ ਦਾ ਨਾਂ ਲੈਂਦੇ ਤੇ ਵੀ ਹੇ ਪਰਵਦਗਾਰ ਮੈਂ ਅਧਮ ਜੀਵ ਹਾਂ, ਮੈਂ ਪੁੰਨ ਦੀ ਜਗ੍ਹਾ ਪਾਪ ਖੱਟਿਆ, ਜੇ ਤੁਹਾਨੂੰ ਭਾਵੇਂ ਮੇਰੀ ਮਨਜ਼ੂਰ ਹੋਵੇ ਅਰਜ਼, ਤਾਂ ਇਹ ਜੀਓ ਜਿਵੇਂ ਜਿਉਂਦੇ ਹੋ ਜਾਣ। ਉਹ ਜੀ ਜਿਉਂਦੇ ਹੋ ਗਏ, ਉੱਥੋਂ ਫਖਰ ਨਾਲ ਘਰ ਨੂੰ ਤੁਰ ਪਿਆ ਵੀ ਮਾਤਾ ਜੀ ਦੀ ਪ੍ਰਸੰਨਤਾ ਲਈਏ, ਰੱਬ ਮਿਲ ਗਿਆ। ਹੁਣ ਜਿਹੜਾ ਕੋਈ ਕਹਿੰਦੇ ਉਹ ਤਾਂ ਹੋ ਜਾਂਦਾ ਹੈ, ਜਦ ਜਾਨਵਰ ਨੂੰ ਮਰਗੋ ਕਿਹਾ ਤਾਂ ਮਰ ਗਏ, ਜਾਂ ਜੀਵੇ ਕਿਆ ਜੀਵੇ। ਕਹਾਂ ਤੇ ਲੱਗੀ ਇੱਕ ਬੀਬੀ ਪਾਣੀ ਖੂਹ 'ਤੇ ਕੱਢ ਦਿੱਤੀ, ਉਹਦੇ ਕੋਲ ਨੂੰ ਦੋ ਕਰਮਾਰਾ ਛੱਡ ਕੇ ਗਿਆ, ਤਾਂ ਉਹ ਬੀਬੀ ਨਾ ਉਹਨੂੰ ਪਾਣੀ ਪੜਿਆ ਨਾ ਆਪਣੇ ਘੜੇ 'ਚ ਪਾਉਂਦੀ ਹੈ, ਉਹ ਡੋਲੀ ਜਾਂਦੀ ਹੈ। ਉਹ ਘਬਰਾ ਕੇ ਕਿਹਾ ਉਹਨੇ ਵੀ ਬੀਬਾ ਮੇਰਾ ਸਫ਼ਰ ਖੋਟਾ ਹੁੰਦਾ, ਮੈਂ ਰਾਹੀ ਹਾਂ, ਤੂੰ ਕੋਈ ਬਾਜੀ ਨਾ, ਤੂੰ ਆਪਣੇ ਘੜੇ 'ਚ ਪਾਉਣੀ ਹੈ। ਮੈਂ ਕਹਿੰਦਾ ਵੀ ਆਪਣੇ ਘੜੇ 'ਚ ਡੋਲ ਪਾ ਕੇ ਮੈਨੂੰ ਦੂਏ 'ਚੋਂ ਪੜਿਆ ਦੂੰ, ਤੂੰ ਤਾਂ ਡੋਲੀ ਹੀ ਜਾਣੀ ਹੈ, ਨਾ ਘੜੇ 'ਚ ਪਾਉਣੀ ਹੈ ਨਾ ਮੈਨੂੰ ਪੜਾਉਣੀ ਹੈ, ਮੇਰਾ ਸਫ਼ਰ ਖੋਟਾ ਹੁੰਦਾ। ਬੜੇ ਕਿਸੇ ਪ੍ਰੇਮ ਦੇ ਭਰੇ ਸ਼ਬਦ ਨਾਲ ਜਵਾਬ ਦਿੱਤਾ ਉਹ ਬੀਬੀ ਨੇ, ਕਿ ਉੱਥੇ ਹੀ ਨਹੀਂ ਰਹੀ ਪੂਤਲਾ ਪ੍ਰੇਮ ਦਾ। ਸਾਈਂ ਲੋਕਾਂ ਇੱਥੇ ਚਿੜੀਆਂ ਨਹੀਂ, ਕਦੇ ਮਰ ਜਾਓ ਕਦੇ ਜੀ ਪੋ। ਅਸੀਂ ਗੁਰੂ ਵਾਲੇ ਹਾਂ, ਮੈਂ ਕਰਤਾ ਮੇਰੇ ਗੁਰਦੇਵ ਦੀ ਕਿਸੇ ਕੰਮ ਲਾਈ ਹਾਂ, ਜਦੋਂ ਇਹ ਤਾਂ ਵਿਹਲੀ ਹੋ ਗਈ ਜਦੋਂ ਤੈਨੂੰ ਪਾਣੀ ਪਿਲਾ ਦੂੰ, ਹਾਲੇ ਮੈਂ ਕੰਮ ਲੱਗੀ ਹੋਈ ਹਾਂ, ਮੈਨੂੰ ਤਾਂ ਤੂੰ ਕੰਮ ਕਰਦੀ ਨਹੀਂ, ਇੱਥੇ ਪੁੰਜੇ ਡੋਲੀ ਜਾਣੀ ਹੈ ਪਾਣੀ। ਕਹਿੰਦੇ ਮੇਰੇ ਭੈਣ ਅਤੇ ਭਣੋਈਆ ਜੰਗਲ 'ਚ ਕੰਮ ਕਰਦੇ ਨੇ, ਉਹਨਾਂ ਦੀ ਕੁਟੀਆਂ ਨੂੰ ਅੱਗ ਲੱਗ ਗਈ, ਮੈਨੂੰ ਮੇਰੇ ਗੁਰਦੇਵ ਨੇ ਕਿਹਾ ਬੀਬਾ ਭਜਾ ਤੇਰਾ ਕੰਮ ਹੈ, ਤੂੰ ਪਾਣੀ 'ਤੇ ਖੜੀ ਹੈ। ਮੈਂ ਉਹ ਕਹਿੰਦਾ ਕਿੰਨੀ ਦੂਰ ਹੈ ਇੱਥੋਂ? ਕਹਿੰਦੇ 2-2.5 ਮੀਲ ਵਾਟ ਹੋਊਗੀ, ਜੰਗਲ 'ਚ ਕੰਮ ਕਰਦੇ। ਉਹਨੇ ਹੱਠ ਕੀਤਾ, ਜਾ ਕੇ ਦੇਖਿਆ ਵੀ ਬੀਬੀ ਐਵੇਂ ਗਾਪੀ ਮਾਰਦੀ ਹੈ। ਜਾ ਕੇ ਉਹ ਕੁਟੀਆ 'ਚ ਪਹੁੰਚਿਆ, ਉਹਨਾਂ ਦੀ ਕੱਖਾਂ ਦੀ ਤਿਰਨਾਂ ਦੀ ਕੁਟੀਆ ਬਣਾਈ ਹੋਈ ਸੀ ਦਿਨ ਕੱਟਣ ਨੂੰ, ਕਰਦੇ ਤੇ ਜੰਗਲ 'ਚ ਕੰਮ। ਉਹ ਕੰਮ ਤਿਰ ਗਏ ਹੈ ਅਤੇ ਮਗਰੋਂ ਅੱਗ ਲੱਗ ਗਈ, ਇੱਕ ਪਾਸਿਓਂ ਅੱਗ ਲੱਗੀ ਹੋਈ ਵੀ ਆ, ਦੂਏ ਪਾਸੇ ਪਾਣੀ ਨਾ ਬੁਝੀ ਹੋਈ ਹੈ। ਉਹਨੂੰ ਦੇਖ ਕੇ ਨਿਸ਼ਚਾ ਹੋਇਆ ਵੀ ਬੀਬੀ ਨੂੰ ਆ ਕੇ ਪੈਰੀਂ ਹੱਥ ਲਾਇਆ ਵੀ ਬੀਬਾ ਤੈਂ ਇੱਕ ਇੰਨੀ ਕਮਾਈ ਕਿੱਥੋਂ ਕਰੀ ਹੈ, ਵੀ 2-2.5 ਮੀਲ 'ਤੇ ਇੱਥੇ ਦਾ ਪਾਣੀ ਡੋਲਿਆ, ਉੱਥੇ ਕੁਟੀਆ ਦੀ ਅੱਗ ਬੁਝ ਗਈ। ਕਹਿੰਦੀ ਵੀ ਮੈਨੂੰ ਮੇਰੇ ਗੁਰਦੇਵ ਜੀ ਦਾ ਬਚਨ ਪਾਲਿਆ ਮੈਂ, ਉਹਨਾਂ ਨੇ ਕਿਹਾ ਸੀ ਬੀਬਾ ਤੂੰ ਆਪਣੇ ਪਤੀ ਨੂੰ ਪਰਮੇਸ਼ਰ ਜਾਣ ਕੇ ਪੁੱਜੀ, ਪਰਮਾਤਮਾ ਤੈਨੂੰ ਹੈ ਤਾਂ ਸਾਰਿਆਂ 'ਚ ਹੀ, ਉੱਥੋਂ ਨਿਗਾਹ ਖੋਲ੍ਹੇ ਜੀ ਸਾਰਿਆਂ 'ਚ ਦੇਖੂ, ਪਤੀ ਨੂੰ ਪਰਮੇਸ਼ਰ ਜਾਣ ਕੇ ਪੁੱਜੀ। ਮੈਂ ਉਸ ਦਿਨ ਤਾਂ ਘਰ ਦੇ ਸਾਰੇ ਸੰਸਿਆਂ ਅਨੁਸਾਰਾਂ ਨੂੰ ਲਾਹ ਕੇ ਜਿੱਦਣ ਆਈ ਪਤੀ ਦੀ ਸੇਵਾ 'ਚ ਖੜ ਗਈ। ਬੜਾ ਵੇਲਾ ਹੋ ਗਿਆ, ਉਹ ਆਏ ਸੀ ਕੰਮ ਤੋਂ, ਮੈਂ ਛਬੀਲ 'ਤੇ ਪਾਣੀ ਲੈਣ ਚਲੀ ਗਈ, ਘਰ ਸੁੱਕਤੀ ਅਤੇ ਉਹਨਾਂ ਦੀ ਅੱਖ ਲੱਗ ਗਈ। ਸਾਰੀ ਰਾਤ ਛੰਨਾ ਲੈ ਕੇ ਖੜੇ ਰਹੀ, ਇਹਨੂੰ ਜਗਾਇਆ ਨਹੀਂ ਵੀ ਆਰਾਮ 'ਚ ਨੇ, ਥੱਕ ਕੇ ਆਏ ਨੇ, ਪਤੀ ਨੂੰ ਜਗਾਇਆ ਨਹੀਂ ਵੀ ਪਾਣੀ ਮੈਂ ਲਿਆਂਦਾ ਜੀ ਪੀ ਲਓ। ਜਦੋਂ ਉੱਠੇ, ਜਿੰਨੀ ਜਿੰਨੀ ਰਾਤ ਗੁਜ਼ਰਦੀ ਗਈ ਉਹਨੀ ਮੇਰੀ ਅੱਖ ਖੁੱਲ੍ਹਦੀ ਗਈ, ਮੈਨੂੰ ਸਾਰੇ ਸੰਸਾਰ ਦਾ ਪਤਾ ਵੀ ਕੀ ਰਚਨਾ ਕਰਤਾਰ ਨੇ ਬਣਾਈ ਹੈ, ਕੀ ਕਿਤੇ ਹੋ ਰਿਹਾ, ਵੀ ਇਹ ਤਾਂ ਇੱਥੋਂ ਬੜੇ ਸਟਰ ਦੀ ਗੱਲ ਹੈ ਵੀ ਇੱਕ ਪਤੀ ਦੇ ਮੂਹਰੇ 2 ਘੰਟੇ 4 ਘੰਟੇ ਪਾਣੀ ਲੈ ਕੇ ਖੜ੍ਹੀ ਰਹੀ, ਉਹਦੇ 'ਚ ਹੀ ਇੰਨਾ ਗਿਆਨ ਹੋ ਗਿਆ ਵੀ ਅਸੀਂ ਤਾਂ ਮਰ ਗਏ ਸਾਰੀ ਉਮਰ ਜੰਗਲਾਂ 'ਚ ਬੈਠੇ, ਪੱਖੜੀਆਂ ਸਵਾਰ ਸੁਕਾ ਲਈਆਂ ਭੁੱਖ ਤੋਂ, ਵੀ ਦਰਖਤਾਂ ਦੇ ਵੀ ਫੁੱਲ ਖਾ ਕੇ ਸਾਰਦੇ ਰਹੇ, ਸਾਨੂੰ ਕੋਈ ਵੀ ਨਹੀਂ ਗਿਆਨ ਹੋਇਆ, ਇਹ ਤਾਂ ਗੱਲ ਹੀ ਕੋਈ ਹੋਰ ਹੈ। ਗੁਰੂ ਕਾ ਸ਼ਬਦ ਕੌਣ? ਉਹਨੇ ਕਿਹਾ ਵੀ ਪਤੀ ਦੀ ਸੇਵਾ ਕਰ, ਗੁਰਦੇਵ ਨੇ ਉਹਨੇ ਕੀਤੀ, ਇੱਕ ਫਲ ਮਿਲਣਾ ਸੱਜਣੋ ਸਾਰਿਆਂ ਨੂੰ ਹੀ ਕਰਨ 'ਤੇ। ਹੁਣ ਮੈਂ ਗੱਲਾਂ ਕਰੀ ਜਾਂਦਾ, ਤੁਸੀਂ ਮੈਨੂੰ ਸੰਤ ਮੰਨਿਆ ਹੋਇਆ, ਪਰ ਸੰਤ ਪਦਵੀ ਜਿਹੜੀ ਹੈ ਉਹ ਬਹੁਤ ਉੱਚੀ ਹੈ। ਮੈਂ ਘੜੀ ਸਾਧੂ ਦੀ ਸੰਗਤ ਕੀਤੀ ਹੈ, ਇਸ ਕਰਕੇ ਮੈਨੂੰ ਤਖਾਲਸ ਪੈ ਗਿਆ ਵੀ ਸਾਧੂ ਨੇ, ਸਾਧੂ ਦਾ ਕਰਮ ਜਿਹੜਾ ਹੈ ਉਹ ਰੱਬ ਦੇ ਨਾਲ ਜੁੜਨ ਹੁੰਦਾ, ਮੈਂ ਤਾਂ ਤੁਹਾਡਾ ਸੇਵਾਦਾਰ ਹਾਂ, ਮਹਾਂਪੁਰਖਾਂ ਨੇ ਮੇਰੀ ਇਹ ਬਾੜ ਬਣਾਈ ਹੈ ਸੰਗਤ, ਵੀ ਕਲਯੁੱਗ ਦੇ ਵਿੱਚ ਇਹ ਰਾਖੀ ਹੈ, ਇਹਦੇ ਨਾਲ ਤੇਰੀ ਜ਼ਿੰਦਗੀ ਲੰਘ ਜਾਏਗੀ ਦੋਸ਼ਾਂ 'ਤੇ, ਨਹੀਂ ਇਕੱਲਾ ਜੀਵ ਲੱਖਾਂ ਦੋ ਚਿੰਮਦਾ ਚਿਤਮਦਾ, ਸੰਗਤ ਵਾਲੇ ਰਾਖੀ ਹੈ, 8 ਵਕਤ ਮੇਰੇ ਨਾਲ ਬੰਦਾ ਇੱਕ ਖੜ੍ਹਾ ਰਹਿੰਦਾ, ਇਸ਼ਨਾਨ ਪਾਉਣ 'ਤੇ ਵੀ ਖੜ੍ਹਾ ਰਹਿੰਦਾ, ਇਹ ਤਾਂ ਮੈਨੂੰ ਉਹਨਾਂ ਦੀ ਦਾਤ ਦਿੱਤੀ ਹੈ, ਮੈਂ ਸੰਤ ਨਹੀਂ। ਤੁਹਾਡੀ ਭਾਵਨਾ ਨੂੰ ਕੁਛ ਵੀ ਮੰਨ ਲਓ, ਤੁਸੀਂ ਸਰਦਾ ਨਾਲ ਚੱਲ ਕੇ ਆਏ ਹੋ, ਇਹ ਗੱਲ 'ਤੇ ਪਹਿਰਾ ਦੇਣਾ ਵੀ ਕਿਸੇ ਦੀ ਨਿੰਦਾ ਨਹੀਂ ਕਰਨੀ। ਆਪਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ, ਜਿਸ ਮਹਾਤਮਾ ਤੋਂ ਇਹਦੀ ਵਿੱਦਿਆ ਮਿਲੇ ਉਹਦੇ ਕੋਲ ਜਾਓ, ਉਸ ਵਿੱਚ ਜਿਹੜੇ ਆਪਣੇ ਗੁਰਦੇਵ ਦੀ ਨਿੰਦਾ ਨਾ ਕਰੋ, ਜਿੱਥੇ ਤੁਹਾਨੂੰ ਵਿਸ਼ਵਾਸ ਹੈ, ਕਹਿਣ ਨੂੰ ਤਾਂ ਵਿਸ਼ਵਾਸ ਸਾਡਿਆਂ ਦਾ ਸਾਰਿਆਂ ਦਾ ਹੀ ਹੈ, ਵਿਸ਼ਵਾਸ ਉਹਦਾ ਨਾ ਹੁੰਦਾ ਜਿਹੜੇ ਦੋ ਤੇ ਇੱਕ ਹੋ ਜਾਣ, ਧਨ ਪਿਰੇ ਨਾ ਆਖੀਏ ਬਹਿਣ ਇਕੱਠੇ ਹੋਏ, ਇੱਕ ਜੋਤ ਦੋ ਮੂਰਤੀ, ਮੂਰਤੀਆਂ ਦੋ ਹੋਣ, ਤੂੰ ਪਤੀ ਨਾਲ ਇੱਕ ਹੋ ਕੇ ਦਿਖਾਲ ਦੇ, ਤੈਨੂੰ ਰੱਬ ਮਿਲ ਜਾਏਗਾ। ਸਾਰੀ ਦੁਨੀਆ ਦੇ ਜਿੰਨੇ ਜੋਗੀ ਇੰਨੇ ਤਕਲੀਫਾਂ ਚੱਲ ਕੇ ਜੰਗਲਾਂ 'ਚ ਭੁੱਖੇ ਮਰੇ ਨੇ, ਉਹਨਾਂ ਨੂੰ ਨਹੀਂ ਇਹ ਦਾਤ ਮਿਲੀ, ਬਚਨ ਪਾਲਣ ਵਾਲੀ ਬੀਬੀ ਨੂੰ ਘਰ ਬੈਠੇ ਨੂੰ ਮਿਲੇਗੀ, ਬਚਨ ਪਾਲਣ ਵਾਲੇ ਸਿੱਖ ਨੂੰ ਘਰ ਬੈਠੇ ਨੂੰ ਮਿਲ ਜਾਏਗੀ। ਅਸੀਂ ਰੀਸ ਕਰਦੇ ਹਾਂ ਦੂਜੇ ਸਾਧੂ ਦੀ, ਵੀ ਉਹ ਐਂ ਸਾਹਿਬ ਦੀ ਸੇਵਾ ਕਰਦੇ ਤੇ ਰੀਸ ਨਾ ਨਹੀਂ, ਹੁਕਮ ਹੋਇਆ ਉਹ ਮੰਨ ਤੂੰ, ਵੀ ਉਹਨਾਂ ਨੇ ਤੈਨੂੰ ਕੋਈ ਵੀ ਹੁਕਮ ਦੇ ਤਾ, ਉਹ ਹੁਕਮ ਮੰਨ, ਉਹਦੇ ਵਿੱਚੋਂ ਤੇਰੀ ਬ੍ਰਹਮ ਵਿੱਦਿਆ ਪ੍ਰਕਾਸ਼ ਹੋ ਜਾਏਗੀ, ਆਪਾਂ ਸਾਰਿਆਂ 'ਚੋਂ ਗੁਰਸਿੱਖੀ ਮਿਲ ਜਾਏਗੀ। ਗੁਰੂ ਸਾਹਿਬ ਦੀ ਕਦੇ ਨਿੰਦਾ ਨਹੀਂ ਕਰਨੀ, ਕਿਸੇ ਨੂੰ ਮਾੜਾ ਨਹੀਂ ਕਹਿਣੇ, ਹੋਰ ਤਾਂ ਸਾਤੇ ਜਪ ਤਪ ਹੁੰਦੇ ਨਹੀਂ ਕੋਈ, ਕਲਯੁੱਗ ਦੇ ਜੀਵ ਆ, ਪਰ ਹਜ਼ੂਰ ਨੇ ਐਡੀ ਵਡਿਆਈ ਦਿੱਤੀ, ਪੀਲਣੀ ਨੂੰ ਕਿਹਾ ਵੀ ਬੀਬਾ ਇਹਨਾਂ ਦਾ ਜੋਗੀਆਂ ਦੀ ਕਿਰਿਆ ਖੜ ਗਈ ਆ, ਤਲਾਅ ਖਰਾਬ ਹੋ ਗਿਆ, ਪਾਣੀ ਤੂੰ ਇਹਦੇ 'ਚ ਪੈਰ ਪਾ ਦੇ। ਉਸ ਬੀਬੀ ਨੇ ਜਿਹਨੂੰ ਕਰਤਾਰ ਦੇਵੇ ਬਖਸ਼ਿਸ਼, ਮਹਾਰਾਜ ਜੀ ਕਹਿੰਦੇ ਸਵਾਨ ਸ਼ਤਰੂ ਸਭ ਸੇ ਔਜਾਤ, ਕ੍ਰਿਸ਼ਨ ਲਾਵਾ ਹੇਤ ਲੋਕ ਵਪੜਾ ਕਿਆ ਸਲਾਹੇ, ਤੀਨ ਲੋਕ ਪ੍ਰਵੇਸ਼। ਜਦ ਤਿੰਨਾਂ ਲੋਕਾਂ ਦਾ ਮਾਲਕ, ਤਿੰਨਾਂ ਗੁਣਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਕਿਸੇ ਨੂੰ ਦਰਿਆਉਂਦਾ ਹੈ, ਉੱਥੇ ਲੋਕਾਂ ਦੀ ਨਿੰਦਾ ਕਿੱਥੇ ਪਹੁੰਚਦੀ ਹੈ? ਉਹਨੇ ਇੱਕ ਉਹਨਾਂ ਦੇ ਝਾੜੂ ਦੇਣ ਵਾਲਾ ਚੂੜਿਆਂ ਦਾ ਮੁੰਡਾ ਸੀ ਬਾਲਮੀਕ, ਜੱਗ ਸਪੂਰਨ ਉਹਦਾ ਪ੍ਰਸ਼ਾਦਾ ਸ਼ਾ ਕਿਤੇ ਹੋਇਆ ਨਹੀਂ, ਪੂਰਾ ਨਹੀਂ ਹੋਇਆ, ਸੰਖ ਨਹੀਂ, ਹੋਰ ਕਿਸੇ ਨੂੰ ਵੀ ਉਡਿਆ ਦੇਵੇ? ਚੂੜਿਆਂ ਦੇ ਮੁੰਡੇ ਨੂੰ ਮਹਾਂਬਲੀ ਰਿਸ਼ੀ ਬਣਾ ਤਾ, ਬਾਲਮੀਕ ਦੋ ਹੋਏ ਨੇ, ਕ੍ਰਿਸ਼ਨ ਜੀ ਵੇਲੇ ਅਤੇ ਰਾਮ ਜੀ ਵੇਲੇ, ਦੋਨਾਂ ਦੇ ਨਾਮ ਦੋਨਾਂ ਹੀ ਇਸ ਕਰਮ ਨਿਯਮਾ ਕਰਨ ਵਾਲੇ ਨੂੰ ਝੂੜਾ ਕਹਿੰਦੇ ਆ, ਬਿਹਾ ਰੋਟੀ ਖਾਣੀ ਹੈ, ਹੱਕ ਚ ਕੂਹਾ ਕੂੜਾ ਕਰਨਾ ਹੈ, ਅਤੇ ਨੀਵੇਂ ਕਰਨ ਕਰਨ ਵਾਲੇ ਵੀ ਐਡੇ ਉੱਤਮ ਬਣ ਗਏ, ਉਹਨਾਂ ਦੇ ਚਰਨ ਪਾਇਆ ਬਿਨਾਂ ਜੱਗ ਨਹੀਂ ਸਕੂਨ ਹੋਇਆ। ਇਹ ਰੱਬ ਨੂੰ ਇੱਕ ਥਾਂ ਨਾ ਦੇਖੋ, ਆਪਣੇ ਮੁਰਸ਼ਦ ਦਾ ਸ਼ਬਦ ਸਾਰੇ ਕਮਾਓ, ਨਿੰਦਾ ਕਿਸੇ ਦੀ ਨਾ ਕਰੋ। ਹਜ਼ੂਰ ਫਿਰ ਇਹ ਸਾਨੂੰ ਸਾਰਿਆਂ ਨੂੰ ਇਹ ਆਸ਼ੀਰਵਾਦ ਦੇਵੇਗਾ, ਲੋਕ ਸੁਖੀਏ।